बेटा
नाम भूल जाएगा।
फ्राइडे जुलाई 15th एट प्रेस्टिजियस रॉय थॉमसन हॉल, वंस इन ए लाइफ टाइम एक्सपीरियंस, डोंट मिस इट। गुलजार्स इजाजत
और पानी की बहती सतह पर
770 AM दे प्यारे श्रोतियो, मेरा यानी कि डॉक्टर नरेंद्र रवि दा आप सब नूं प्यार भरिया नमस्कार, सलाम अलैकुम, सत श्री अकाल एंड वेरी गुड ईवनिंग। जिवें कि तुहानूं पता ही है भी आपां हर संडे वाले दिन माइंड एंड बॉडी प्रोग्राम लैके तुहाडी सेवा दे विच हाजिर हुन्ना, ते इह जिहड़ा प्रोग्राम है माइंड एंड बॉडी, इह अरफा मुजफ्फर जी दे सहयोग दे नाल पेश कीता जांदा है। जिवें कि मैं तुहानूं हर वक्त हर हफ्ते इह ताकीद करदा, बेनती करदा कि जदों भी तुसीं कदे रीयल स्टेट की संबंधी कोई भी तुहानूं डाउट होण, तुहाडे कोई क्वेश्चन होण, तुहानूं कोई भी हैल्प की लोड़ होवे, तां हमेशा इक्को एक नाम याद रखो, वह है अरफा मुजफ्फर जी का 6478986245 647-2-900-6245 647-898-6245 क्योंकि जदों भी तुसी कोई जायदाद प्रॉपर्टी अपनी बेचनी है जां कोई प्रॉपर्टी किसी भी तरह की लैनी है, मेरा हमेशा इक्को ही प्रिंसीपल है जिहदे उत्ते मैं जोर दिन्ना कि कदे भी एक बंदे नूं बुला के, चाहे वह ताडा किन्ना भी नज़दीकी क्यों ना होवे, रिश्तेदार होवे, यार दोस्त होवे, पिंड दा होवे, धर्म दा होवे, चाहे सत्संग च मिलदा होवे, सत्संगी होवे, चाहे गुरुद्वारे च मिलदा होवे, चाहे मस्जिद मिलदा होवे, जरूर उहनूं बुला लो, प्रैफरेंस दिओ, पर साइन ना करो। साइन उदों करो जदों तुसीं 3-4 होर बंदिआं नूं बुला के उही सवाल जां इस तों भी वध सवाल तुसीं उहनां नूं पुछो, उस तों बाद तुसीं अपने माइंड दा माइंड दे नाल सोच विचार करके फैसला करो, क्योंकि असी जल्दी जल्दी जिहड़ा भी डिसीजन कर लैंदे आ कई बार उहदे नाल सानू बाद दे विच जिंदगी च पछतावा हुंदा, ते फिर जिवें पंजाबी च कहावत है कि अब पछताए होत क्या जब चिड़िया चुगी खेत, जदों वकील ने कट के चैक भैन जी या भाई साहब रीयल स्टेट वाले दे हत्थ च फड़ा देना तां फिर आपां कुछ नहीं कर सकते क्योंकि आपां साइन कीते हुंदे। सो इस करके बिफोर यू साइन 3-4 बंदिआं नूं बुला लो, उस तो बाद तुसी अवैल्यूएट करो, जज करो भी किहड़ा तुहाडे लई जिहड़ा एजेंट है ठीक रहूगा। ते मेरी इह नाल इक तुहानूं गुजारिश है कि फोन इक अरफा मुजफ्फर जी नूं भी कर लो, फोन का की नुकसान है, ना तुहाडे कोई पैसे लगने ने, फिर तुसी पुछो कि भैन जी आ भा जी जिहड़ा मैं तुहाडे कोलों प्रॉपर्टी लैनी है ना, इहदे विच मैनूं की होगा, क्योंकि ज्यादा लोग गोल मोल गल्लां करदे ने, आपां तेरे कोल कोई नहीं लैंदा, तेनूं वधिया दवाऊं, चंगे रेट ते दवाऊं, तेनूं फ्रिज लै दूं, तेनूं स्टोव लै दूं, तेनूं कारपेट लै दूं, तेनूं कोई नहीं फिक्र ना करो, मैं आप ही ख्याल कर लूं। इह जिहड़ियां झूठियां गोल मोल गल्लां ना, इह हेरा फेरी दे साधन ने। स्पष्ट गल करो कि जे मैं तेरे थ्रू मकान लूंगा, जे मैं तेरे थ्रू मकान लूं, तेनूं तां पैसे मिलणगे ना 3%, जे 2 मिलियन दा 60,000 तेनूं मिल गया ते मैनूं की देंगा, ते उह तां किसे तों वी लै लांगे, मैनूं की फायदा। उदों खुल के गल करो कि मैनूं कैशबैक तू किन्ना देंगा, 1% देंगा, 1.5 देंगा, 2 देंगा, जो भी कुछ है उहदे नाल एग्रीमेंट करके, फिर तुसीं देखो जे तुहानूं 2% मुड़े आवे ते उहदे तां मुफ्त दा 1% च वी उहदा तां 20,000 बण गए, ते 40,000 तुहाडा बण गए, तुहाडी डाउन पेमेंट दित्ती जाऊगी। मैनूं नहीं पता इह लीगल है कि नहीं हैगी, पर अज दे जमाने च चलदी है सारी गल, प्रैक्टिकली हो रही है। सो इस करके मैं तुहानूं कहना कि तुसीं खुल के गल करो, और अरफा मुजफ्फर जी जदों गल करोगे ते तुसीं देखोगे 100% देखोगे कि तुसीं उहनां नाल गल करके इह महसूस करोगे कि वाकई ही किसी ने मैनू ठीक रास्ते दे पाया, कोई गोल मोल गल्लां ते नहीं। मैं उन्होंने कई सालों तो जानना, इस करके मैं उन्होंने नाम रिकमेंड करना कि शी इज़ ए मैन ऑफ प्रिंसीपल। ये पैसे पूसे तो आने जाने ने, जिन्ने मर्जी ढेर के ढेर ला लो, वह बेईमानिया के अखीर के हस्पतालों जाते हैं, मुकदमियां जाते हैं, कोर्टा जाते हैं, लड़ाई झगड़िया जाते हैं, औलाद जाते हैं, बीमारियां जाते हैं। सो इस करके हक के जिहड़े पैसे होण उही वधिया है, ते हक के पैसे दे विच कोई बंदा गलबात दे विच भी गल्लां नूं गोल मोल करके घुमा के मिठे ढंग ना करके गोडे हाथ ला के वधिया कर देंगे, यक कर देंगे, वाह कर देंगे, सब जवाब दिखा के कामयाब नहीं होंदे। जिहड़ा बंदा सच्चा हुंदा, जिहड़ा हक हलाल की कमाई करदा, वह बिल्कुल स्ट्रेट तुहानूं आंसर दिंदा। सो यही मेरी ताकीद है कि 6478986245 ते ਤੁਸੀਂ ਉਹਨਾਂ ਨੂੰ ਫੋਨ ਕਰਕੇ ਉਹਨਾਂ ਨਾਲ ਗੱਲਬਾਤ ਕਰ ਲਓ ਅਤੇ ਹੋਰਾਂ ਨਾਲ ਵੀ ਗੱਲਬਾਤ ਕਰ ਲਓ। ਉਸ ਤੋਂ ਬਾਅਦ ਤੁਸੀਂ ਬਹਿ ਕੇ ਘਰੇ ਰਾਇ ਕਰੋ, ਜਿਹੜਾ ਵੀ ਤੁਹਾਨੂੰ ਠੀਕ ਲੱਗੇ ਉਹਨੂੰ ਤੁਸੀਂ ਸਾਈਨ ਕਰ ਦਿਓ। ਬਸ ਮੇਰੀ ਤਾਂ ਇਹੀ ਗੱਲ ਹੈ। ਹਾਂ, ਇਹ ਗੱਲ ਮੈਂ ਜ਼ਰੂਰ ਕਹਿੰਦਾ, ਜਦੋਂ ਤੁਸੀਂ ਇੱਕ ਵਾਰ ਅਰਫਾ ਜੀ ਨਾਲ ਡੀਲ ਕਰ ਲਿਆ, ਇਹ ਗੱਲ ਦਾ ਮੇਰਾ ਦਾਅਵਾ ਹੈ, ਫਿਰ ਭੁੱਲ ਜਾਓ, ਫਿਰ ਹਮੇਸ਼ਾ ਹਮੇਸ਼ਾ ਲਈ ਤੁਸੀਂ ਹੋਰਾਂ ਨੂੰ ਵੀ ਕਿਹਾ ਕਰੋਗੇ ਵੀ ਵਾਕਈ ਜਿਹੜਾ ਮੈਂ ਨੌ ਰਿਕਮੈਂਡ ਕੀਤਾ ਸੀ ਜਾਂ ਜਿਹੜਾ ਅਰਫਾ ਜੀ ਨਾਲ ਡੀਲ ਕੀਤਾ ਸੀਗਾ ਉਹ ਵਾਕਈ ਟੌਪ ਆਫ ਦੀ ਲਾਈਨ ਹੈ, ਕੋਈ ਹੇਰਾਫੇਰੀ ਨਹੀਂ। ਕਈ ਵਾਰੀ ਕਹਿੰਦੇ 19-21 ਦਾ ਫਰਕ, ਸਾਰੇ ਇੱਕੋ ਜਿਹੇ ਨੇ ਰੀਅਲ ਸਟੇਟ ਦੇ ਏਜੰਟ। ਮੈਂ ਕਹਿੰਦਾ ਸਾਰੇ ਇੱਕੋ ਜਿਹੇ ਨਹੀਂ, ਇਹ ਟੌਪ ਦੇ ਨੇ ਹੈਂਜੀ, ਹਰ ਲਿਹਾਜ਼ ਦੇ ਵਿੱਚ, ਕਰੈਕਟਰ ਪੱਖੋਂ ਵੀ, ਪੈਸਿਆਂ ਪੱਖੋਂ ਵੀ, ਗੱਲਬਾਤ ਪੱਖੋਂ ਵੀ, ਪੜ੍ਹਾਈ ਐਜੂਕੇਸ਼ਨ ਦੇ ਪੱਖੋਂ ਵੀ, ਬੋਲਦਾ ਸਲੀਕਾ ਵੀ, ਐਵੇਂ ਨਹੀਂ ਤੂੰ 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 ਕਰੀ ਜਾਣਾ ਜਾਂ ਕੁਛ ਕਹਿੰਦਾ। ਬੋਲਣ ਦੀ ਤਹਿਜੀਬ ਹੈ ਪੂਰੀ, ਕਿਉਂਕਿ ਤਹਿਜੀਬ ਇਟ ਆਲ ਗੋਸ, ਕ੍ਰੈਡਿਟ ਗੋਸ ਟੂ ਹਰ ਪੇਰੈਂਟਸ ਕਿ ਕਿੰਨੀ ਵਧੀਆ ਨਫੀਸ ਲੈਂਗੁਏਜ ਬੋਲਦੇ ਨੇ, ਰਿਸਪੈਕਟ ਨਾਲ, ਪਿਆਰ ਨਾਲ, ਅਤੇ ਨਾਲ ਅੰਦਰੋਂ ਵੀ ਬੜੇ ਕਲੀਅਰ ਨੇ। ਪੈਸਾ ਹਰੇਕ ਬੰਦੇ ਨੂੰ ਲੋੜ ਹੈ, ਲਿਵਲੀਹੁੱਡ ਹੈ, ਪਰ ਇਹ ਨਹੀਂ ਵੀ ਦੂਜੇ ਦੀ ਜੇਬ 'ਤੇ ਡਾਕਾ ਮਾਰੋ, ਅਜਿਹਾ ਇਹ ਕੰਮ ਨਹੀਂ ਕਰਦੇ। ਇਸੇ ਕਰਕੇ ਤੁਹਾਨੂੰ ਨੰਬਰ ਦਿੰਦਾ 6478862045। ਚਲੋ ਹੁਣ ਆਪਾਂ ਅੱਜ ਜਿਹੜਾ ਟੌਪਿਕ ਡਿਸਕਸ ਕਰਨਾ ਹੈ ਉਹ ਬੜਾ ਸਿੰਪਲ ਜਿਹਾ ਅਤੇ ਲਾਈਟ ਹੈ, ਜਿਹੜੀਆਂ ਸਾਡੇ ਜ਼ਿੰਦਗੀ ਦੇ ਵਿੱਚ ਪਤਾ ਹਰੇਕ ਨੂੰ ਹੈ ਧਰਮ ਦੇ ਬਾਰੇ। ਹਰੇਕ ਬੰਦਾ ਕਹਿੰਦਾ ਮੈਨੂੰ ਪਤਾ, ਕੋਈ ਜਪਜੀ ਸਾਹਿਬ ਪੜ੍ਹਦਾ, ਗੁਰੂ ਗ੍ਰੰਥ ਸਾਹਿਬ ਪੜ੍ਹਦਾ, ਗੀਤਾ ਪੜ੍ਹਦਾ, ਬਾਈਬਲ ਪੜ੍ਹਦਾ, ਕੁਰਾਨ ਪੜ੍ਹਦਾ, ਸਾਰੇ ਬੰਦੇ ਕਹਿੰਦੇ ਸਾਨੂੰ ਪਤਾ, ਪਰ ਫਿਰ ਵੀ ਦੇਅਰ ਆਰ ਸੋ ਮੈਨੀ ਕਨਫਿਊਜ਼ਨਸ, ਦੇਅਰ ਆਰ ਸੋ ਮੈਨੀ ਯੂ ਨੋ ਡਾਊਟਸ ਜਿਹਦੇ ਬਾਰੇ ਲੋਕਾਂ ਨੂੰ ਪਤਾ ਨਹੀਂ। ਫਿਰ ਅਸੀਂ ਜੇ ਕੋਈ ਗੁਰਦੁਆਰੇ ਜਾਂ ਭਾਈ ਜੀ ਨੂੰ ਪੁੱਛਦੇ ਹਾਂ, ਅਤੇ ਜੇ ਮੰਦਰ ਜਾਂ ਪੰਡਤਾਂ ਨੂੰ ਪੰਡਿਤ ਜੀ ਨੂੰ ਪੁੱਛਦੇ ਹਾਂ, ਜੇ ਮਾਝ ਜਾਂ ਮੌਲਵੀ ਜੀ ਨੂੰ ਪੁੱਛਦੇ ਹਾਂ, ਉਹਨਾਂ ਨੂੰ ਵਿਚਾਰਿਆਂ ਨੂੰ ਖੁਦ ਵੀ ਉਨਾ ਕੀ ਪਤਾ ਹੁੰਦਾ, ਉਹ ਵੀ ਕਿਤਾਬਾਂ ਦੇ ਰੱਟੇ ਮਾਰੇ ਹੁੰਦੇ ਉਹਨਾਂ ਦੇ ਵਾਰ ਵਾਰ। ਸੋ ਇਸ ਕਰਕੇ ਉਹ ਧਿਆਨ ਨਾਲ, ਜਿਹੜਾ ਬੰਦਾ ਥੋੜ੍ਹਾ ਜਿਹਾ ਅੰਦਰਲਾ ਵੀ ਮਿਹਨਤ ਕਰਦਾ ਹੋਵੇ ਜਾਂ ਥੋੜ੍ਹੇ ਜਿਹੇ ਧਿਆਨ ਨਾ ਪੜ੍ਹੇ, ਅਤੇ ਜਿਹੜੇ ਸਾਡੇ ਸ਼ੱਕ ਹੁੰਦੇ ਨੇ, ਡਾਊਟਸ ਹੁੰਦੇ ਨੇ, ਉਹ ਸਾਨੂੰ ਡਾਊਟਸ ਆ ਕਲੀਅਰ ਕਰਨ ਦੀ ਬੜੀ ਲੋੜ ਆ, ਨਹੀਂ ਤਾਂ ਅਸੀਂ ਭੰਬਲ ਭੁੱਸੇ ਜੀ ਪੈ ਰਹੇ ਹਾਂ। ਅੱਜ ਦਾ ਜਿਹੜਾ ਸਾਡਾ ਟੌਪਿਕ ਹੋਏਗਾ ਉਹ ਹੋਏਗਾ ਕਿ ਸਮ ਕਨਫਿਊਜ਼ਨਸ ਇਨ ਪ੍ਰੇਅਰਸ, ਜਿਹੜੇ ਅਸੀਂ ਅਰਜੋਈ ਕਰਦੇ ਹਾਂ, ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਉਹਦੇ ਵਿੱਚ ਕਈ ਪ੍ਰਕਾਰ ਦੇ ਲੋਕਾਂ ਦੇ ਵਿੱਚ ਸ਼ੱਕ ਨੇ ਵੀ ਕਿਹੜੀ ਗੱਲ ਕਰੀਏ, ਜਿਵੇਂ ਵੀ ਕੀ ਅਸੀਂ ਦੂਜੇ ਲੋਕਾਂ ਲਈ ਅਰਦਾਸ ਕਰ ਸਕਦੇ ਹਾਂ, ਆਪਣੇ ਲਈ ਮੰਗੋ, ਦੂਜੇ ਲਈ ਕਿਉਂ ਮੰਗੀਏ, ਕੀ ਅਰਦਾਸ ਸਾਡੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ, ਕਿਹੜੀ ਕਬੂਲ ਹੁੰਦੀ ਹੈ ਪਰਮਾਤਮਾ ਦੀ ਦਰਗਾਹ 'ਚ, ਕਿਹੜੀ ਨਹੀਂ ਹੁੰਦੀ, ਉਹ ਕਿਉਂ ਨਹੀਂ ਹੁੰਦੀ, ਅਤੇ ਕਿੰਨਾ ਸਮਾਂ ਲੱਗਦਾ। ਸੋ ਇਹ ਗੱਲਾਂ ਆਪਾਂ ਜਿਹੜੀਆਂ ਨੇ ਇਹਦੇ ਉੱਤੇ ਥੋੜ੍ਹੀ ਜਿਹੀ ਸਿੰਪਲ ਤਰੀਕੇ ਨਾਲ, ਜੋ ਮੈਂ ਪੜ੍ਹਿਆ, ਜਿਵੇਂ ਮੈਂ ਕਿਹਾ ਕਿ ਜੋ ਵੀ ਮੈਂ ਪੜ੍ਹਿਆ ਆਪਣੀ ਰਿਸਰਚ ਦੇ ਵਿੱਚ, ਬੁੱਕ ਵੀ ਲਿਖੀ ਹੈ, PhD ਵੀ ਕੀਤੀ ਹੈ, ਸੋ ਉਹਦੇ ਵਿੱਚ ਜੋ ਕੁਛ ਲਿਖ ਪੜ੍ਹਿਆ ਅਤੇ ਨਾਲ ਜ਼ਿੰਦਗੀ ਦੇ ਵਿੱਚ ਜੋ ਕੁਛ ਤਜਰਬਾ ਕੀਤਾ, ਉਹ ਦੋਨਾਂ ਨੂੰ ਇਕੱਠਾ ਕਰਕੇ ਜਿੰਨੀ ਕੁ ਮੇਰੀ ਅਕਲ ਹੈ ਉਹਦੇ ਹਿਸਾਬ ਨਾਲ ਆਪਾਂ ਇਸ ਟੌਪਿਕ ਦੇ ਉੱਤੇ ਡਿਸਕਸ ਕਰਾਂਗੇ। ਤੁਸੀਂ ਵੀ ਸਟੂਡੀਓ 'ਚ ਫੋਨ ਕਰ ਸਕਦੇ ਹੋ, ਮੋਸਟ ਵੈਲਕਮ। ਟੌਪਿਕ ਸੰਖੇਪ ਰੱਖੀਓ, ਵਧੀਆ ਢੰਗ ਨਾਲ ਕਰੀਏ। ਮੈਂ ਕਹਿੰਦਾ ਨਹੀਂ, ਦਾਅਵਾ ਕਰਦਾ ਕਿ ਮੈਂ ਆਲਮ ਫਾਜ਼ਲ ਹਾਂ, ਮੈਂ ਜਿੰਨੀ ਕੁ ਮੈਨੂੰ ਨੌਲੇਜ ਹੈ ਮੈਂ ਤਾਂ ਇਹੀ ਕਹਿੰਦਾ, ਜੇ ਤੁਹਾਡੇ ਕੋਈ ਸਮਝ ਪੈਂਦਾ ਤੁਸੀਂ ਫਾਇਦਾ ਲੈ ਲਓ, ਜੇ ਮੈਨੂੰ ਸਮਝ ਕੇ ਮੈਨੂੰ ਫਾਇਦਾ ਮਿਲਿਆ, ਮੈਂ ਜੋ ਮੈਨੂੰ ਫਾਇਦਾ ਮਿਲਿਆ ਮੈਂ ਚਾਹੁੰਦਾ ਕਿ ਤੁਸੀਂ ਵੀ ਫਾਇਦਾ ਲਓ, ਹੋਰ ਕੋਈ ਕਲੇਮ ਕਰਨ ਵਾਲੀ ਗੱਲ ਨਹੀਂ ਹੈਂਜੀ। ਸੋ ਲਓ ਇਸ ਟੌਪਿਕ ਨੂੰ ਆਪਾਂ ਸਟਾਰਟ ਬਾਅਦ 'ਚ ਕਰਾਂਗੇ, ਪਹਿਲਾਂ ਇੱਕ ਗਾਣਾ ਸੁਣ ਲਓ, ਉਸ ਤੋਂ ਬਾਅਦ ਫਿਰ ਇਹ ਟੌਪਿਕ ਨੂੰ ਆਪਾਂ ਕੰਟੀਨਿਊਸਲੀ 40-50 ਮਿੰਟ ਬੋਲਣਾ ਹੀ ਬੋਲਣਾ ਹੈਂਜੀ। ਥੈਂਕ ਯੂ। ਪੌੜੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਡਾਕਟਰ ਨਰਿੰਦਰ ਰਵੀ ਵੱਲੋਂ ਪਿਆਰ ਭਰੀ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ। ਮਾਇੰਡ ਐਂਡ ਬੋਡੀ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਪ੍ਰੇਅਰ ਦੇ ਉੱਤੇ, ਪ੍ਰਾਰਥਨਾ ਦੇ ਉੱਤੇ, ਅਰਦਾਸ ਦੇ ਉੱਤੇ, ਕਿ ਬਹੁਤ ਸਾਰੇ ਲੋਕਾਂ ਨੂੰ ਕੁਛ ਕਨਫਿਊਜ਼ਨਸ ਨੇ, ਡਾਊਟਸ ਨੇ, ਅਤੇ ਉਹ ਡਾਊਟ ਕਿਸ ਤਰ੍ਹਾਂ ਨੇ ਕਿ ਕੀ ਅਸੀਂ ਜਿਹੜੀ ਅਰਦਾਸ ਹੈ ਜਾਂ ਜਿਹੜੀ ਪ੍ਰੇਅਰ ਹੈ ਕਿ ਅਸੀਂ ਆਪਣੇ ਲਈ ਵੀ ਕਰਨੀ ਹੈ ਜਾਂ ਦੂਸਰੇ ਲੋਕਾਂ ਲਈ ਕਰ ਸਕਦੇ ਹਾਂ। ਦੂਸਰਾ ਡਾਊਟ ਬਾਹਲੇ ਤੌਰ 'ਤੇ ਬਹੁਤੇ ਲੋਕਾਂ ਨੂੰ ਇਹ ਹੁੰਦਾ ਕਿ ਕਿਹੜੀ ਜਿਹੜੀ ਸਾਡੀ ਪ੍ਰੇਅਰ ਹੈ, ਅਰਦਾਸ ਹੈ, ਬੇਨਤੀ ਹੈ, ਅਰਜੋਈ ਹੈ, ਦੁਆ ਹੈ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ, ਅੱਲਾ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਕਬੂਲ ਹੁੰਦੀ ਹੈ ਅਤੇ ਕਿਹੜੀ ਨਹੀਂ ਹੁੰਦੀ, ਅਤੇ ਜਿਹੜੀ ਹੁੰਦੀ ਹੈ ਤਾਂ ਕਦੋਂ ਹੁੰਦੀ ਹੈ, ਕਿੰਨੇ ਸਮੇਂ ਬਾਅਦ ਹੁੰਦੀ ਹੈ, ਫੌਰਨ ਹੁੰਦੀ ਹੈ, ਦੇਰ ਬਾਅਦ ਹੁੰਦੀ ਹੈ, ਇਹ ਲੋਕਾਂ ਨੂੰ ਥੋੜ੍ਹੇ ਜਿਹੇ ਕਨਫਿਊਜ਼ਨ ਨੇ। ਸੋ ਇਸ ਜਿਹੜੇ ਡਾਊਟਸ ਨੇ, ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨਾ ਕੁ ਮੇਰੇ ਕੋਲ ਐਜੂਕੇਸ਼ਨ, ਮੇਰੀ ਬੈਕਗਰਾਊਂਡ ਹੈ ਕੰਪੈਰੀਟਿਵ ਰਿਲੀਜਨ ਦੀ, ਕਿ ਮੈਂ ਮਾਸਟਰਸ ਅਤੇ ਐਮਲਿਟ ਪੀ ਐੱਚ ਡੀ ਵਗੈਰਾ ਕੀਤੀ ਅਤੇ ਬੁੱਕ ਵੀ ਲਿਖੀ, ਅਤੇ ਫਿਰ ਜੋ ਜਾਤੀ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਜ਼ਿੰਦਗੀ ਵਿੱਚ ਲਏ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਹ ਗੱਲਾਂ ਮੈਂ ਤੁਹਾਡੇ ਨਾਲ ਕਰ ਰਿਹਾ ਸਿੰਪਲ ਤਰੀਕੇ ਦੇ ਨਾਲ। ਮੈਂ ਤਾਂ ਤੁਹਾਨੂੰ ਸਿਰਫ ਇਹ ਦੱਸਦਾ, ਮੈਂ ਕੋਈ ਆਪਣੇ ਆਪ ਨੂੰ ਕਲੇਮ ਨਹੀਂ ਕਰ ਰਿਹਾ ਕਿ ਮੈਨੂੰ ਜੋ ਕੁਛ ਫਾਇਦਾ ਹੋਇਆ, ਮੈਨੂੰ ਜੋ ਕੁਛ ਸਮਝ ਆਈ ਹੈ ਉਹ ਤੁਹਾਡੇ ਨਾਲ ਮੈਂ ਹਲਕੇ ਫੁਲਕੇ ਢੰਗ ਦੇ ਨਾਲ ਕਰਦਾ। ਤੁਹਾਡਾ ਸਹਿਮਤ ਹੋਣਾ ਜਾਂ ਨਾ ਹੋਣਾ ਕੋਈ ਜ਼ਰੂਰੀ ਗੱਲ ਨਹੀਂ ਹੈ, ਮੈਂ ਕਿਸੇ ਨੂੰ ਨਹੀਂ ਕਹਿੰਦਾ ਇਹ ਗੱਲ ਮੰਨੋ, ਮੈਂ ਤਾਂ ਆਪਣਾ ਜ਼ਿੰਦਗੀ ਦਾ ਤਜਰਬਾ ਦੱਸਦਾ ਅਤੇ ਉਹ ਵੀ ਬੜੇ ਸਿੰਪਲ ਤਰੀਕੇ ਦੇ ਨਾਲ। ਸੋ ਪਹਿਲੀ ਗੱਲ ਕਿ ਅਸੀਂ ਕੀ ਅਰਦਾਸ ਜਿਹੜੀ ਹੈਗੀ, ਪ੍ਰੇਅਰ ਜਿਹੜੀ ਹੈਗੀ, ਉਹ ਦੂਸਰੇ ਲੋਕਾਂ ਲਈ ਕਰ ਸਕਦੇ ਹਾਂ ਕਿ ਸਿਰਫ ਆਪਣੇ ਲਈ ਅਰਦਾਸ ਪਰਮਾਤਮਾ ਦੇ ਵੱਲੋਂ ਕਰਨੀ ਚਾਹੀਦੀ ਹੈ। ਪਰਮਾਤਮਾ ਜਾਣੀ ਜਾਣ, ਜਿਹਨੂੰ ਕੋਈ ਵੀ ਦੁੱਖ ਤਕਲੀਫ ਹੈ ਉਹ ਖੁਦ ਕਰੇ, ਅਸੀਂ ਕਿਉਂ ਕਰੀਏ। ਅਤੇ ਕੁਛ ਲੋਕਾਂ ਦਾ ਇਹ ਵਿਚਾਰ ਹੈ ਕਿ ਪ੍ਰੇਅਰ ਜਿਹੜੀ ਹੈਗੀ ਉਹ ਅਸੀਂ ਦੂਜੇ ਲੋਕਾਂ ਲਈ ਵੀ ਕਰ ਸਕਦੇ ਹਾਂ। ਸੋ ਇਸ ਕਰਕੇ ਕੋਈ ਲਾਈਨ ਬੋਏ, ਸੋ ਇਸ ਕਰਕੇ ਆਪਾਂ ਇਹ ਗੱਲ ਕਰਨੀ, ਅੱਜ ਇਹ ਪੁਆਇੰਟ ਡਿਸਕਸ ਕਰਾਂਗੇ ਵੀ ਕੀ ਸਾਨੂੰ ਅਰਦਾਸ ਆਪਣੇ ਲਈ ਕਰਨੀ ਚਾਹੀਦੀ ਹੈ ਜਾਂ ਸਾਨੂੰ ਦੂਜੇ ਲੋਕਾਂ ਲਈ ਵੀ ਕਰਨੀ ਚਾਹੀਦੀ ਹੈ। ਛੋਟਾ ਜਿਹਾ ਕਨਫਿਊਜ਼ਨ ਹੈ, ਇਹਨੂੰ ਆਪਾਂ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਿਫੋਰ ਆਈ ਟਾਕ ਔਨ ਦਿਸ ਕੁਸਚਨ, ਦਾ ਡਾਊਟ ਵੈਦਰ ਵੀ ਹੈਵ ਟੂ ਰਿਕੁਐਸਟ ਦਾ ਗੋਡ ਫਾਰ ਆਵਰ ਸੈਲਵਸ ਔਰ ਫਾਰ ਅਦਰ ਔਰ ਫਾਰ ਦਾ ਅਦਰਸ ਟੂ। ਸੋ ਇਸ ਕਨਫਿਊਜ਼ਨ ਨੂੰ ਦੂਰ ਕਰਨ ਦੇ ਲਈ ਪਹਿਲਾਂ ਸਮਝਣਾ ਇਹ ਜ਼ਰੂਰੀ ਹੈ ਕਿ ਅਰਦਾਸ ਜਿਹੜੀ ਹੈਗੀ, ਦੁਆ ਜਿਹੜੀ ਹੈਗੀ, ਬੇਨਤੀ ਜਿਹੜੀ ਹੈਗੀ, ਪ੍ਰੇਅਰ ਜਿਹੜੀ ਹੈਗੀ, ਇਹ ਕਹਿੰਦੇ ਕਿਹਨੂੰ ਨੇ। ਸਿੰਪਲ ਤਰੀਕੇ ਦੇ ਨਾਲ ਜਿਹੜੀ ਪ੍ਰੇਅਰ ਹੈ, ਪ੍ਰੇਅਰ ਇਜ਼ ਐਨ ਅਪਰਚੁਨਿਟੀ ਟੂ ਸਪੈਂਡ ਟਾਈਮ ਵਿਦ ਲਾਰਡ। ਇੱਕ ਸਾਨੂੰ ਮੌਕਾ ਹੁੰਦਾ ਜਦੋਂ ਅਸੀਂ ਪਰਮਾਤਮਾ ਨਾਲ, ਅੱਲਾ ਨਾਲ, ਵਾਹਿਗੁਰੂ ਨਾਲ ਇੱਕ ਇਕੱਲੇ ਬੈਠ ਕੇ ਟਾਈਮ ਸਪੈਂਡ ਕਰਦੇ ਹਾਂ। ਹਾਂਜੀ, ਜਦੋਂ ਪਰਮਾਤਮਾ ਨਾਲ ਅਸੀਂ ਸਿੱਧੀ ਗੱਲ ਕਰਦੇ ਹਾਂ, ਚਾਹੇ ਅੱਖਾਂ ਮੀਚ ਕੇ ਕਰਦੇ ਹਾਂ, ਚਾਹੇ ਮੂੰਹ ਨਾਲ ਬੋਲ ਕੇ, ਜੇ ਖੜ੍ਹੇ ਹੋ ਕੇ, ਜੇ ਬੈਠ ਕੇ, ਜੇ ਲੰਬੇ ਪੈ ਕੇ ਅਰਦਾਸ ਕਰਦੇ ਹਾਂ, ਬੇਨਤੀ ਕਰਦੇ ਹਾਂ, ਉਹ ਜਿਹੜਾ ਮੌਕਾ ਹੁੰਦਾ ਨਾ ਉਹਨੂੰ ਅਸੀਂ ਪ੍ਰੇਅਰ ਕਹਿੰਦੇ ਹਾਂ। ਜਾਂ ਐਂ ਕਹਿ ਲਓ ਜਿਹੜੀ ਪ੍ਰੇਅਰ ਹੈ, ਪ੍ਰੇਅਰ ਇਜ਼ ਐਨ ਅਪੀਲ ਟੂ ਅਲਮਾਈਟੀ, ਖੁਦਾ ਨਾਲ ਅਪੀਲ ਕਰਦੇ ਹਾਂ ਟੂ ਗ੍ਰਾਂਟ ਅਵਰ ਰਿਕੁਐਸਟ, ਕਿ ਜਿਹੜੀ ਸਾਡੀਆਂ ਤੁਹਾਨੂੰ ਰਿਕੁਐਸਟ ਕਰਦੇ ਹਾਂ ਕਿ ਮੈਨੂੰ ਮੁੰਡਾ ਦੇ ਦੇ, ਕੁੜੀ ਦੇ ਦੇ, ਵਿਆਹ ਕਰਾ ਦੇ, ਕੰਮ ਚਲਾ ਦੇ, ਨੌਕਰੀ ਦਵਾ ਦੇ, ਜੋ ਵੀ ਜਿਸ ਤਰ੍ਹਾਂ ਦੀ ਵੀ ਰਿਕੁਐਸਟ ਕਰਦੇ ਹਾਂ, ਅਪੀਲ ਕਰਦੇ ਹਾਂ, ਉਹਨੂੰ ਹੀ ਅਸੀਂ ਪ੍ਰੇਅਰ ਕਹਿੰਦੇ ਹਾਂ। ਜਾਂ ਇਹਨੂੰ ਹੋਰ ਤਰੀਕੇ ਨਾਲ ਕਹਿ ਲਓ ਕਿ ਪ੍ਰੇਅਰ ਇਜ਼ ਅ ਰਿਕੁਐਸਟ ਟੂ ਗੋਡ ਫਾਰ ਹੈਲਪ ਐਂਡ ਫੋਰਗਿਵਨੈਸ, ਕਿ ਇੱਕ ਪਰਮਾਤਮਾ ਨੂੰ, ਉਸ ਅਲਮਾਈਟੀ ਨੂੰ, ਉਸ ਖੁਦਾ ਅੱਲਾ ਵਾਹਿਗੁਰੂ ਨੂੰ ਅਸੀਂ ਉਹਦੇ ਚਰਨਾਂ ਵਿੱਚ ਇਹ ਬੇਨਤੀ ਕਰਦੇ ਹਾਂ ਵੀ ਤੂੰ ਸਾਡੀ ਮਦਦ ਕਰ, ਜੋ ਸਾਡੀਆਂ ਤਕਲੀਫਾਂ ਨੇ, ਜਾਂ ਅਸੀਂ ਅੱਗੇ ਵਧਣਾ ਚਾਹੁੰਦੇ ਹਾਂ, ਕੋਈ ਨੌਕਰੀ ਲੈਣੀ ਹੈ, ਕੋਈ ਕਾਰੋਬਾਰ ਚਾਹੁੰਦਾ, ਕੋਈ ਐਜੂਕੇਸ਼ਨ ਚਾਹੁੰਦੇ ਹਾਂ, ਕੋਈ ਧੀ ਪੁੱਤ ਚਾਹੁੰਦੇ ਹਾਂ, ਕੋਈ ਵਿਆਹ ਚਾਹੁੰਦੇ, ਜੋ ਵੀ ਕੁਛ ਹੈ ਵੀ ਉਹਦੇ ਵਿੱਚ ਸਾਡੀ ਮਦਦ ਕਰ, ਅਤੇ ਜੋ ਸਾਡੇ ਕੋਲ ਗਲਤੀਆਂ ਹੋ ਗਈਆਂ ਤੂੰ ਬਖਸ਼ਿੰਦਾ, ਤੂੰ ਸਾਨੂੰ ਬਖਸ਼ ਦੇ, ਤੂੰ ਸਾਨੂੰ ਮਾਫ਼ ਕਰ ਦੇ। ਸੋ ਇਹਨੂੰ ਆਪਾਂ ਪ੍ਰੇਅਰ ਕਹਿੰਦੇ ਹਾਂ। ਹੁਣ ਕੰਮ ਦੀ ਗੱਲ, ਜਿਹੜਾ ਆਪਣਾ ਪੁਆਇੰਟ ਸੀ ਉਹ ਇਹ ਹੈ ਵੀ ਕੀ ਪ੍ਰੇਅਰ ਸਾਨੂੰ ਆਪਣੇ ਲਈ ਕਰਨੀ ਚਾਹੀਦੀ ਹੈ ਕਿ ਦੂਜਿਆਂ ਲਈ ਵੀ ਕਰਨੀ ਚਾਹੀਦੀ ਹੈ। ਮੈਂ ਇਹਦਾ ਉੱਤਰ, ਸਾਡੇ ਕੋਲ ਸਤਪਾਲ ਜੌਹਲ ਨੇ, ਜਿਹੜੇ ਕਿ ਆਪਣੀ ਕਮਿਊਨਿਟੀ ਦੀ ਜਾਨੀ ਪਹਿਚਾਨੀ ਸ਼ਖਸੀਅਤ ਨੇ। ਹਾਂਜੀ, ਤੁਸੀਂ ਉਹਨਾਂ ਨੂੰ ਅਕਸਰ ਡਿਫਰੈਂਟ ਰੇਡੀਓਜ਼ ਦੇ ਉੱਤੇ ਸੁਣਦੇ ਹੋ, ਔਰ ਸੁਸਾਇਟੀ ਦੇ ਲਈ ਕੋਸ਼ਿਸ਼ ਕਰਦੇ ਨੇ ਉਹ ਕਿ ਹਰ ਤਰੀਕੇ ਦੀ ਮਦਦ ਕੀਤੀ ਜਾਵੇ। ਮੈਂ ਸਵੇਰੇ ਜਦੋਂ ਉੱਠਦਾ, ਮੈਂ ਆਪਣੇ ਆਪ ਨੂੰ ਕਹਿੰਦਾ ਵੀ ਅਰਲੀ ਉੱਠਦਾ, ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਫੋਨ 'ਤੇ ਜ਼ਰੂਰ ਕੋਈ ਨਾ ਕੋਈ ਖਬਰ ਵਧੀਆ ਸਾਡੇ ਨੌਲੇਜ ਦੇ ਲਈ, ਸਾਡੀ ਬਿਹਤਰੀ ਦੇ ਲਈ, ਸਾਨੂੰ ਬਚਾਉਣ ਦੇ ਲਈ ਆਉਂਦੀ ਹੈ ਕਿ ਫਲਾਣਾ ਬੰਦਾ ਐਕਸੀਡੈਂਟ ਉੱਥੇ ਹੋ ਗਿਆ, ਫਲਾਣਾ ਬੰਦਾ ਡਰੱਗ ਦੇ ਵਿੱਚ ਫਸ ਗਿਆ, ਫਲਾਣੇ ਬੰਦੇ ਨੇ ਚੋਰੀਆਂ ਕਰਦੀਆਂ ਫੜ ਲਈਆਂ, ਜਾਂ ਅੱਜ ਵੀਜ਼ਾ ਇੱਥੇ ਲੱਗੂ, ਇੰਡੀਅਨ ਕੌਂਸਲਰ ਇੱਥੇ ਹੈ, ਜਾਂ ਹੋਰ ਵੀ ਵਧੀਆ ਚੀਜ਼ਾਂ। ਅੱਜ ਸਵੇਰੇ ਸਵੇਰੇ ਜਿਵੇਂ ਸਾਡੇ ਪੰਜਾਬ ਦੀ ਖਬਰ ਸੀ ਵੀ ਸੰਗਰੂਰ 'ਚੋਂ MP ਕੌਣ ਜਿੱਤੂ, ਮੈਂ ਰਾਤ ਨੂੰ 12 ਵਜੇ ਲੱਗ ਕੇ ਕੋਸ਼ਿਸ਼ ਕੀਤੀ ਕਿਉਂਕਿ ਮੇਰਾ ਇਲਾਕਾ ਨਹੀਂ ਪਤਾ ਲੱਗਿਆ, ਪਰ ਜਦੋਂ 5:30 ਸਤਪਾਲ ਜੀ ਦਾ ਵਟਸਐਪ 'ਤੇ ਮੈਸੇਜ ਆਇਆ ਤਾਂ ਦੱਸਿਆ ਸਿਮਰਨਜੀਤ ਸਿੰਘ ਮਾਨ ਜਿੱਤ ਗਏ, ਜਦੋਂ ਕਿ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਸੁਪਨੇ 'ਚ। ਸੋ ਅਜਿਹੀਆਂ ਚੰਗੀਆਂ ਖਬਰਾਂ ਇਹ ਸੁਸਾਇਟੀ ਲਈ ਦਿੰਦੇ ਰਹੇ ਨੇ। ਸੋ ਵੈਸੇ ਤਾਂ ਇਹ ਹਮੇਸ਼ਾ ਹੀ ਸੁਸਾਇਟੀ ਲਈ ਕੰਮ ਕਰਦੇ ਨੇ, ਕਈ ਵਾਰ ਇਲੈਕਸ਼ਨ ਵੀ ਲੜ ਚੁੱਕੇ ਨੇ, ਸੋ ਬੜੇ ਮਿੱਠ ਬੋਲੜੇ ਨੇ। ਮੇਰੀ ਕੱਲ੍ਹ ਇਹਨਾਂ ਨਾਲ ਮੁਲਾਕਾਤ ਵੀ ਹੋਈ ਸੀ, ਇਹ ਗੱਲ ਦੀ ਗਰੰਟੀ ਹੈ ਕਿ ਸੁਭਾਅ ਇਹਨਾਂ ਦਾ ਬੜਾ ਵਧੀਆ ਅਤੇ ਨਰਮ ਹੈ, ਚਾਹੇ ਅੰਦਰੋਂ ਕਿਸੇ ਅਸੂਲਾਂ ਦੇ ਉੱਤੇ ਵੀ ਖੜੇ ਨੇ। ਸੋ ਉਹ ਮੇਰੇ ਨਾਲ ਲਾਈਨ 'ਤੇ ਨੇ, ਪਹਿਲਾਂ ਆਪਾਂ 2-4 ਮਿੰਟ ਉਹਨਾਂ ਨਾਲ ਗੱਲ ਕਰ ਲਈਏ ਅਤੇ ਉਸ ਤੋਂ ਬਾਅਦ ਆਪਾਂ ਆਪਣੇ ਜਿਹੜਾ ਟੋਪਿਕ ਹੈ ਕਿ ਵਟ ਆਰ ਦਾ ਡਾਊਟਸ ਐਂਡ ਵਟ ਆਰ ਸਮ ਕਨਫਿਊਜ਼ਨਸ ਇਨ ਅਵਰ ਪ੍ਰੇਅਰ, ਕਿ 2-3 ਗੱਲਾਂ 2 ਟੋਪਿਕਾਂ 'ਤੇ ਅੱਜ ਗੱਲ ਕਰਾਂਗੇ ਕਿ ਜਿਹੜੀ ਪ੍ਰੇਅਰ ਹੈ ਕੀ ਸਾਨੂੰ ਆਪਣੇ ਲਈ ਕਰਨੀ ਚਾਹੀਦੀ ਹੈ ਜਾਂ ਅਸੀਂ ਦੂਜਿਆਂ ਲਈ ਵੀ ਕਰ ਸਕਦੇ ਹਾਂ, ਅਤੇ ਦੂਸਰਾ ਡਾਊਟ ਸਾਨੂੰ ਲੋਕਾਂ ਨੂੰ ਇਹ ਹੁੰਦਾ ਕਿ ਕਿਹੜੀ ਪ੍ਰੇਅਰ ਜਿਹੜੀ ਹੈ, ਅਰਦਾਸ, ਅਰਜੋਈ, ਬੇਨਤੀ, ਦੁਆ, ਉਹ ਸਾਡੇ ਮਾਲਕ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ ਅਤੇ ਕਿਹੜੀ ਨਹੀਂ ਹੁੰਦੀ, ਅਤੇ ਜਿਹੜੀ ਹੁੰਦੀ ਹੈ ਕਦੋਂ ਹੁੰਦੀ ਹੈ, ਕਿੰਨਾ ਸਮਾਂ ਲੱਗਦਾ ਉਹਨੂੰ। ਸੋ ਇਹ ਗੱਲਾਂ ਦੇ ਉੱਤੇ ਜੋ ਵੀ ਸਰ ਮੈਂ ਦੱਸਿਆ ਕਿ ਜੋ ਵੀ ਮੇਰੇ ਐਜੂਕੇਸ਼ਨ ਬੈਕਗਰਾਊਂਡ ਹੈ ਕੰਪੈਰੇਟਿਵ ਰਿਲੀਜਨ ਦੀ, ਉਹਦੇ ਆਧਾਰ 'ਤੇ ਗੱਲ ਕਰੂੰਗਾ। ਮੈਂ ਆਪਣਾ ਜਾਤੀ ਤਜਰਬਾ ਦੱਸਦਾ, ਮੈਂ ਕਿਸੇ ਦੇ ਪੋਜ਼ ਨਹੀਂ ਕਰਦਾ ਵੀ ਇਹਨੂੰ ਮੰਨੋ ਤੁਸੀਂ ਮੰਨਣਾ ਜਾਂ ਨਹੀਂ ਮੰਨਣਾ, ਇਹ ਤੁਹਾਡੀ ਆਪਣੀ ਮਰਜ਼ੀ ਹੈ, ਪਰ ਮੈਂ ਆਸਾਨ ਤਰੀਕੇ ਨਾਲ ਇਸ ਟੋਪਿਕ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਵੀ ਡਿਸਕਸ ਦਿਸ ਟੋਪਿਕ, ਪਹਿਲਾਂ ਮੈਂ ਸਤਪਾਲ ਜੋਲ ਜੀ ਨੂੰ ਵੈਲਕਮ ਕਰਨਾ। ਜੋਲ ਸਾਹਿਬ ਵੈਲਕਮ।
ਥੈਂਕ ਯੂ ਜੀ ਪ੍ਰੋਫੈਸਰ ਰਵੀ ਗੋਇਲ ਜੀ, ਸਭ ਤੋਂ ਪਹਿਲਾਂ ਤੇ ਤੁਹਾਡਾ ਤੇ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਕਿਉਂਕਿ ਜਦੋਂ ਜਦੋਂ ਵੀ ਤੁਹਾਡਾ ਪ੍ਰੋਗਰਾਮ ਅਪਰਚੁਨਿਟੀ ਮਿਲਦੀ ਹੈ ਸੁਣੀਦਾ ਤਾਂ ਮਤਲਬ ਇਹ ਆ ਵੀ ਮਾਣੀਦਾ ਹੈ ਰੀਅਲੀ, ਹੈ ਨਾ, ਕਿਉਂਕਿ ਤੁਸੀਂ ਇਹ ਪ੍ਰੋਗਰਾਮ ਦਾ ਲਿੰਕ ਯੂਟਿਊਬ ਤੇ ਵੀ ਉਪਲਬਧ ਕਰਾਉਂਦੇ ਹੋ ਜਿਹੜਾ ਕਿ ਸਾਰੀ ਦੁਨੀਆਂ ਭਰ ਦੇ ਵਿੱਚ ਜਾਂਦਾ, ਤੇ ਇੰਨੀ ਮਿਹਨਤ ਦੇ ਨਾਲ ਇਸ ਇੰਟੈਲੈਕਚੁਅਲ ਲੈਵਲ ਤੇ ਜਾ ਕੇ ਤੁਸੀਂ ਪ੍ਰੋਫੈਸਰ ਜਦੋਂ ਗੱਲ ਕਰਦੇ ਹੋ ਤੇ ਉਹ ਸਿੰਪਲ ਭਾਸ਼ਾ ਦੇ ਵਿੱਚ, ਸਧਾਰਨ ਉਹ ਬੋਲੀ ਜਿਹੜੀ ਕਿ ਆਮ ਲੋਕਾਂ ਨੂੰ ਸਮਝ ਆ ਜਾਂਦੀ ਬੜੀ ਆਰਾਮ ਦੇ ਨਾਲ, ਸੋ ਇਸ ਤਰ੍ਹਾਂ ਦੀ ਡਾਇਰੈਕਸ਼ਨ ਦੇਣ ਲਈ ਜੀ ਪੀ ਕਮਿਊਨਿਟੀ ਨੂੰ ਅਸੀਂ ਪ੍ਰੋਫੈਸਰ ਸਾਹਿਬ ਤੁਹਾਡੇ ਬੜੇ ਰਿਣੀ ਹੈ ਤੇ ਤੁਹਾਡਾ ਧੰਨਵਾਦ ਵੀ ਕਰਦੇ ਹਾਂ। ਤੁਸੀਂ ਬੜਾ ਇਹਦੇ ਤੇ ਆਪਣਾ ਮਿਹਨਤ ਲਗਾ ਕੇ ਜਿਹੜਾ ਜੀ ਪ੍ਰੋਗਰਾਮ ਪੇਸ਼ ਕਰਦੇ ਹੋ, ਇਹਦੀ ਵੈਲਿਊ ਤੇ ਵਰਥ ਜਿਹੜੀ ਹੈ ਜੀ ਪੀ ਕਮਿਊਨਿਟੀ ਜਾਣਦੀ ਹੈ, ਔਰ ਤੁਹਾਡੀ ਸ਼ਖਸੀਅਤ ਦੀ ਬੜੀ ਕਦਰ ਹੈ, ਇਸ ਵੱਲੋਂ ਤੁਹਾਡਾ ਥੈਂਕ ਯੂ ਕਰਦੇ ਹਾਂ ਜੀ।
ਨਹੀਂ ਜੀ, ਸੋ ਨਾਈਸ ਆਫ ਯੂ। ਐਕਚੁਅਲੀ ਜੋਲ ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਧਰਮਾਂ ਦੇ ਉੱਤੇ ਅੱਜ ਮੈਂ ਗੱਲ ਕਰਦਾ ਜਾਂ ਮੈਨੂੰ ਡਿਗਰੀਆਂ ਮਿਲੀਆਂ, ਆਪਣੀ ਡਾਕਟਰੇਟ ਦੀ ਡਿਗਰੀ, ਐਮਲੇਟ ਦੀ ਡਿਗਰੀ, ਹਕੀਕਤ ਇਹ ਹੈ ਕਿ ਮੈਂ ਧਰਮਾਂ ਨੂੰ ਮਾਸਟਰਸ ਤੱਕ ਪੂਰੀ ਦੱਬ ਕੇ ਨਫ਼ਰਤ ਕਰਦਾ ਸੀ, ਕਿਉਂਕਿ ਮੈਂ ਸਟੂਡੈਂਟ ਲੀਡਰ ਵੀ ਹਾਂ ਯੂਨੀਵਰਸਿਟੀ 'ਚ, ਅਤੇ ਦੱਬ ਕੇ ਧਰਮਾਂ ਦੇ ਉੱਤੇ ਮੁਖਾਲਫ ਕੀਤੀ, ਪਰ ਮਾਲਕ ਨੂੰ ਕਹਿੰਦੇ ਨੇ ਪਤਾ ਨਹੀਂ ਕੀ ਹੁੰਦਾ ਕੀ ਮਜ਼ੂਰ ਹੈ, ਪਰ ਅੱਜ ਜਦੋਂ ਉਹਨੂੰ ਧਰਮ ਨਾ ਸਮਝਿਆ, ਅਤੇ ਜੋ ਧਰਮ ਅਸੀਂ ਬਾਹਰ ਦੇਖਦੇ ਹਾਂ ਉਹ ਨਹੀਂ ਹੈ, ਜਦੋਂ ਅਸੀਂ ਅੰਦਰ ਆਪਣੇ ਆਪ 'ਚ ਕੋਈ ਸੁਧਾਰ ਕਰਦੇ ਹਾਂ ਉਹਨੂੰ ਸਪਿਰਚੁਅਲਿਟੀ ਕਹਿੰਦੇ ਨੇ, ਜਿਸ ਤਰ੍ਹਾਂ ਤਲਵਾਰ ਦੀ ਵੈਲਿਊ ਹੁੰਦੀ ਹੈ ਮਿਆਨ ਦੀ ਨਹੀਂ ਹੁੰਦੀ, ਇਸੇ ਤਰ੍ਹਾਂ ਹੀ ਜਿੰਨੇ ਵੀ ਧਰਮ ਨੇ ਉਹਦੇ ਵਿੱਚ ਜੋ ਸਪਿਰਚੁਅਲਿਟੀ ਉਹਦੀ ਵੈਲਿਊ ਹੈ ਅਤੇ ਉਹਦੀ ਵੀ ਸਾਨੂੰ ਲੋੜ ਹੈ। ਸੋ ਐਨੀਵੇ, ਇਹ ਤਾਂ ਮੈਂ ਤੁਹਾਨੂੰ ਹੁਣ ਕੀ ਦੱਸਾਂ, ਤੁਹਾਡਾ ਜ਼ਿਆਦਾ ਤਜਰਬਾ। ਸੋ ਤੁਸੀਂ ਇਲੈਕਸ਼ਨ ਦੇ ਬਾਰੇ ਦੱਸੋ, ਕਿਉਂਕਿ ਸਾਨੂੰ ਮੈਨੂੰ ਮੈਸੇਜ ਮਿਲਿਆ ਸੀਗਾ ਕਿ ਤੁਸੀਂ ਇਲੈਕਸ਼ਨ ਲੜ ਰਹੇ ਹੋ, ਫਿਰ ਸਾਨੂੰ ਬੜੀ ਖੁਸ਼ਕਿਸਮਤ, ਸਾਡੀ ਤਾਂ ਖੁਸ਼ਕਿਸਮਤੀ ਹੈ ਕੋਈ ਪੜ੍ਹੇ ਲਿਖੇ ਤੇ ਤੁਹਾਡੇ ਵਰਗੇ ਸੂਝਵਾਨ ਜਿਹੜੇ ਬੰਦੇ ਨੇ ਆਉਣ ਅੱਗੇ, ਤਾਂ ਉਹਦੇ ਨਾਲ ਤੁਸੀਂ ਦੇਖੋਗੇ ਕਿ ਸਮਾਜ ਦਾ ਹੌਲੀ ਹੌਲੀ ਫਾਇਦਾ ਹੁੰਦਾ। ਜਦੋਂ ਸਾਡੇ ਵਰਗੇ ਘੜਮ ਚੌਧਰੀ ਜਾਂ ਬੇਵਕੂਫ ਅਨਪੜ੍ਹ ਬੰਦੇ ਆਉਂਦੇ, ਬੇਵਕੂਫ ਦਾ ਸ਼ਬਦ ਮੈਂ ਖੈਰ ਜ਼ਿਆਦਾ ਸਟਰੋਂਗ ਵਰਤ ਗਿਆ, ਸੋ ਜਦੋਂ ਅਨਪੜ੍ਹ ਬੰਦੇ ਆਉਂਦੇ ਨੇ ਉਹ ਬਸ ਸਿਰ ਪੈਸੇ ਤੱਕ ਮਤਲਬ ਹੁੰਦਾ, ਨਾ ਉਹਨਾਂ ਨੂੰ ਕੋਈ ਟੋਪਿਕ ਦੀ ਸਮਝ ਹੁੰਦੀ ਹੈ, ਨਾ ਉਹਨਾਂ ਨੂੰ ਕੋਈ ਗਿਆਨ ਹੁੰਦਾ, ਅਤੇ ਫਿਰ ਅਸੀਂ ਵੀ ਉੱਥੇ ਹੀ ਤੁਰੇ ਫਿਰਦੇ ਹਾਂ। ਸੋ ਤੁਸੀਂ, ਤੁਹਾਡੇ ਵਰਗੇ ਬੰਦਿਆਂ ਨੂੰ ਅੱਗੇ ਆਉਣਾ ਚਾਹੀਦਾ, ਤੁਸੀਂ ਕੁਛ ਦੱਸੋ ਵੀ ਤੁਹਾਡਾ ਹੁਣ ਕੀ ਪਲੈਨਿੰਗ ਆ, ਕਿਉਂਕਿ ਅਕਤੂਬਰ ਦੇ ਵਿੱਚ ਇਲੈਕਸ਼ਨਾਂ ਆ ਰਹੀਆਂ ਨੇ।
ਬਿਲਕੁਲ ਜੀ ਪ੍ਰੋਫੈਸਰ ਸਾਹਿਬ, ਇਸ ਤਰ੍ਹਾਂ ਕਿ ਜਿਹੜੀ ਇਲੈਕਸ਼ਨ ਆ ਇਸ ਵਾਰ ਉਹ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਦੇ ਦਿਨ ਹੈ, ਜੋ ਕਿ 24 ਅਕਤੂਬਰ ਨੂੰ ਹੋਏਗਾ, ਤੇ ਉਸ ਤੋਂ ਪਹਿਲਾਂ ਫਿਰ 24 ਅਕਤੂਬਰ ਤੋਂ ਪਹਿਲਾਂ 5 ਦਿਨ ਵੈਸੇ ਐਡਵਾਂਸ ਪੋਲ ਦੇ ਵੀ ਹੋਣਗੇ, ਜਿਹੜੇ ਕਿ 7 ਅਕਤੂਬਰ ਨੂੰ ਸ਼ੁਰੂ ਹੋ ਜਾਣੇ ਆ, 7, 8, 9 ਅਕਤੂਬਰ ਤੇ 14, 15 ਅਕਤੂਬਰ, ਤੇ ਇਹ ਸਾਰੇ ਓਨਟੈਰੀਓ ਦੇ ਵਿੱਚ ਇੱਕ ਸਾਰ ਇੱਕੋ ਹੀ ਦਿਨ ਜਿਹੜੀ ਹੈ ਜੀ ਵੀ ਮਿਊਂਸੀਪਲ ਇਲੈਕਸ਼ਨ ਹੋਇਆ ਕਰਦੀ ਹੈ, ਜਿਹਦੇ ਵਿੱਚ ਕਿ ਪੀਲ ਰਿਜਨ ਵੀ ਸ਼ਾਮਲ ਹੋ, ਉਹਦੇ ਵਿੱਚ ਮਿਸਿਸਾਗਾ, ਬ੍ਰੈਂਪਟਨ ਤੇ ਕੈਰੇਡਨ, ਤੇ 24 ਅਕਤੂਬਰ ਆ ਜਿਹੜਾ ਜੀ ਵੀ ਉਹ ਮਿਊਂਸੀਪਲ ਇਲੈਕਸ਼ਨ ਦਾ ਡੇ ਆ ਸਾਡੇ ਇੱਥੇ ਓਨਟੈਰੀਓ ਪ੍ਰੋਵਿੰਸ ਦੇ ਵਿੱਚ, ਉਹਦੇ ਵਿੱਚ ਹੀ ਫਿਰ ਜਿਹੜਾ ਜੀ ਵੀ ਇਸ ਇਲੈਕਸ਼ਨ ਦੇ ਵਿੱਚ ਬ੍ਰੈਂਪਟਨ ਦਾ ਵਾਰਡ 9 ਤੇ 10 ਬੜਾ ਇਹ ਚਰਚਿਤ ਹੈ ਜੀ, ਸਪ੍ਰਿੰਗਡੇਲ ਤੇ ਕੈਸਲ ਮੋਰ ਦਾ ਏਰੀਆ, ਸਪ੍ਰਿੰਗਡੇਲ ਤੇ ਕੈਸਲ ਮੋਰ ਦੇ ਇਸ ਏਰੀਏ ਦੇ ਵਿੱਚੋਂ ਜੋ ਸਕੂਲ ਟਰੱਸਟੀ ਦੀ ਪੋਜੀਸ਼ਨ ਦੇ ਵਾਸਤੇ ਜੀ ਵੀ ਆਪਣੇ ਆਪ ਨੂੰ ਕੈਂਡੀਡੇਟ ਦੇ ਤੌਰ ਤੇ ਅਸੀਂ ਪੇਸ਼ ਕੀਤਾ ਹੋਇਆ, ਸੋ ਉਹਦੀ ਨੋਮੀਨੇਸ਼ਨ ਹੈ ਜਿਹੜੀ ਜੀ ਆਲਰੇਡੀ ਹੋ ਚੁੱਕੀ ਹੈ ਔਰ ਸਾਡੇ ਵਾਸਤੇ ਬੜੇ ਧੰਨਵਾਦ ਆ ਪ੍ਰੋਫੈਸਰ ਰਵੀ ਗੋਇਲ ਜੀ ਕਿ ਤੁਸੀਂ ਇਸ ਰਾਈਡਿੰਗ ਇਸ ਇਲਾਕੇ ਦੇ ਵਿੱਚ ਹੋ ਤੇ ਸਾਨੂੰ ਜੀ ਵੀ ਤੁਹਾਡੀ ਜਿਹੜੀ ਗਾਈਡੈਂਸ ਹੈ ਤੁਹਾਡੇ ਤੋਂ ਬੜਾ ਜਿਹੜਾ ਜੀ ਵੀ ਉਹ ਡਾਇਰੈਕਸ਼ਨ ਲੈਣ ਦੇ ਵਿੱਚ ਬੜੀ ਖੁਸ਼ੀ ਪ੍ਰਾਪਤ ਹੁੰਦੀ ਹੈ ਤੁਸੀਂ ਸਾਨੂੰ ਰਹਿਨਮਾਈ ਦਿੰਦੇ ਹੋ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਜਿੰਨੀ ਵੀ ਸਪੋਰਟ ਤੁਹਾਡੇ ਵੱਲੋਂ ਤੁਹਾਡੀ ਟੀਮ ਦੇ ਵੱਲੋਂ ਮਿਲ ਰਹੀ ਹੈ ਸੋ ਸਕੂਲ ਟਰੱਸਟੀ ਦੀ ਪੋਜੀਸ਼ਨ ਤੇ ਮੈਂ ਸਤਪਾਲ ਸਿੰਘ ਜੌਲ ਜਿਹੜੇ ਕਿ ਵਾਰਡ 9 ਤੇ 10 ਤੋਂ ਬਕਾਇਦਾ ਤੌਰ ਤੇ ਮਿਊਂਸੀਪਲ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਹਾਂ ਸੋ ਇਸ ਦੇ ਵਾਸਤੇ ਜਿੰਨਾ ਕੁ ਵੀ ਜੀ ਵਿਅਕਤੀ ਦੇ ਵੱਲੋਂ ਸਹਿਯੋਗ ਮਿਲ ਰਿਹਾ ਉਸ ਵਾਸਤੇ ਅਸੀਂ ਸਾਰੇ ਭੈਣ ਭਰਾਵਾਂ ਦਾ ਬੜਾ ਧੰਨਵਾਦ ਕਰਦੇ ਹਾਂ ਜਿਹੜੀ ਇਲੈਕਸ਼ਨ ਦੀ ਕੰਪੇਨ ਪ੍ਰੋਸੈਸ ਇਹ ਅੱਗੇ ਜਾ ਕੇ ਹਜੇ ਤੇਜ਼ ਹੋਏਗੀ ਕਿਉਂਕਿ ਹਜੇ ਨੋਮੀਨੇਸ਼ਨਸ ਆ ਜਿਹੜੀਆਂ ਉਹ ਹੋ ਰਹੀਆਂ ਉਸ ਤੋਂ ਬਾਅਦ ਫਿਰ ਅਗਸਤ ਦੇ ਐਂਡ ਵਿੱਚ ਲੱਗ ਰਿਹਾ ਵੀ ਸਤੰਬਰ ਦਾ ਪੂਰਾ ਮਹੀਨਾ ਤੇ ਅਕਤੂਬਰ ਦੇ ਵਿੱਚ ਜਿਹੜੀ ਇਹ ਕੰਪੇਨ ਆ ਜੀ ਪੇ ਚੱਲੇਗੀ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿਹੜੇ ਭੈਣ ਭਰਾ ਉਹਨਾਂ ਨੂੰ ਮਿਲਿਆ ਜਾ ਸਕੇ ਆਪ ਪਰਸਨਲੀ ਪਰ ਜਿਵੇਂ ਕਿ ਆਪਾਂ ਜਾਣਦੇ ਹਾਂ ਵਾਰਡ 9 ਤੇ 10 ਇਹ ਦੋ ਮੈਂਬਰ ਪਾਰਲੀਮੈਂਟ ਸਾਹਿਬਾਨਾਂ ਦਾ ਏਰੀਆ ਆ ਜਾਂਦਾ ਜੀ ਬ੍ਰੈਂਪਟਨ ਨੌਰਥ ਤੇ ਬ੍ਰੈਂਪਟਨ ਈਸਟ ਦਾ ਸੋ ਜਿਸ ਕਰਕੇ ਵੀ ਇੰਨੇ ਵੱਡੇ ਇਲਾਕੇ ਦੇ ਵਿੱਚ ਹਰ ਘਰ ਦੇ ਵਿੱਚ ਹਰ ਭੈਣ ਭਰਾ ਤੱਕ ਸ਼ਾਇਦ ਅਸੀਂ ਪਹੁੰਚ ਨਾ ਕਰ ਸਕੀਏ ਉਸ ਕਰਕੇ ਫਿਰ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਜੀ ਵੀ ਇਹਦਾ ਹੀ ਬੜੀ ਸਾਨੂੰ ਸਹਾਇਤਾ ਹੈ ਕਿ ਵੀ ਉਹਦੇ ਨਾਲ ਜਿੰਨਾ ਕੁ ਵੀ ਮੈਸੇਜ ਭੈਣ ਭਰਾਵਾਂ ਤੱਕ ਜਾਵੇ ਤੇ ਜੇ ਉਹਨਾਂ ਤੱਕ ਅਸੀਂ ਕੰਪੇਨ ਦੇ ਦੌਰਾਨ ਨਾ ਪਹੁੰਚ ਸਕੇ ਤੇ ਅੱਗੇ ਪਿੱਛੇ ਕਦੇ ਨਾ ਕਦੇ ਕੰਟੈਕਟ ਕਰਕੇ ਮੁਲਾਕਾਤ ਹੋਵੇਗੀ ਜ਼ਰੂਰ ਸੋ ਜਿੱਥੇ ਜਿੱਥੇ ਵੀ ਸਾਡਾ ਸੰਦੇਸ਼ ਭੈਣ ਭਰਾਵਾਂ ਨੂੰ ਮਿਲੇ ਵਾਰਡ 9 ਤੇ 10 ਦੇ ਵਿੱਚ ਸਕੂਲ ਟਰੱਸਟੀ ਦੇ ਲਈ ਸਤਪਾਲ ਸਿੰਘ ਜੌਲ ਦੀ ਸਹਾਇਤਾ ਕਰਨ ਦੀ ਅਸੀਂ ਬੇਨਤੀ ਕਰਦੇ ਹਾਂ ਜੀ
ਹਾਂਜੀ ਜੌਲ ਸਾਹਿਬ ਆਪਣਾ ਏਰੀਆ ਵੀ ਦੱਸ ਦਿਓ 9 ਤੇ 10 ਵਾਰਡ ਵੈਸੇ ਹਰੇਕ ਬੰਦੇ ਨੂੰ ਪਤਾ ਜਿਹੜੇ ਬ੍ਰੈਂਪਟਨ 'ਚ ਰਹਿੰਦੇ ਨੇ ਪਰ ਜਿਸ ਆਸਾਨ ਬਿਲਕੁਲ ਕਹਿੰਦੇ ਪੇਂਡੂ ਭਾਸ਼ਾ 'ਚ ਬਿਲਕੁਲ ਸੁੱਤੇ ਪਿਓ ਨੂੰ ਜਗਾਉਣਾ ਹੋਵੇ ਵੀ ਕਿਹੜਾ ਕਿਹੜਾ ਏਰੀਆ ਕਿਹੜੀ ਜੁਰਿਸਡਿਕਸ਼ਨ ਆ ਉਹਦੀ 9 ਤੇ 10 ਦੀ ਤੁਸੀਂ ਜੇ ਦੱਸ ਦਿਓ ਤਾਂ ਬੜੀ ਮਿਹਰਬਾਨੀ
ਬਿਲਕੁਲ ਜੀ ਆਪਣੀ ਭਾਸ਼ਾ ਦੇ ਵਿੱਚ ਇੱਕ ਤੇ ਸਪ੍ਰਿੰਗਡੇਲ ਸਾਰਿਆਂ ਨੂੰ ਪਤਾ ਜੀ ਸਪ੍ਰਿੰਗਡੇਲ ਵਾਰਡ 9 ਹੈ ਜੀ ਕੈਸਲਮੋਰ ਸਾਰਿਆਂ ਨੂੰ ਪਤਾ ਜੀ ਇਹ ਵਾਰਡ 10 ਹੈ ਜੀ ਸੋ ਦੂਸਰਾ ਵੀ ਹੋਸਪਿਟਲ ਦੇ ਮਗਰ ਪਿਛਲਾ ਜਿਹੜਾ ਬੈਕ ਸਾਈਡ ਦਾ ਏਰੀਆ ਮੇਫੀਲਡ ਰੋਡ ਤੱਕ ਇਹ ਸਾਰਾ ਵਾਰਡ 9 ਤੇ 10 ਦੇ ਵਿੱਚ ਆ ਜਾਂਦਾ ਜੀ ਸੋ ਜੇ ਅਫੀਸ਼ੀਅਲ ਲੈਂਗੁਏਜ ਦੇ ਵਿੱਚ ਦੱਸਣਾ ਹੋਵੇ ਮੇਫੀਲਡ ਰੋਡ ਤੋਂ ਸਾਊਥ ਸਾਈਡ ਨੂੰ ਬੋਵੇਡ ਡਰਾਈਵ ਤੱਕ ਤੇ ਕੈਸਲਮੋਰ ਰੋਡ ਤੱਕ ਤੇ ਹਾਈਵੇ 50 ਤੋਂ ਲੈ ਕੇ ਹਾਈਵੇ 410 ਇਹਨਾਂ ਦੇ ਵਿਚਾਲੇ ਵਾਲੇ ਜਿੰਨੇ ਵੀ ਘਰ ਏਰੀਆ ਹੈਗੇ ਬਿਜ਼ਨਸ ਹੈਗੇ ਉਹ ਸਾਰੇ ਵਾਰਡ 9 ਤੇ 10 ਦੇ ਵਿੱਚ ਆਉਂਦੇ ਆ ਤੇ ਥੋੜਾ ਜਿਹਾ ਇੱਕ ਏਰੀਆ ਜਿਹੜਾ ਜੀ ਵੀ ਕੈਸਲਮੋਰ ਰੋਡ ਤੋਂ ਤੇ ਗੋਵਰ ਰੋਡ ਤੋਂ ਨੌਰਥ ਸਾਈਡ ਨੂੰ ਜਿੱਥੇ ਕਿ ਮੰਦਰ ਹੈ ਗੋਵਰ ਰੋਡ ਦੇ ਉੱਤੇ ਜਿੱਥੇ ਮੰਦਰ ਹੈ ਮੰਦਰ ਦੀ ਜਿਹੜੀ ਬੈਕ ਸਾਈਡ ਹੈ ਹਾਈਵੇ 50 ਤੱਕ ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਸਾਹਮਣੇ ਵਾਲਾ ਜਿਹੜਾ ਏਰੀਆ ਅਬਨੀਜ਼ਰ ਨੂੰ ਕ੍ਰੋਸ ਕਰਦਿਆਂ ਨੌਰਥ ਸਾਈਡ ਨੂੰ ਹੈ ਉਹ ਵੀ ਵਾਰਡ 10 ਦਾ ਹਿੱਸਾ ਹੈ ਸੋ ਇਸ ਤਰ੍ਹਾਂ ਇਹ ਹੈ ਜੀ ਵੀ ਵਾਰਡ 10-9 ਕਾਫੀ ਵਿਸ਼ਾਲ ਇਲਾਕਾ ਹੈਗਾ ਕੁੱਲ ਮਿਲਾ ਕੇ ਸਪ੍ਰਿੰਗਡੇਲ ਤੇ ਕੈਸਲਮੋਲ ਦਾ ਏਰੀਆ ਜਿਹੜਾ ਆਪਾਂ ਕਹਿ ਸਕਦੇ ਸਿੰਪਲ ਭਾਸ਼ਾ 'ਚ
ਹਾਂਜੀ ਸੋ ਜੌਲ ਸਾਹਿਬ ਮੈਂ ਜਦੋਂ ਆਪਣੀ ਹੁਣ MPP ਦੀਆਂ ਇਲੈਕਸ਼ਨਾਂ ਹੋਈਆਂ ਸੀਗੀਆਂ ਉਦੋਂ ਵੀ ਮੈਂ ਕਵਰ ਕੀਤਾ ਸੀਗਾ ਤੇ ਉਦੋਂ ਮੈਨੂੰ ਸਭ ਤੋਂ ਵਧੀਆ ਗੱਲ ਲੱਗੀ ਕਿ ਜਦੋਂ ਮੈਂ ਪੁੱਛਿਆ ਵੀ ਏਰੀ ਜੁਰਿਸਡਿਕਸ਼ਨ ਦੱਸੋ ਤਾਂ ਆਪਣੇ ਜਿਹੜੇ ਗਰੇਵਾਲ ਸਾਹਿਬ ਨੇ ਜਿਹੜੇ ਕੱਲ੍ਹ ਸਾਡੇ ਫੰਕਸ਼ਨ ਦੇ ਵੀ ਆਏ ਸੀਗੇ ਉਹਨਾਂ ਦੀ ਗੱਲ ਮੈਨੂੰ ਬੜੀ ਪਿਆਰੀ ਗੱਲ ਲੱਗੀ ਉਹ ਕਹਿੰਦੇ ਜੀ ਡਾਕਟਰ ਸਾਹਿਬ ਸਿੰਪਲ ਤਰੀਕਾ ਹੈ L6P ਨੂੰ ਯਾਦ ਰੱਖੋ ਬਾਲੀਆਂ ਵੋਟਾਂ L6P ਹੀ ਕਵਰ ਕਰਦੀ ਹੈ
ਗੱਲ ਇਹ ਵੀ ਬੜੀ ਪਾਈਦਾਰ ਹੈ ਉਹਦੇ ਵਿੱਚ ਪੁਆਇੰਟ ਇੰਨਾ ਹੀ ਆ ਕਿ L6P ਦਾ ਹਿੱਸਾ ਕੁਝ ਆ ਜਿਹੜਾ ਜੀ ਉਹ ਵਾਰਡ 10 ਚ ਆ ਤੇ ਕੁਝ ਜਿਹੜਾ ਬਾਕੀ ਦਾ ਹਿੱਸਾ ਵਾਰਡ 8 ਚ ਪੈ ਜਾਂਦਾ ਜਿਹੜਾ ਕਿ ਰੋਡ ਤੋਂ ਜੀ ਪਈ ਵੈਸਟ ਸਾਈਡ ਨੂੰ ਤੇ ਕੈਸਲਮੋਰ ਰੋਡ ਤੋਂ ਸਾਊਥ ਸਾਈਡ ਨੂੰ L6P ਦਾ ਜਿਹੜਾ ਹਿੱਸਾ ਜੀ ਪਈ ਆਲਮੋਸਟ 2/3 ਆ ਜਿਹੜਾ ਵਾਰਡ 10 ਦੇ ਵਿੱਚ ਪੈ ਜਾਂਦਾ ਮੇਫੀਲਡ ਰੋਡ ਤੱਕ ਪਰ ਇੱਕ ਪਤੇ ਦੀ ਗੱਲ ਬਿਲਕੁਲ ਇਹਦੇ ਵਿੱਚ ਆਪਾਂ ਇੱਦਾਂ ਐਡ ਕਰ ਸਕਦੇ ਹਾਂ ਵੀ ਜਿਹੜਾ ਵਾਰਡ 9 ਹੈ L6R ਜਿਹੜਾ ਪੋਸਟਲ ਕੋਡ ਆ ਉਹ ਸਾਰੇ ਦਾ ਸਾਰਾ ਹੀ ਵਾਰਡ 9 ਆ ਜੀ L6R ਜਿਹੜਾ ਉਹ ਪੂਰੇ ਦਾ ਪੂਰਾ ਪੋਸਟਲ ਕੋਡ ਜਿਹੜਾ ਜੀ ਵਾਰਡ 9 ਹੈ L6P ਦਾ ਸਮ ਏਰੀਆ ਵਾਰਡ ਦੱਸਦਾ ਹੈ
ਵੈਰੀ ਗੁੱਡ ਚਲੋ ਹੁਣ ਆਪਾਂ ਜੋਲ ਸਾਹਿਬ ਮੈਂ ਥੋੜਾ ਜਿਹਾ ਸੋਰੀ ਮੈਂ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਦੇ ਸਕਦਾ ਕਿਉਂਕਿ ਮੇਰਾ ਟੌਪਿਕ ਵੀ ਥੋੜਾ ਜਿਹਾ ਲੰਬਾ ਹੈ ਸੋ ਆਪਾਂ ਫਿਰ ਨੈਕਸਟ ਟਾਈਮ ਗੱਲ ਕਰ ਲਾਂਗੇ ਵਿਸ਼ ਯੂ ਆਲ ਦਾ ਬੈਸਟ ਤੇ ਮੈਂ ਤਾਂ ਪਹਿਲਾਂ ਹੀ ਦਿਲੋਂ ਕਹਿੰਦਾ ਵੀ ਤੁਹਾਡੀ ਜਿਹੜੀ ਸਮਾਈਲ ਹੈ ਨਾ ਦੱਬ ਕੇ ਪਰਮਾਤਮਾ ਇੱਕ ਤਾਂ ਸਮਾਈਲ ਲਿਆ ਹੀ ਦੇਵੇ ਪੱਕੇ ਤੌਰ 'ਤੇ ਤਾਂ ਕਿ ਤੁਹਾਨੂੰ ਅਸੀਂ ਵਧਾਈਆਂ ਦੇ ਸਕੀਏ ਹੈ ਨਾ ਦਿਲੋਂ ਸਾਡੀ ਖੁਆਇਸ਼ ਹੈ ਕਿ ਤੁਹਾਡੇ ਵਰਗੇ ਸੱਜਣ ਯਾਰ ਦੋਸਤ ਮਿੱਤਰ ਕਦੇ ਜਿਹੜੇ ਕਹਿੰਦੇ ਨੇ ਦੋਸਤ ਵਨਸ ਏ ਫਰੈਂਡ ਇਜ਼ ਆਲਵੇਜ਼ ਫਰੈਂਡ ਸੋ ਤੁਸੀਂ ਉਸ ਸ਼੍ਰੇਣੀ ਦੇ ਵਿੱਚੋਂ ਸੈਕਸ਼ਨ ਦੇ ਵਿੱਚੋਂ ਅਤੇ ਤੁਸੀਂ ਹਮੇਸ਼ਾ ਹੀ ਕਮਿਊਨਿਟੀ ਦੀ ਸੇਵਾ ਕਰਦੇ ਹੋ ਸਾਡੀ ਕਮਿਊਨਿਟੀ ਨੂੰ ਵੀ ਸੋਚਣ ਦੀ ਲੋੜ ਹੈ ਕਿ ਜਿਹੜਾ ਬੰਦਾ ਦੁੱਖ ਸੁੱਖ ਦੇ ਵਿੱਚ ਸਾਨੂੰ ਟਾਈਮ ਟੂ ਟਾਈਮ ਗਾਈਡ ਕਰਦਾ ਸਵੇਰੇ ਉੱਠ ਕੇ ਸਾਨੂੰ ਖਬਰਾਂ ਪਹੁੰਚਾਉਂਦਾ ਵਿਦਾਊਟ ਐਨੀ ਰੀਜ਼ਨ ਵਿਦਾਊਟ ਪੈਸਾ ਔਰ ਐਨੀਥਿੰਗ ਵਿਦਾਊਟ ਐਨੀ ਪਰਪਜ਼ ਸੋ ਸਾਨੂੰ ਵੀ ਬਾਂਹ ਫੜਨੀ ਚਾਹੀਦੀ ਹੈ ਜਿਵੇਂ ਸੰਗਰੂਰ ਦੇ ਵਿੱਚ ਹੁਣ ਸਿਮਰਨਜੀਤ ਸਿੰਘ ਮਾਨ ਦੀ ਕਿੰਨੇ ਚਿਰ ਪਿੱਛੋਂ ਬਾਂਹ ਫੜੀ ਹੈ ਉਹਨਾਂ ਦਾ ਹਮੇਸ਼ਾ ਲਾਂਭਾ ਹੁੰਦਾ ਸੀਗਾ ਕਿ ਬੂਟਾਂ ਦਾ ਮੈਨੂੰ ਯਾਰ ਪਾਉਂਦੇ ਨਹੀਂ ਕੰਮ ਲਈ ਜਾਂਦੇ ਨੇ ਮੈਥੋਂ ਰਹਿ ਲੈਂਦੇ ਨੇ ਸੋ ਉਹਨਾਂ ਦਾ ਲਾਂਭਾ ਲਾਇਆ ਸੋ ਮੈਂ ਹੁਣ ਇਹ ਚਾਹੁੰਦਾ ਵੀ ਸਾਡੇ ਵੀ ਜਿਹੜੇ ਪੰਜਾਬੀ ਭਰਾ ਨੇ ਤੇ ਜਿਹੜੇ ਵੀ 9 ਤੇ 10 ਵਾਰਡ 'ਚ ਰਹਿੰਦੇ ਨੇ, ਜਿਹੜੀ ਹੁਣ ਤੁਸੀਂ ਸਵੇਰੇ ਸਵੇਰੇ ਲੋਕਾਂ ਦੀ ਭਲਾਈ ਦੇ ਲਈ ਕੰਮ ਕਰਦੇ ਹੋ, ਖਬਰਾਂ ਦਿੰਦੇ ਹੋ, ਇਨਫੋਰਮੇਸ਼ਨ ਦਿੰਦੇ ਹੋ, ਉਹ ਹੁਣ ਐਕਚੁਅਲ ਤੁਹਾਡਾ ਲਾਂਭਾ ਜਿਹੜਾ ਦੂਰ ਕਰਕੇ ਤੁਹਾਨੂੰ ਵੀ ਫਿਰ 24 ਤਰੀਕ ਨੂੰ ਵਧਾਈਆਂ ਦੇਣਗੇ।
ਥੈਂਕ ਯੂ ਜੀ ਡਾਕਟਰ, ਤੁਸੀਂ ਬਹੁਤ ਬਾਖੂਬੀ ਸਾਰਾ ਕੁਛ ਦੱਸ ਹੀ ਦਿੱਤਾ, ਤੇ ਇਸੇ ਤਰ੍ਹਾਂ ਜੀ ਕਿ ਦੇਖੋ ਗੁਰੂ ਮਹਾਰਾਜ ਜੀ ਦੇ ਘਰ ਕਹਿ ਲਓ ਵੀ ਜਾਂ ਸੰਗਤ ਦੇ ਘਰ ਦੇਰ ਹੋ ਸਕਦੀ ਹੈ, ਹਨੇਰ ਨਹੀਂ, ਸੋ ਹਰ ਇੱਕ ਵਿਅਕਤੀ ਦੀ ਕੰਟਰੀਬਿਊਸ਼ਨ ਨੂੰ ਸੰਗਤ ਬਹੁਤ ਪਾਰਖੂ ਨਜ਼ਰ ਦੇ ਨਾਲ ਪਰਖਦੇ ਰਹਿੰਦੇ ਨੇ ਜੀ ਆਨਗੋਇੰਗ, ਸੋ ਸਾਡੇ ਵੱਲੋਂ ਜੋ ਹੁੰਦਾ ਸਰਦਾ ਉਹ ਸਦਾ ਕਰਦੇ ਰਹੇ ਹਾਂ, ਕਰਦੇ ਰਵਾਂਗੇ, ਸੋ ਜੋ ਸੰਗਤ ਡਿਸੀਜਨ ਦੇਵੇਗੀ ਆਸ ਕਰਦੇ ਹਾਂ ਕਿ ਉਹ ਆਪਣੇ ਬੈਸਟ ਇੰਟਰਸਟ ਵਿੱਚ ਫੈਸਲਾ ਲੈਣਗੇ, ਅਸੀਂ ਤੇ ਆਪਣੇ ਆਪ ਨੂੰ ਪੇਸ਼ ਹੀ ਕਰ ਸਕਦੇ ਹਾਂ ਜੀ, ਪੇਸ਼ ਕਰ ਚੁੱਕੇ ਹਾਂ ਤੇ ਅੱਗੇ ਹੁਣ ਸੰਗਤ ਦਾ ਫੈਸਲਾ ਉਡੀਕਾਂਗੇ ਜੀ।
ਬਿਲਕੁਲ ਠੀਕ ਹੈ, ਬਿਲਕੁਲ ਸਹੀ ਹੈ, ਚਲੋ ਠੀਕ ਹੈ ਜੋਲ ਸਾਹਿਬ, ਆਲ ਦਾ ਬੈਸਟ, ਥੈਂਕ ਯੂ ਵੈਰੀ ਮਚ ਸਰ,
ਥੈਂਕ ਯੂ ਜੀ ਡਾਕਟਰ ਸਾਹਿਬ,
ਥੈਂਕ ਯੂ। ਚਲੋ ਹੁਣ ਆਪਾਂ ਪਿਆਰੇ ਸਰੋਤਿਓ ਆਪਣੇ ਟੋਪਿਕ ਤੇ ਆ ਰਹੇ ਹਾਂ, ਟੋਪਿਕ ਤੇ ਜਿਵੇਂ ਥੋੜ੍ਹੀ ਜਿਹੀ ਆਪਾਂ ਗੱਲ ਕਰ ਰਹੀ ਸੀਗੀ ਕਿ ਕੀ ਅਸੀਂ ਦੂਜਿਆਂ ਲਈ ਅਰਦਾਸ ਕਰ ਸਕਦੇ ਹਾਂ, ਆਪਣੇ ਲਈ ਕਰ ਸਕਦੇ ਹਾਂ, ਸਿੰਪਲ ਤਰੀਕਾ ਇਹੀ ਹੈ ਕਿ ਇੱਕ ਜਿਵੇਂ ਕਿ ਬੁੱਲੇ ਸ਼ਾਹ ਨੇ ਗੱਲ ਕਹੀ ਸੀ ਨਾ ਕਿ ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ। ਹਕੀਕਤ ਕੀ ਹੈ ਕਿ ਮੌਤ ਸਭ ਨੂੰ ਆਉਣੀ ਆਉਣੀ ਹੈ, ਡਜ਼ਨਟ ਮੈਟਰ ਰਾਜਾ ਕੋਈ, ਉਹਦਾ ਮੰਤਰੀ ਹੈ, ਕੋਈ ਅਮੀਰ ਹੈ, ਕੋਈ ਗਰੀਬ ਹੈ, ਕੋਈ ਗੋਰ ਹੈ, ਕੋਈ ਕਾਲਾ ਹੈ, ਕੋਈ ਇੰਡੀਅਨ ਹੈ, ਕੋਈ ਪਾਕਿਸਤਾਨੀ ਹੈ, ਕੋਈ ਜੋ ਮਰਜ਼ੀ ਹੈ, ਨੋ ਮੈਟਰ ਬਟ ਕਿਸੇ ਧਰਮ ਦਾ, ਮੌਤ ਤਾਂ ਆਉਣੀ ਆਉਣੀ ਹੈ। ਦੈਟ ਇਜ਼ ਇੱਕ ਅਟਲ ਸੱਚਾਈ ਹੈ, ਯੂਨੀਵਰਸਲ ਟਰੁੱਥ ਹੈ। ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਮੌਤ ਤਾਂ ਇੱਕ ਵਾਰੀ ਆਉਣੀ ਹੈ, ਪਰ ਜੇ ਅਸੀਂ ਅਜਿਹੀ ਮੌਤ ਕਿਸੇ ਦੇ ਦੂਜੇ ਦੇ ਫਾਇਦੇ ਦੇ ਲਈ, ਦੂਜੇ ਨੂੰ ਬਚਾਉਣ ਦੇ ਲਈ ਮਰ ਜਾਈਏ ਨਾ, ਉਹਨੂੰ ਲੋਕ ਹਮੇਸ਼ਾ ਯਾਦ ਰੱਖਦੇ ਨੇ। ਅੱਜ ਭਗਤ ਸਿੰਘ ਨੂੰ ਕਿਉਂ ਯਾਦ ਰੱਖਿਆ ਜਾਂਦਾ ਹੈ, ਅੱਜ ਗੁਰੂ ਨਾਨਕ ਸਾਹਿਬ ਨੂੰ ਕਿਉਂ ਸਿਜਦਾ ਕੀਤਾ ਜਾਂਦਾ ਹੈ, ਅੱਜ ਜੀਸਸ ਕ੍ਰਾਈਸਟ ਨੂੰ ਕਿਉਂ ਕੀਤਾ ਜਾਂਦਾ, ਉਹ ਆਪ ਨਹੀਂ ਸੀ, ਉਹ ਸਾਨੂੰ ਬਚਾਉਣ ਦੇ ਲਈ, ਸਾਡਾ ਫਾਇਦਾ ਕਰਨ ਦੇ ਲਈ ਆਪ ਸ਼ਹੀਦੀਆਂ ਪਾ ਗਏ। ਸੋ ਉਹ ਅਜਿਹੇ ਲੋਕਾਂ ਦੀ ਹਿਸਟਰੀ ਬਣਦੀ ਹੈ, ਨਹੀਂ ਤਾਂ ਰੋਜ਼ਾਨਾ ਅਸੀਂ ਦੇਖਦੇ ਹਾਂ ਸੈਂਕੜੇ ਬੰਦੇ ਮਰਦੇ ਨੇ, ਦੁਨੀਆਂ ਦੇ ਵਿੱਚ ਲੱਖਾਂ ਬੰਦੇ ਰੋਜ਼ਾਨਾ ਮਰਦੇ ਨੇ, ਕੌਣ ਯਾਦ ਕਰਦਾ, ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਰਾਜ ਹੈ, ਚਾਹੇ ਕੋਈ ਗੋਰਾ, ਚਾਹੇ ਕੋਈ ਕਾਲਾ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਸਿੱਖ ਹੈ, ਇਸਾਈ ਹੈ, ਕੌਣ ਕਰਦਾ। ਜਿਹੜਾ ਬੰਦਾ ਕਿਸੇ ਦੇ ਲਈ ਪਰਉਪਕਾਰ ਕਰਦਾ, ਸੁਸਾਇਟੀ ਲਈ ਕੁਛ ਕਰਦਾ, ਲੋਕ ਉਹਨੂੰ ਯਾਦ ਰੱਖਦੇ ਨੇ। ਅੱਜ ਪੂਰਨ ਭਗਤ ਨੂੰ ਯਾਦ ਰੱਖਿਆ ਜਾਂਦਾ, ਅੱਜ ਪਾਕਿਸਤਾਨ ਦੇ ਵਿੱਚ ਈਦੀ ਦੀ ਸਪੈਸ਼ਲ ਜਿਹੜੀ ਹੈ ਉਹਨੂੰ ਸਪੈਸ਼ਲ ਤੌਰ 'ਤੇ ਯਾਦ ਕੀਤਾ ਜਾਂਦਾ, ਰਿਸਪੈਕਟ ਕਰਨਾ। ਇਸੇ ਕਰਕੇ ਬੁੱਲੇ ਸ਼ਾਹ ਨੇ ਕਿਹਾ ਸੀਗਾ, ਆਖਿਰ ਮਰਨਾ ਹੈ, ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਲਈ ਮਰੇ ਤਾਂ ਜਾਣਾ। ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ। ਜਿਹੜੇ ਲੋਕ ਸਵੀਮਿੰਗ ਕਰਦੇ ਨੇ ਕਿ ਮੈਂ 5 ਕਿਲੋਮੀਟਰ ਕਰ ਲੈਣਾ, 2 ਘੰਟੇ ਕਰ ਲੈਣਾ, 4 ਘੰਟੇ ਕਰ ਲੈਣਾ, ਠੀਕ ਹੈ, ਵਧੀਆ ਗੱਲ ਹੈ, ਪਰ ਇਹ ਕੋਈ ਬਹਾਦਰੀ ਨਹੀਂ। ਪਰ ਜੇ ਉਸ ਟਾਈਮ ਕੋਈ ਡੁੱਬ ਰਿਹਾ ਨਾ, ਤੇ ਤੂੰ ਉਹਨੂੰ ਬਚਾ ਲੈ, ਉਹਦੀ ਜ਼ਿੰਦਗੀ ਬਚਾ ਲੈ, ਫਿਰ ਕਹਿੰਦੇ ਨੇ ਵੀ ਤੂੰ ਬਹੁਤ ਵਧੀਆ ਸਵੀਮਰ ਹੈ। ਤੇਰੇ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ। ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ। ਤੁਸੀਂ ਮੇਰੇ ਨਾਲ ਚੰਗੇ ਹੋ, ਮੈਂ ਤੁਹਾਡੇ ਨਾਲ ਚੰਗਾ, ਤੁਸੀਂ ਮੇਰੇ ਸ਼ਗਨ ਪਾ ਗਏ ਮੁੰਡੇ ਦੇ ਵਿਆਹ 'ਤੇ, ਮੈਂ ਤੁਹਾਡੀ ਕੁੜੀ ਦੇ ਵਿਆਹ 'ਤੇ ਸ਼ਗਨ ਪਾ ਗਿਆ, ਤੁਸੀਂ 4 ਦਿਨ ਮੈਨੂੰ ਰੋਟੀ 'ਤੇ ਬੁਲਾ ਲਿਆ, ਮੈਂ 6 ਦਿਨ ਤੁਹਾਨੂੰ ਬੁਲਾ ਲਿਆ, ਇਹ ਤਾਂ ਚੱਲ ਰਿਹਾ ਸਮਾਜ 'ਚ। ਪਰ ਜਿਹੜਾ ਤੁਹਾਡੇ ਨਾਲ ਬੁਰਾ ਵੀ ਕਰੇ, ਤੁਹਾਡੇ ਨਾਲ ਨਫ਼ਰਤ ਵੀ ਕਰੇ, ਤੁਹਾਡਾ ਮਾੜਾ ਵੀ ਕਰੇ, ਫਿਰ ਵੀ ਤੁਸੀਂ ਉਹਦੇ ਨਾਲ ਮੌਕੇ 'ਤੇ ਆ ਕੇ ਉਹਦਾ ਫਾਇਦਾ ਕਰਦੇ ਹੋ, ਉਸ ਬੰਦੇ ਨੂੰ ਬਹਾਦਰ ਗਿਣਿਆ ਜਾਂਦਾ। ਸੋ ਸੇਮ ਪ੍ਰਿੰਸੀਪਲ ਦੇ ਉੱਤੇ ਚੱਲਦੇ ਹੋਏ ਇਹ ਗੱਲ ਦੇ ਉੱਤੇ ਅਸੀਂ ਇਸ ਰਿਜ਼ਲਟ 'ਤੇ ਪਹੁੰਚਦੇ ਹਾਂ ਕਿ ਜਿਹੜੀ ਅਰਦਾਸ ਹੈ ਉਹ ਕੁੱਲ ਕਾਇਨਾਤ ਦੀ ਕਰਨੀ ਚਾਹੀਦੀ ਹੈ। ਕਿਉਂ ਜਦੋਂ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਕਿਹਾ ਨਹੀਂ ਸੀ ਗੁਰੂ ਨਾਨਕ ਨੇ ਤੇਰੇ ਭਾਣੇ ਸਰਬੱਤ ਦਾ ਭਲਾ, ਜਦੋਂ ਸਾਰਿਆਂ ਦਾ ਭਲਾ ਮੰਗਦੇ ਹਾਂ ਉਹਦੇ ਵਿੱਚ ਆਟੋਮੈਟਿਕਲੀ ਸਾਡਾ ਨੰਬਰ ਪਹਿਲਾ ਹੁੰਦਾ। ਇੱਕ ਰੂਹਾਨੀਅਤ ਦੀ ਤੁਹਾਨੂੰ ਮੈਂ ਪ੍ਰਿੰਸੀਪਲ ਦੱਸਦਾ, ਜਦੋਂ ਅਸੀਂ ਆਪ ਜਦੋਂ ਕੋਈ ਚੀਜ਼ ਖਾਣ ਲਈ ਹੁੰਦੀ ਹੈ, ਜਦੋਂ ਤੁਸੀਂ ਆਪ ਹੀ ਪਲੇਟ ਭਰ ਕੇ ਖਾ ਲੈਂਦੇ ਉਹਦਾ ਕੋਈ ਫਾਇਦਾ ਨਹੀਂ। ਜਦੋਂ ਤੁਸੀਂ ਸਾਰਿਆਂ ਨੂੰ ਖਵਾ ਕੇ ਚੰਗੀ ਤਰ੍ਹਾਂ ਸੋਚਦੇ ਹੋ ਮੈਂ ਬਾਅਦ 'ਚ ਖਾਊਂਗਾ, ਪਹਿਲਾਂ ਸਾਰਿਆਂ ਦੀ ਸੇਵਾ ਕਰਨਾ, ਤੁਸੀਂ ਦੇਖੋ ਤੁਹਾਡੇ ਅੰਦਰ ਇੱਕ ਜ਼ਬਰਦਸਤ ਸਬਰ ਹੁੰਦਾ, ਸੰਤੋਖ ਹੁੰਦਾ, ਇੱਕ ਇੰਨੀ ਪਾਵਰ ਹੁੰਦੀ ਹੈ ਤੁਹਾਡੇ ਅੰਦਰ, ਸਪਿਰਚੁਅਲ ਪਾਵਰ ਹੁੰਦੀ ਹੈ, ਤੁਸੀਂ ਦੇਖਦੇ ਹੋ ਕਿ ਪਰਮਾਤਮਾ ਖੁਸ਼ ਹੋ ਰਿਹਾ ਤੁਹਾਡੇ ਉਸ ਕੰਮ ਨੂੰ ਦੇਖ ਕੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੂਜਿਆਂ ਦੇ ਲਈ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ, ਹੇ ਅੱਲਾ, ਹੇ ਵਾਹਿਗੁਰੂ, ਹੇ ਪਰਮਾਤਮਾ, ਤੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਦੇ, ਤੂੰ ਸਾਰਿਆਂ ਨੂੰ ਸਮਤ ਦੇ, ਤੂੰ ਸਾਰਿਆਂ ਨੂੰ ਤੰਦਰੁਸਤੀ ਦੇ, ਤੂੰ ਸਾਰਿਆਂ ਦੀ ਗਰੀਬੀ ਦੂਰ ਕਰ ਦੇ, ਸਾਰਿਆਂ ਨੂੰ ਤੂੰ, ਜਿਹੜੇ ਯੂਕਰੇਨ ਦੇ ਵਿੱਚ ਬੰਦੇ ਮਰ ਰਹੇ ਨੇ ਫਟਾਫਟ ਉਹਨਾਂ ਨੂੰ ਬਚਾ, ਰਸ਼ੀਅਨ ਨੂੰ ਸਮਝਾ। ਜਦੋਂ ਅਸੀਂ ਸਾਰਿਆਂ ਨੂੰ ਕਰਦੇ ਹਾਂ ਤਾਂ ਉਹ ਜਿਹੜੀ ਅਰਜੋਈ ਹੈ, ਬੇਨਤੀ ਹੈ, ਅਰਦਾਸ ਹੈ, ਪ੍ਰੇਅਰ ਹੈ, ਉਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਜ਼ਰੂਰ ਕਬੂਲ ਹੁੰਦੀ ਹੈ, ਇਹ ਗੱਲ ਖਿਆਲ ਰੱਖੋ। ਦੂਜਾ ਟੌਪਿਕ ਹੈ, ਕਿਉਂਕਿ ਟਾਈਮ ਦੀ ਵੀ ਆਪਾਂ ਨੂੰ ਅੱਜ ਪਾਬੰਦੀ ਹੈ। ਦੂਸਰਾ ਇਹ ਹੈ ਕਿ ਕਿਹੜੀ ਸਾਡੀ ਜਿਹੜੀ ਪ੍ਰੇਅਰ ਹੈ ਉਹ ਮਨਜ਼ੂਰ ਹੁੰਦੀ ਹੈ, ਤੇ ਕਿਹੜੀ ਕਬੂਲ ਨਹੀਂ ਹੁੰਦੀ, ਕਿਹੜੀ ਮਨਜ਼ੂਰ ਨਹੀਂ ਹੁੰਦੀ ਤੇ ਕਿਹੜੀ ਹੁੰਦੀ ਹੈ ਤੇ ਕਦੋਂ ਹੁੰਦੀ ਹੈ, ਕਿੰਨੇ ਸਮੇਂ ਬਾਅਦ ਹੁੰਦੀ ਹੈ, ਇਸ ਟੌਪਿਕ ਦੇ ਉੱਤੇ ਅੱਜ ਇੰਨੀ ਕੀ ਗੱਲ ਕਰ ਲਾਂਗੇ ਆਪਾਂ, ਫਿਰ ਬਾਕੀ ਫਿਰ ਨੈਕਸਟ ਵੀ ਕਰ ਲਾਂਗੇ। ਦੇਖੋ ਬੜੀ ਗੱਲ ਸਿੰਪਲ ਹੈ ਕਿ ਪ੍ਰੇਅਰ ਉਹ ਕਬੂਲ ਹੁੰਦੀ ਹੈ, ਪ੍ਰੇਅਰ ਉਹ ਕਬੂਲ ਹੁੰਦੀ ਹੈ ਜਿਹਦਾ ਕਿਸੇ ਨੂੰ ਨੁਕਸਾਨ ਨਾ ਹੋਵੇ, ਜਿਹਦੇ ਨਾਲ ਆਪਾਂ ਕਿਸੇ ਦਾ ਨੁਕਸਾਨ ਕਰਦੇ ਹਾਂ। ਜੇ ਹੁਣ ਫਰਜ਼ ਕਰੋ ਕਿਵੇਂ ਮੈਂ ਕਿਸੇ ਦਾ ਕਤਲ ਕਰਿਆ ਆ, ਕਿਸੇ ਦੇ ਸਿਰ 'ਚ ਬੋਤਲ ਮਾਰਿਆ ਆ, ਕਿਤੇ ਐਕਸੀਡੈਂਟ ਕਾਰ ਚੜਾ ਕੇ ਆ ਭੱਜਿਆ ਆ, ਅਤੇ ਫਿਰ ਕੀ ਸੱਚੇ ਪਾਤਸ਼ਾਹ ਮੈਥੋਂ ਐਕਸੀਡੈਂਟ ਹੋ ਗਿਆ, ਮੈਨੂੰ ਪੁਲਿਸ ਵਾਲੇ ਫੜ ਕੇ ਨਾ ਲਿਆ, ਜਾਂ ਮੈਨੂੰ ਬਖਸ਼ੀ, ਜਾਂ ਮੈਂ ਕਿਸੇ ਦਾ ਕਤਲ ਕਰ ਲਿਆ, ਬੋਤਲ ਮਾਰੀ ਸੀ, ਸਿਰ ਪਾੜ ਗਿਆ, ਉਹਦੇ ਟਾਂਕੇ ਲੱਗੇ, ਹਸਪਤਾਲ ਜਾ ਕੇ ਮਰ ਗਿਆ, ਮੈਨੂੰ ਮਾਫ਼ ਕਰ ਦੇ, ਜਾਂ ਅੱਜ ਮੇਰੇ ਇਨਕਮ ਟੈਕਸ ਵਾਲੇ ਮੇਰੇ ਮਗਰ ਪਏ ਨੇ, ਮੈਂ ਲੁਕਿਆ ਫਿਰਦਾ, ਮੈਨੂੰ ਬਚਾ ਦੇ ਇਨਕਮ ਟੈਕਸ ਵਾਲਿਆਂ ਤੋਂ, ਉੱਧਰੋਂ ਚੋਰੀ ਬਥੇਰੀ ਟੈਕਸਾਂ ਦੀ ਕੀਤੀ ਹੈ, ਉੱਧਰੋਂ ਅਨਇੰਪਲਾਇਮੈਂਟ ਵਾਲਿਆਂ ਦੀ ਗੌਰਮੈਂਟ ਦੀ ਚਿੱਠੀ ਆ ਗਈ ਵੀ ਤੈਨੂੰ ਅਸੀਂ ਅਰੈਸਟ ਕਰਨਾ, ਜਾਂ ਤੈਨੂੰ ਡਿਪੋਰਟ ਕਰਨਾ, ਤੂੰ ਗਲਤ ਕੰਮ ਕੀਤੇ। ਫਿਰ ਸੱਚੇ ਪਾਤਸ਼ਾਹ ਨੂੰ ਗੁਰਦੁਆਰੇ ਮੰਦਰ 'ਚ ਜਾ ਕੇ ਮੱਥਾ ਟੇਕਦੇ ਹਾਂ, $101 ਦਾ, $202 ਦਾ ਅਰਦਾਸ ਕਰਾਂਗੇ, ਅਖੰਡ ਪਾਠ ਕਰਾਵਾਂਗੇ, ਕੀਰਤਨ ਕਰਾਵਾਂਗੇ। ਅਜਿਹੀਆਂ ਨੌਨਸੈਂਸ ਜਿਹੜੀਆਂ ਇਹ ਨੌਨਸੈਂਸ ਨੇ, ਅਜਿਹੀਆਂ ਪਰਮਾਤਮਾ ਦੀ ਦਰਗਾਹ ਵਿੱਚ ਕਦੇ ਵੀ ਕਬੂਲ ਨਹੀਂ ਹੁੰਦੀਆਂ। ਕਬੂਲ ਉਦੋਂ ਹੁੰਦੀਆਂ ਨੇ ਜਦੋਂ ਕੰਮ ਕਰਨ ਤੋਂ ਪਹਿਲਾਂ ਤੁਸੀਂ ਸੋਚੋ, ਜਦੋਂ ਇੱਕ ਵਾਰੀ ਕੰਮ ਕਰ ਲਿਆ, ਐਕਸ਼ਨ ਕਰ ਲਿਆ, ਉਹਦਾ ਜਿਹੜਾ ਰਿਜ਼ਲਟ ਆ ਉਹ ਤਾਂ ਤੁਹਾਨੂੰ ਭੁਗਤਣਾ ਹੀ ਪੈਣਾ, ਠੀਕ ਹੈ। ਸੋ ਇਸ ਕਰਕੇ ਜਿਹੜੀਆਂ ਪਰਮਾਤਮਾ ਨੂੰ ਪਤਾ ਵੀ ਸਾਡੀ ਕਿਹੜੀ ਅਰਦਾਸ ਮਨਜ਼ੂਰ ਹੋਣੀ ਹੈ, ਹੀ ਨੋਜ਼ ਬੈਟਰ। ਦੇਖੋ ਬੱਚਾ, ਬੱਚਾ ਕੀ ਹੈ, ਬੱਚੇ ਨੂੰ ਮਲੇਰੀਆ ਹੋ ਗਿਆ, ਬੁਖਾਰ ਹੈ ਬਹੁਤ ਤੇਜ਼, ਪਿੰਡਾਂ ਵਾਲਾ ਗਰਮ ਹੈ, ਅਤੇ ਉਹ ਕਹਿੰਦਾ ਮੈਨੂੰ ਆਈਸਕ੍ਰੀਮ ਦਿਓ, ਮੈਨੂੰ ਚੌਕਲੇਟ ਦਿਓ, ਮੈਨੂੰ ਮਿਲਕਸ਼ੇਕ ਦਿਓ। ਮਾਂ ਕਦੇ ਵੀ ਉਸ ਨੂੰ ਮਿਲਕਸ਼ੇਕ, ਚੌਕਲੇਟ, ਲੱਸੀ ਨਹੀਂ ਦਿੰਦੀ, ਕਿਉਂਕਿ ਉਹਨੂੰ ਪਤਾ ਜੇ ਇਹਨੂੰ ਠੰਡੀ ਚੀਜ਼ ਦਿੱਤੀ ਇਹਨੂੰ ਜ਼ਿਆਦਾ ਇਹਦਾ ਸਾਈਡ ਇਫੈਕਟ ਹੋਣਾ। ਉਹ ਕੀ ਕਰਦੀ ਹੈ ਵੀ ਮੈਂ ਤੈਨੂੰ ਆਹ ਗੋਲੀ ਦਿਊਂ ਕਨੀਨ ਦੀ, ਕਨੀਨ ਦੀ ਗੋਲੀ ਬੜੀ ਕੌੜੀ ਹੁੰਦੀ ਹੈ। ਉਹ ਮੰਡਾ ਬੱਚਾ ਕਹਿੰਦਾ ਮੈਂ ਲੈਣੀ ਨਹੀਂ, ਮਾਂ ਨੱਕ ਫੜ ਕੇ ਨਾ ਕਨੀਨ ਦੀ ਗੋਲੀ ਜ਼ਬਰਦਸਤੀ ਪਾ ਕੇ ਪਾਣੀ ਪਾ ਆਉਂਦੀ, ਆਪੀ ਅੰਦਰ ਲੰਘਾ ਆਉਂਦੀ ਹੈ। ਕਿਉਂ? ਕਿਉਂਕਿ ਮਾਂ ਦਾ ਬੱਚੇ ਨਾਲ ਪਿਆਰ ਹੈ। ਜੇ ਬੱਚੇ ਨਾਲ ਪਿਆਰ ਨਾ ਹੋਵੇ, ਜਾਂ ਮੇਰੇ ਵਰਗੇ ਕੋਲ ਹੋਵੇ, ਤੁਹਾਡੇ ਵਰਗੇ ਜਿਹਦਾ ਬੱਚੇ ਨਾਲ ਪਿਆਰ ਨਹੀਂ, ਉਹ ਕਹਿੰਦਾ ਖਾਲਾ ਪੁੱਤ ਆਈਸਕ੍ਰੀਮ, ਕੋਈ ਗੱਲ ਨਹੀਂ, ਆਪੀ 4 ਦਿਨ ਹੋਰ ਬਿਮਾਰ ਪੈ ਕੇ ਗਲਾ ਫੜੂਗਾ। ਜਿਹਦਾ ਪਿਆਰ ਹੋਊਗਾ ਉਹ ਹਮੇਸ਼ਾ ਸਾਡੇ ਫਾਇਦੇ ਦੀ ਗੱਲ ਕਰੂਗਾ। ਜੇ ਮਾਂ ਨੂੰ ਬੱਚੇ ਨਾਲ ਪਿਆਰ ਹੈ ਅਤੇ ਉਹ ਨਹੀਂ ਟੋਫੀ ਨਹੀਂ ਦਿੰਦੀ, ਚੌਕਲੇਟ ਨਹੀਂ ਦਿੰਦੀ, ਉਹਨੂੰ ਮਿਲਕ ਨਹੀਂ, ਉਹ ਕੁਛ ਠੰਡੀ ਚੀਜ਼ ਨਹੀਂ ਦਿੰਦੀ, ਉਹ ਕਨੀਨ ਦਿੰਦੀ ਆ। ਹਾਲਾਂਕਿ ਬੱਚਾ ਸੋਚਦਾ ਮਾਂ ਮੇਰੀ ਦੁਸ਼ਮਣ ਹੈ ਯਾਰ, ਮੈਂ ਤਾਂ ਕੁਛ ਮੰਗਿਆ ਸੀ, ਪਰ ਨਹੀਂ, ਮਾਂ ਦਾ ਬੱਚੇ ਨਾਲ ਪਿਆਰ ਹੈ। ਜੇ ਮਾਂ ਦਾ ਬੱਚੇ ਨਾਲ ਪਿਆਰ ਹੈ, ਸੋਚ ਕੇ ਦੇਖੋ, ਪਰਮਾਤਮਾ ਨੇ ਤਾਂ ਸਾਰੀ ਦੁਨੀਆਂ ਨੂੰ ਪੈਦਾ ਕੀਤਾ, ਉਹਦਾ ਸਾਡੇ ਨਾਲ ਕਿੰਨਾ ਪਿਆਰ ਹੋਊਗਾ? ਜੇ ਸਾਡੇ ਬਾਪ ਦਾ ਆਪਣੇ ਫਾਦਰ ਦਾ ਪਿਆਰ ਹੈ ਤਾਂ ਉਹ ਤਾਂ ਸਾਰਿਆਂ ਦਾ ਬਾਪ ਨੂੰ ਕਿਉਂ ਪਿਆਰ? ਤਾਂ ਦੂਜੀ ਗੱਲ ਇਹ ਹੈ ਵੀ ਪਿਆਰ ਦੇ ਨਾਲ ਨਾਲ ਉਹਨੂੰ ਨੌਲੇਜ ਵੀ ਹੈ, ਉਹਨੂੰ ਪਤਾ ਕਿ ਕੁਨੀਨ ਦੀ ਗੋਲੀ ਇਸ ਟਾਈਮ ਦੇਣੀ ਵਧੀਆ। ਇਸੇ ਤਰ੍ਹਾਂ ਹੀ ਪਰਮਾਤਮਾ ਕਈ ਵਾਰ ਸਾਨੂੰ ਸਜ਼ਾ ਵੀ ਦਿੰਦਾ ਥੋੜ੍ਹੀ ਮੋਟੀ ਸਮਝਾਉਣ ਦੇ ਲਈ। ਇਹ ਨਹੀਂ ਹੈ ਤੁਸੀਂ ਕਹੋ ਵੀ ਆਹ ਕਿਉਂ ਕਰਤਾ ਮੇਰੇ ਲਈ ਪਰਮਾਤਮਾ ਨੇ, ਮੈਂ ਤਾਂ ਕੁਛ ਆਹ ਮੰਗਿਆ ਸੀ, ਇਹਨੇ ਤਾਂ ਉਲਟ ਕਰਤਾ ਕਿ ਅਸੀਂ ਕਿਸੇ ਦਾ ਕਤਲ ਕਰਕੇ ਆ ਗਏ ਅਤੇ ਸਾਨੂੰ ਜੇਲ੍ਹ ਹੋ ਗਈ ਸੀ। ਕਹਿੰਦੇ ਅਸੀਂ ਤਾਂ ਕਹਾਂ ਸੀ ਪਰਮਾਤਮਾ ਨੂੰ ਛਡਾ ਦੇ ਮੈਨੂੰ, ਅਸੀਂ ਤਾਂ ਆਪਣੇ ਵਾਹਿਗੁਰੂ ਨੂੰ ਕਿਹਾ ਸੀ ਛਡਾ ਦੇ, ਆਪਣੇ ਸਤਿਗੁਰੂ ਨੂੰ ਕਿਹਾ ਛਡਾ ਦੇ, ਇਹ ਤਾਂ ਮੈਨੂੰ ਹੁਣ ਹਾਈ ਕੋਰਟ ਦਾ ਫੈਸਲਾ ਹੋ ਗਿਆ, ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ, ਸਾਲ ਦੀ ਜੇਲ੍ਹ ਹੋਊਗੀ। ਭਾਈ ਸਾਹਿਬ ਫਿਰ ਤੁਹਾਡੇ ਫਾਇਦੇ ਲਈ ਹੋਊਗੀ, ਆਪਾਂ ਸੋਚਦੇ ਹਾਂ ਜੇਲ੍ਹ ਹੋਊਗੀ, ਲੋਕ ਕੀ ਕਹਿਣਗੇ? ਹੋ ਸਕਦਾ ਜੇਲ੍ਹ 'ਚ ਬਹਿ ਕੇ ਤੁਸੀਂ ਇੰਨੀ ਮੈਡੀਟੇਸ਼ਨ ਕਰੋ, ਇੰਨੀ ਮੈਡੀਟੇਸ਼ਨ ਕਰੋ, ਤੁਹਾਡੇ ਦੁਆਰ ਹੀ ਖੁੱਲ੍ਹ ਜਾਣ, ਹੀ ਨੋਜ਼ ਬੈਟਰ। ਸੋ ਇਸ ਕਰਕੇ ਇਹ ਖਿਆਲ ਕਰੋ ਵੀ ਕਦੇ ਵੀ ਗਲਤ ਜਿਹੜੀਆਂ ਫਜ਼ੂਲ ਦੀਆਂ ਨੇ ਨਾ, ਐਵੇਂ ਆਪਾਂ ਵਾਲੀਆਂ ਫਜ਼ੂਲ ਦੀਆਂ ਹੀ ਕਰਦੇ ਹਾਂ। ਲਾਟਰੀ ਪਾਏ $5 ਦੀ ਅਤੇ 4-5 ਦਿਨ ਦੱਬ ਕੇ ਨੈਣਾ ਦੇਵੀ ਦੇ, ਵੈਸ਼ਨੂੰ ਦੇਵੀ ਦੇ, ਗੁਰਦੁਆਰਾ ਸਾਹਿਬ 'ਚ, ਮਸਜਿਦ 'ਚ ਜੂੰ ਪਲੈਨਿੰਗ ਬਣਾਉਣ, ਅਸੀਂ ਆਹ ਕਰ ਦਿਆਂਗੇ, ਵੱਖ ਕਰ ਦਿਆਂਗੇ, ਸਾਡੀ 60 ਮਿਲੀਅਨ ਦੀ ਲਾਟਰੀ ਨਿਕਲ ਜਾਵੇ, ਵੱਡਾ ਸਾਰਾ ਮਕਾਨ ਲੈ ਲਾਂਗੇ, ਉਹ ਕਰ ਲਾਂਗੇ, ਵਾਹ ਕਰ ਲਾਂਗੇ। ਇਹ ਫਜ਼ੂਲ ਦੀਆਂ ਨੇ, ਇਹਦਾ ਤੁਸੀਂ ਵਪਾਰ ਕਰ ਰਹੇ ਹੋ ਪਰਮਾਤਮਾ ਦੇ ਨਾਲ ਕਿ ਤੈਨੂੰ ਅਸੀਂ $5 ਦਿੱਤੇ, $10 ਦਿੱਤੇ, $100 ਦੇ ਦਿਆਂਗੇ, ਚੱਲ ਤੈਨੂੰ ਇੱਕ ਹਫ਼ਤਾ ਗੁਰਦੁਆਰੇ 'ਚ ਲੰਗਰ ਲਗਾ ਲਿਆ, ਸਾਡੀ 60 ਮਿਲੀਅਨ ਦੀ। ਇਹਦਾ ਮਤਲਬ ਜਿਹੜਾ $5,000 'ਚ ਤੁਸੀਂ 60 ਮਿਲੀਅਨ ਲੈਣ ਜਾਓ, ਆਪਣੇ ਹੁਣ ਜ਼ਿਆਦਾ ਸਮਾਨ ਸਮਝਦੇ ਹੋ? ਇਹ ਵਪਾਰੀ ਹੋ। ਜਿਤੋਂ ਵੀ ਕਦੇ ਪ੍ਰੇਅਰ ਕੀਤੀ ਜਾਂਦੀ ਹੈ, ਪ੍ਰੇਅਰ ਹਮੇਸ਼ਾ ਪਿਆਰ ਨਾਲ ਕੀਤੀ ਜਾਂਦੀ, ਉਹਦੇ ਸ਼ਰਤਾਂ ਨਹੀਂ ਹੁੰਦੀਆਂ, ਜੇ ਵਪਾਰ ਨਹੀਂ ਹੁੰਦਾ ਬਿਜ਼ਨਸ ਨਹੀਂ ਹੁੰਦਾ। ਸੋ ਜਿਸ ਤਰ੍ਹਾਂ ਤੁਸੀਂ ਛੋਟੀ ਜਿਹੀ ਇਗਜ਼ਾਮਪਲ ਲੈ ਲਓ, ਅਸੀਂ ਕਿਸ ਤਰ੍ਹਾਂ ਦੀਆਂ ਬੇਵਕੂਫੀਆਂ ਕਰਦੇ ਹਾਂ। ਮੈਂ ਅੱਗੇ ਵੀ ਕਈ ਵਾਰੀ ਗੱਲ ਸੁਣਾਈ ਹੈ ਕਿ ਬੱਚਾ ਇਗਜ਼ਾਮ ਦੇਣ ਗਿਆ, ਪੜ੍ਹਦਾ ਤਾਂ ਹੈ ਨਹੀਂ ਸੀ, ਓਬਜੈਕਟਿਵ ਟਾਈਪ ਦਾ ਕੁਐਸਚਨ ਆਇਆ। ਓਬਜੈਕਟਿਵ ਟਾਈਪ ਦਾ ਕੀ ਕੁਐਸਚਨ ਆਇਆ ਕਿ ਵਟ ਇਜ਼ ਦਾ ਕੈਪੀਟਲ ਆਫ ਕੈਨੇਡਾ, ਕੈਨੇਡਾ ਦੀ ਰਾਜਧਾਨੀ ਕਿਹੜੀ ਹੈ, ਕੈਪੀਟਲ ਕਿਹੜੀ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਓਟਵਾ। ਹੁਣ ਬੱਚਾ ਪੜ੍ਹਦਾ ਨਹੀਂ ਸੀ, ਨਲਾਇਕ ਆ, ਚੁੱਪ ਕਰਕੇ ਟੋਰਾਂਟੋ ਲਿਖਿਆ ਆ। ਜਦੋਂ ਟੋਰਾਂਟੋ ਲਿਖਿਆ, ਉਹਨੂੰ ਕਿਹਾ ਵੀ ਇਹਦਾ ਨਵੇਂ ਬਾਹਰ ਆ ਕੇ ਪਤਾ ਲੱਗੇ ਤਾਂ ਕੰਮ ਗੜਬੜ ਹੋ ਗਈ। ਕੈਨੇਡਾ ਦੀ ਜਿਹੜੀ ਕੈਪੀਟਲ ਸੀ ਉਹ ਤਾਂ ਓਟਵਾ ਸੀਗੀ, ਲਿਖਤੀ ਮੈਂ ਟੋਰਾਂਟੋ। ਹੁਣ ਉਹ ਆ ਕੇ ਫਟਾਫਟ ਘਰੇ ਮਾਤਾ ਦੇ ਅੱਗੇ ਬਾਬਾ ਗੁਰੂ ਨਾਨਕ ਜੀ ਦੇ ਅੱਗੇ ਹੈ ਜੀ ਅਤੇ ਅੱਲਾਹ ਦੇ ਅੱਗੇ ਫਰਿਆਦ ਕਰੀ ਜਾਵੇ ਬੈਠ ਕੇ ਹੇ ਸੱਚੇ ਪਾਤਸ਼ਾਹ ਹੇ ਅੱਲਾਹ ਹੇ ਵਾਹਿਗੁਰੂ ਹੁਣ ਤੂੰ ਕੈਨੇਡਾ ਦੀ ਨਾ ਜਸਟਿਨ ਟਰੂਡੋ ਨੂੰ ਕਹਿ ਕੇ ਜਿਹੜੀ ਕੈਪੀਟਲ ਹੈ ਰਾਤੋ ਰਾਤ ਟਰਾਂਟੋ ਕਰ ਦੇ ਜਸਟਿਨ ਟਰੂਡੋ ਕਰ ਸਕਦਾ ਉਹਦੇ ਫਾਦਰ ਨੇ ਸੁਣਿਆ ਵੀ ਇਹ ਕੀ ਪੁੱਠੀਆਂ ਜਿਹੀਆਂ ਗੱਲਾਂ ਕਰੀ ਜਾਂਦਾ ਉਹ ਕਹਿੰਦਾ ਕੀ ਗੱਲ ਹੋ ਗਈ ਤੂੰ ਬੜਾ ਰੋ ਰੋ ਕੇ ਕਹਿੰਦਾ ਜਸਟਿਨ ਟਰੂਡੋ ਨੂੰ ਯਾਦ ਕਰਦਾ ਵੀ ਉਹ ਕੈਪੀਟਲ ਕੈਨੇਡਾ ਦੀ ਤੂੰ ਟਰਾਂਟੋ ਬਣਾ ਦੇ ਕੀ ਗੱਲ ਕਹਿੰਦਾ ਪਾਪਾ ਜੀ ਅਸਲ 'ਚ ਨਾ ਇਗਜ਼ਾਮ ਆਇਆ ਸੀਗਾ ਇਗਜ਼ਾਮ 'ਚ ਤਿੰਨ ਸਵਾਲ ਦੇ ਇੱਕ ਸਵਾਲ ਆਇਆ ਸੀ ਕੈਪੀਟਲ ਅਮੈਰੀਕਾ ਕੈਨੇਡਾ ਦੀ ਕਿਹੜੀ ਹੈ ਉਹ 'ਚ ਆਇਆ ਸੀਗਾ ਇੱਕ ਓਟਵਾ ਇੱਕ ਟਰਾਂਟੋ ਇੱਕ ਕੈਲਗਰੀ ਮੈਂ ਟਰਾਂਟੋ ਭਰਿਆ ਆ ਉਹਨੇ ਹੁਣ ਮੇਰਾ ਸਵਾਲ ਹੋਜੂਗਾ ਅਤੇ ਨਾ ਫਿਰ ਮੈਂ ਫੇਲ ਹੋਜੂਗਾ ਉਸ ਕੁਐਸਚਨ ਦੇ ਵਿੱਚੋਂ ਸੋ ਮੈਂ ਰੱਬ ਕੋਲ ਅਰਦਾਸ ਕਰਦਾ ਤੂੰ ਕੀ ਨਹੀਂ ਕਰ ਸਕਦਾ ਤੂੰ ਜਸਟਿਨ ਟਰੂਡੋ ਨੂੰ ਸਮਝਾ ਵੀ ਰਾਤੋ ਰਾਤ ਜਿਹੜੀ ਹਾਊਸ ਆਫ ਕਾਮਨ 'ਚ ਜਿਹੜੀ ਰਾਜਧਾਨੀ ਆ ਉਹ ਚੇਂਜ ਕਰਕੇ ਟਰਾਂਟੋ ਕਰ ਦੇ ਇਹੋ ਜਿਹੀਆਂ ਜਿਹੜੀਆਂ ਮੂਰਖਤਾਈ ਦੀਆਂ ਦਲੀਲਾਂ ਨੇ ਜਾਂ ਬੇਨਤੀਆਂ ਨੇ ਰਜੋਈਆਂ ਨੇ ਪ੍ਰੇਅਰ ਨੇ ਇਜ਼ ਇਟ ਪੋਸੀਬਲ ਗੋਡ ਵਿਲ ਅਸੈਪ ਨੋ ਨਾਟ ਐਟ ਆਲ ਸੋ ਇਸ ਤਰ੍ਹਾਂ ਦੀ ਅਸੀਂ ਕੰਮ ਕਰਦੇ ਹਾਂ ਸੋ ਜਿਹੜੀਆਂ ਇਹ ਹੈ ਨਾ ਚੋਰੀ ਕਰਕੇ ਠੱਗੀ ਕਰਕੇ ਬੇਈਮਾਨੀਆਂ ਕਰਕੇ ਝੂਠ ਫਰੇਬ ਕਰਕੇ ਬੇਇੱਜ਼ਤੀ ਕਰਕੇ ਕਿਸੇ ਦੀ ਬਾਅਦ ਦੇ ਵਿੱਚ ਅਸੀਂ ਰੱਬ ਕੋਲੋਂ ਬੇਨਤੀ ਕਰਦੇ ਹਾਂ ਰਜੋਈ ਕਰਦੇ ਹਾਂ ਵੀ ਸਾਡੀ ਇਹ ਜਿਹੜੀ ਬੇਨਤੀ ਹੈ ਇਹ ਕਬੂਲ ਹੋ ਜੇ ਇਹ ਕਬੂਲ ਨਹੀਂ ਹੁੰਦੀ ਹਾਂ ਜਿਹੜੀ ਸੱਚੇ ਦਿਲੋਂ ਪਿਆਰ ਦੇ ਨਾਲ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਵੀ ਸਤਿਗੁਰੂ ਦੇ ਪੂਰਨ ਸੰਤ ਸਤਿਗੁਰੂ ਦੇ ਦਰਗਾਹ ਦੇ ਵਿੱਚ ਜਦੋਂ ਤੁਸੀਂ ਬੇਨਤੀ ਕਰਦੇ ਹੋ ਨਾ ਇਹ ਗੱਲ ਮੈਂ ਤੁਹਾਨੂੰ ਕਹਿਣਾ ਕਿ ਉਹ ਜ਼ਰੂਰ ਕਬੂਲ ਹੁੰਦੀ ਹੈ ਕਦੋਂ ਹੁੰਦੀ ਹੈ ਕਿੰਨਾ ਸਮਾਂ ਲੱਗਦਾ ਕਿਵੇਂ ਕਬੂਲ ਹੁੰਦੀ ਹੈ ਇਹ ਉਹਦੇ ਢੰਗ ਨਿਰਾਲੇ ਨੇ ਅਜਿਹੀਆਂ ਹਜ਼ਾਰਾਂ ਲੱਖਾਂ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਐਗਜ਼ਾਮਪਲਸ ਹੋਣਗੀਆਂ ਜਦੋਂ ਉਹਨੇ ਬੇਨਤੀ ਕੀਤੀ ਉਹਨੂੰ ਆਸ ਹੀ ਨਹੀਂ ਸੀ ਉਮੀਦ ਹੀ ਨਹੀਂ ਸੀਗੀ ਅਤੇ ਪਰਮਾਤਮਾ ਨੇ ਦੇਣ ਲੱਗੇ ਛੱਪੜ ਪਾੜ ਕੇ ਦਿੱਤਾ ਤਾਂ ਇਹ ਵੀ ਸੋਚਿਆ ਨਹੀਂ ਸੀ ਵੀ ਇਸ ਤਰ੍ਹਾਂ ਮਿਲ ਜੂਗਾ ਮੰਗਦੇ ਸੀ ਹੋਰ ਤਰੀਕੇ ਨਾਲ ਸੀ ਦੇਦਾ ਉਹਨੇ ਕਿਸੇ ਹੋਰ ਤਰੀਕੇ ਨਾਲ ਜਿਹੜੀ ਬੇਨਤੀ ਪ੍ਰਾਰਥਨਾ ਸੀ ਸੱਚੇ ਦਿਲੋਂ ਪਿਆਰ ਦੇ ਨਾਲ ਪਰਮਾਤਮਾ ਦੇ ਅੱਗੇ ਕਰਦੇ ਹਾਂ ਉਹ ਜ਼ਰੂਰ ਕਬੂਲ ਹੁੰਦੀ ਹੈ ਹਾਂਜੀ ਦੇਖ ਲਓ ਮੈਂ ਤੁਹਾਨੂੰ ਇਹ ਤਾਂ ਪੱਕੀ ਗੱਲ ਹੈ ਵੀ ਟਾਈਮ ਲੱਗ ਜਾਂਦਾ ਕਈ ਵਾਰੀ ਕਿਉਂਕਿ ਸਾਨੂੰ ਪੇਸ਼ੈਂਸ ਕਰਨੀ ਚਾਹੀਦੀ ਹੈ ਕਿਉਂਕਿ ਰੱਬ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ ਸਾਡੀ ਉਹਦੇ ਘਰ ਵਿੱਚ ਜਦੋਂ ਬੇਨਤੀ ਕਰਦੇ ਹਾਂ ਕਬੂਲ ਜ਼ਰੂਰ ਹੁੰਦੀ ਹੈ ਉਹਦੇ ਦੇਣ ਦੇ ਢੰਗ ਵੀ ਅਲੱਗ ਨੇ ਪਰ ਸਮਾਂ ਲੱਗਦਾ ਸਾਨੂੰ ਪੇਸ਼ੈਂਸ ਕਰਨ ਦੀ ਲੋੜ ਹੈ ਦੇਖੋ ਉਹਨੂੰ ਪਤਾ ਵੀ ਕਦੋਂ ਕਰਨੀ ਹੈ ਮੌਜੂਦ ਜਿਵੇਂ ਅੰਬ ਹੈ ਅੰਬ ਦਾ ਕਦੋਂ ਲੱਗਣੇ ਨੇ ਸੇਬ ਕਦੋਂ ਲੱਗਦੇ ਨੇ ਕਣਕ ਕਦੋਂ ਲੱਗਦੀ ਹੈ ਮੱਕੀ ਕਦੋਂ ਲੱਗਦੀ ਹੈ ਝੋਨਾ ਕਦੋਂ ਲੱਗਦਾ ਹਰੇਕ ਦਾ ਅਲੱਗ ਅਲੱਗ ਵਕਤ ਹੈ ਇਸੇ ਤਰ੍ਹਾਂ ਜਦੋਂ ਅਸੀਂ ਕੋਈ ਅਰਦਾਸ ਕਰਦੇ ਹਾਂ ਉਹ ਕਦੋਂ ਕਬੂਲ ਹੋਣੀ ਹੈ ਗੋਡ ਨੋਜ਼ ਬੈਟਰ ਹੋਊਗੀ ਜ਼ਰੂਰ ਪਰ ਉਹਨੂੰ ਸਮਾਂ ਲੱਗਦਾ ਸਾਨੂੰ ਪੇਸ਼ੈਂਸ ਕਰਨ ਦੀ ਲੋੜ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਇੱਕ ਬੰਦਾ ਬਹੁਤ ਗਰੀਬ ਸੀਗਾ ਉਹਦੇ ਲੜਕੀ ਸੀਗੀ ਲੜਕੀ ਦੀ ਸ਼ਾਦੀ 'ਚ ਉਹਨੇ ਫਿਕਸ ਕਰਤੀ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਲਾਲਿਆਂ ਕੋਲ ਸੇਠਾਂ ਕੋਲ ਜਿਮੀਦਾਰਾਂ ਕੋਲ ਗਹਿੜੇ ਅਮੀਰ ਸੀ ਰਿਸ਼ਤੇਦਾਰ ਸੀ ਵੀ ਮੈਂ ਕੁੜੀ ਦੀ ਯਾਰ ਰਿਸ਼ਤਾ ਵਿਆਹ ਨਹੀਂ ਦੱਸੀ ਕੁੜੀ ਵਿਆਹਣੀ ਹੋਈ ਹੈ ਮੇਰੇ ਕੋਲ ਪੈਸਾ ਟਕਾ ਹੈ ਨਹੀਂ ਤੁਸੀਂ ਮੈਨੂੰ ਵਿਆਜ ਦੇ ਦਿਓ ਗਹਿਣੇ ਧਰ ਦੇਣਾ ਮੈਂ ਘਰ ਅਤੇ ਤੁਸੀਂ ਮੈਨੂੰ ਪੈਸਾ ਦੇ ਦਿਓ ਕਿਸੇ ਨੇ ਉਹਦੀ ਮਦਦ ਨਹੀਂ ਕੀਤੀ ਉਹ ਵਿਚਾਰਾ ਉਦਾਸ ਹੋ ਕੇ ਘਰੇ ਬੈਠਾ ਰਿਹਾ ਉਹਦੀ ਜਨਾਨੀ ਨੇ ਕਿਹਾ ਵੀ ਦੇਖੋ ਆਪਣਾ ਅਗਲੇ ਹਫ਼ਤੇ ਬਰਾਤ ਆਉਣੀ ਹੈ ਤੁਸੀਂ ਹੱਥ 'ਤੇ ਹੱਥ ਧਰੀ ਬੈਠੇ ਹੋ ਜਦੋਂ ਬਰਾਤ ਆਊਗੀ ਰੋਟੀ ਵੀ ਤਾਂ ਉਹਨਾਂ ਨੂੰ ਖਵਾਉਣੀ ਹੈ ਆਪਾਂ ਕੋਈ ਇੰਤਜ਼ਾਮ ਤਾਂ ਕਰੋ ਉਹ ਕਹਿੰਦਾ ਉਹਦੀਆਂ ਅੱਖਾਂ 'ਚ ਆ ਗਏ ਹੰਝੂ ਕਹਿੰਦਾ ਭਾਗਵਾਨ ਨੇ ਤੂੰ ਦੱਸ ਮੈਂ ਕੀ ਕਰਾਂ ਮੈਂ ਤਾਂ ਸਾਰੇ ਥਾਂ 'ਤੇ ਧੱਕੇ ਖਾ ਆ ਕਿਹਾ ਵੀ ਮੇਰੇ ਘਰ ਗਿਰਵੀ ਰੱਖ ਲਓ ਕੋਈ ਪੈਸਾ ਦੇ ਇਹਨੂੰ ਤਿਆਰ ਹੀ ਨਹੀਂ ਆਪਾਂ ਹੁਣ ਮੈਂ ਕੀ ਕਰਾਂ ਕੋਈ ਹਰ ਕੋਈ ਨਹੀਂ ਕਹਿੰਦੇ ਪਰ ਆਪਾਂ ਕੁੜੀ ਦਾ ਉਹਦਾ ਵਿਆਹ ਕਰਨਾ ਹੱਥ 'ਤੇ ਹੱਥ ਧਰ ਕੇ ਚੁੱਪ ਕਰਕੇ ਬੈਠ ਕੇ ਤਾਂ ਕੁਛ ਨਹੀਂ ਬਣਨਾ ਉਹ ਕਹਿੰਦਾ ਤੂੰ ਦੱਸ ਦੇ ਮੈਂ ਹੁਣ ਕੀ ਕਰਾਂ ਉਹ ਕਹਿੰਦੀ ਇੰਝ ਕਰੋ ਮੈਂ ਸੁਣਿਆ ਵੀ ਜਿਹੜਾ ਦਿੱਲੀ ਦੇ ਵਿੱਚ ਇੱਕ ਹਜ਼ਰਤ ਨਿਜ਼ਾਮੋਦੀਨ ਹੈ ਬੜੇ ਪਹੁੰਚੇ ਹੋਏ ਫਕੀਰ ਨੇ ਕਾਮਲ ਮੁਰਸ਼ਦ ਨੇ ਸੁਣਿਆ ਉਹਨਾਂ ਦੇ ਦਰਬਾਰ ਵਿੱਚ ਜਾ ਕੇ ਜੋ ਕੋਈ ਬੰਦਾ ਫਰਿਆਦ ਕਰਦਾ ਆਪਣਾ ਦੁੱਖ ਤਕਲੀਫ ਦੱਸਦਾ ਉਹਦੀ ਜਿਹੜੀ ਹੈ ਬੇਨਤੀ ਕਬੂਲ ਜ਼ਰੂਰ ਪੂਰੀ ਹੁੰਦੀ ਹੈ ਕਿਉਂ ਨਾ ਤੁਸੀਂ ਦਿੱਲੀ ਜਾ ਕੇ ਨਿਜ਼ਾਮੋਦੀਨ ਔਲੀਆ ਉਹਨਾਂ ਦੀ ਦਰਗਾਹ ਵਿੱਚ ਜਾ ਕੇ ਉਹਨਾਂ ਕੋਲ ਬੇਨਤੀ ਕਰੋ ਉਹ ਕਹਿੰਦਾ ਭਾਗਵਾਨ ਨੇ ਮੈਂ ਇਹ ਵੀ ਕਰਕੇ ਦੇਖ ਲੈਣਾ ਉਹ ਚੱਲ ਪਏ ਦਿੱਲੀ ਪਹੁੰਚ ਗਏ ਜਿਹੜੇ ਹਜ਼ਰਤ ਨਿਜ਼ਾਮੋਦੀਨ ਔਲੀਆ ਸੀਗੇ ਉਹ ਦਰਬਾਰ 'ਚ ਬੈਠੇ ਸੀ ਜਦੋਂ ਪਹੁੰਚੇ ਜਾ ਕੇ ਉਹਨਾਂ ਦੇ ਪੈਰਾਂ 'ਚ ਸਿਰ ਰੱਖਤਾ ਰੋਣ ਲੱਗ ਗਏ ਉਹਨਾਂ ਨੇ ਪੁੱਛਿਆ ਹਜ਼ਰਤ ਨਿਜ਼ਾਮੋਦੀਨ ਨੇ ਵੀ ਭਾਈ ਸਾਹਿਬ ਤੁਸੀਂ ਰੋਨੇ ਕਿਉਂ ਕੀ ਗੱਲ ਕੀ ਹੈ ਗੱਲ ਤਾਂ ਦੱਸੋ ਉਹ ਕਹਿੰਦਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਗੱਲ ਇਹ ਹੈ ਮੇਰੀ ਕੁੜੀ ਦੀ ਅਗਲੇ ਹਫ਼ਤੇ ਸ਼ਾਦੀ ਹੈ ਘਰ 'ਚ ਆਪਣੇ ਰੋਟੀ ਖਾਣ ਨੂੰ ਨਹੀਂ ਬਰਾਤ ਨੂੰ ਉੱਥੇ ਕਿੱਥੋਂ ਇੰਤਜ਼ਾਮ ਕਰੀਏ ਮੈਂ ਬਹੁਤ ਹੱਥ ਪੈਰ ਮਾਰ ਕੇ ਦੇਖ ਲਏ ਲੋਕਾਂ ਤੋਂ ਪੁੱਛ ਲਿਆ ਪੈਸੇ ਰਿਸ਼ਤੇਦਾਰਾਂ ਨੂੰ ਕੋਈ ਪੈਸਾ ਟਕਾ ਸਾਨੂੰ ਉਧਾਰਾ ਦੇ ਕਿਸੇ ਨੇ ਨਹੀਂ ਦਿੱਤਾ ਮੈਂ ਹੁਣ ਕੀ ਕਰਾਂ ਜੇ ਕੁੜੀ ਦੀ ਬਰਾਤ ਮੁੜ ਗਈ ਉਹ ਵੀ ਵੇਚਦੀ ਹੈ ਅਤੇ ਨਾਲੇ ਕੁੜੀ ਦੇ ਹੱਥ ਤੱਕ ਬਾਪ ਦਾ ਅਤੇ ਮਾਂ ਦਾ ਫਰਜ਼ ਬਣਦਾ ਕਿ ਉਹਦੇ ਹੱਥ ਪੀਲੇ ਕਰਕੇ ਉਹਨੂੰ ਸਹੁਰੇ ਘਰ ਤੋਰੇ ਮੈਂ ਬੜੀ ਆਸ ਦੇ ਨਾਲ ਬੜੀ ਸ਼ਰਧਾ ਦੇ ਨਾਲ ਬੜਾ ਦੁਖੀ ਹੋ ਕੇ ਤੁਹਾਡੇ ਚਰਨਾਂ 'ਚ ਆਇਆ ਅਤੇ ਤੁਹਾਥੋਂ ਬਿਨਾਂ ਹੁਣ ਮੇਰਾ ਕੋਈ ਨਹੀਂ, ਤੁਸੀਂ ਕੋਈ ਐਸਾ ਹੀਲਾ ਕਰੋ ਤਾਂ ਕਿ ਮੇਰੀ ਬੇਟੀ ਦੀ ਸ਼ਾਦੀ ਹੋ ਸਕੇ। ਉਹ ਕਹਿੰਦੇ ਭਾਈ ਸਾਹਿਬ ਦੇਖੋ, ਮੇਰੇ ਕੋਲ ਜੇ ਕੁਛ ਹੁੰਦਾ ਤਾਂ ਮੈਂ ਤੁਹਾਨੂੰ ਦੇ ਦਿੰਦਾ, ਫਕੀਰਾਂ ਕੋਲ ਕੀ ਹੁੰਦਾ, ਜੇ ਤਾਂ ਅੱਜ ਕੱਲ੍ਹ ਦੇ ਸੰਤ ਹੁੰਦੇ ਉਹਨਾਂ ਕੋਲ ਤਾਂ 6-6 ਹਜ਼ਾਰ ਕਰੋੜਾਂ ਦੇ ਸਿੰਗਾਪੁਰ ਅਤੇ ਹੋਰਾਂ ਹੋਰਾਂ ਥਾਵਾਂ 'ਤੇ ਪੈਸੇ ਪਏ ਨੇ। ਇਹ ਤਾਂ ਹੁਣ ਜਿਹੜੇ ਅਸਲੀ ਕਾਮਲ ਮੁਰਸ਼ਦ ਹੁੰਦੇ ਨੇ ਉਹਨਾਂ ਕੋਲ ਤਾਂ ਹੁੰਦੇ, ਕਹਿੰਦੇ ਮੇਰੇ ਕੋਲ ਤਾਂ ਕੁਛ ਨਹੀਂ, ਪਰ ਮੈਂ ਇੰਝ ਕਰਦਾ ਤੁਸੀਂ ਆਇਓ ਬੜੇ ਮੇਰੇ ਕੋਲ ਸ਼ਰਧਾ ਦੇ ਨਾਲ, ਵਿਸ਼ਵਾਸ ਦੇ ਨਾਲ। ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਅੱਜ ਸਵੇਰ ਤੋਂ ਲੈ ਕੇ ਰਾਤ ਤੱਕ ਕੋਈ ਵੀ ਬੰਦਾ ਆ ਕੇ ਮੈਨੂੰ ਜਿਹੜਾ ਮੱਥਾ ਟੇਕੂਗਾ, ਜਿੰਨਾ ਵੀ ਚੜਾਵਾ ਚੜੂਗਾ, ਉਹ ਸਾਰੇ ਦਾ ਸਾਰਾ ਤਾਰਾ, ਉਹ ਸਾਰੇ ਦਾ ਸਾਰਾ ਤੁਹਾਡਾ। ਕਹਿੰਦਾ ਠੀਕ ਹੈ ਜੀ। ਉਹ ਬੈਠ ਗਿਆ, ਉਹ ਰਾਤ ਤੱਕ ਬੈਠਾ ਰਿਹਾ, ਇੱਕ ਵੀ ਬੰਦਾ ਨਿਜ਼ਾਮੂਦੀਨ ਦੇ ਦਰਬਾਰ ਦੇ ਵਿੱਚ ਨਹੀਂ ਆਇਆ। ਬੜਾ ਦੁਖੀ ਹੋਇਆ ਅਤੇ ਉਹ ਝਾਕਿਆ ਹਜ਼ਰਤ ਨਿਜ਼ਾਮੂਦੀਨ ਦੀਆਂ ਅੱਖਾਂ 'ਚ, ਅਤੇ ਨਿਜ਼ਾਮੂਦੀਨ ਕਹਿੰਦੇ ਭਾਈ ਸਾਹਿਬ ਦੇਖੋ ਅੱਜ ਤਾਂ ਕੋਈ ਆਇਆ ਨਹੀਂ, ਹੌਸਲਾ ਨਾ ਛੱਡੋ, ਕੋਈ ਨਹੀਂ, ਕੱਲ੍ਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜੇ ਕੱਲ੍ਹ ਨੂੰ ਵੀ ਕੋਈ ਆ ਗਿਆ ਨਾ ਉਹ ਵੀ ਤੁਹਾਨੂੰ ਮੈਂ ਦੇ ਦੂੰਗਾ। ਹਾਲੇ ਉਹ 5-6 ਦਿਨ ਤਾਂ ਪਏ ਸੀ ਵਿਆਹ 'ਚ, ਤੁਸੀਂ ਆਰਾਮ ਨਾਲ ਸੌਵੋ। ਉਹ ਵਿਸ਼ਵਾਸ ਨਾਲ ਫਿਰ ਸੌਂ ਗਿਆ। ਦੂਜਾ ਦਿਨ ਹੋਇਆ ਸਵੇਰੇ 2:12-1 ਵੱਜ ਗਿਆ, ਕੋਈ ਵੀ ਨਹੀਂ ਆਇਆ। ਉਹਦਾ ਦਿਲ ਟੁੱਟ ਗਿਆ ਗਰੀਬ ਬੰਦੇ ਦਾ। ਉਹ ਕਹਿੰਦਾ ਵੀ ਇੱਥੇ ਕੁਛ ਨਹੀਂ, ਕਹਿੰਦਾ ਮਹਾਰਾਜ ਮੈਨੂੰ ਦਿਓ ਆ ਗਿਆ, ਕੁੜੀ ਦੇ 4-5 ਦਿਨ ਰਹਿੰਦੇ ਨੇ, ਮੈਂ ਤਾਂ ਚੱਲਿਆ, ਕੱਲ੍ਹ ਦਾ ਵੀ ਦਿਨ ਖਰਾਬ ਕੀਤਾ, ਅੱਜ ਵੀ ਅੱਧਾ ਦਿਨ ਖਰਾਬ ਹੋ ਗਿਆ, ਅਤੇ ਮੈਂ ਹੁਣ ਚੱਲਦਾ, ਮੈਂ ਕੋਈ ਆਪ ਹੀ ਦੇਖੂੰਗਾ, ਕਿਉਂਕਿ ਦਿਲ ਟੁੱਟ ਗਿਆ ਵੀ ਇਹ ਕੁਛ ਨਹੀਂ ਕਰ ਸਕਦੇ। ਅਤੇ ਨਿਜ਼ਾਮੂਦੀਨ ਹਜ਼ਰਤ ਨਿਜ਼ਾਮੂਦੀਨ ਔਲੀਆ ਕਹਿੰਦੇ ਗੱਲ ਸੁਣ, ਫਕਰਾਂ ਦੇ ਫਕੀਰਾਂ ਦੇ ਦਰਬਾਰ ਜਾ ਕੇ ਖਾਲੀ ਤਾਂ ਨਹੀਂ ਜੋੜ ਸਕਦਾ, ਮੇਰੇ ਕੋਲ ਜੋ ਕੁਛ ਵੀ ਹੈ ਇਸ ਵੇਲੇ ਉਹ ਤੈਨੂੰ ਮੈਂ ਦੇ ਸਕਦਾ, ਇਸ ਵੇਲੇ ਤਾਂ ਮੇਰੇ ਪੈਰ 'ਚ ਜੁੱਤੀ ਹੈ, ਕਿਉਂਕਿ ਉਹ ਨੰਗੇ ਪੈਰ ਸੀ, ਤੂੰ ਮੇਰੀ ਜੁੱਤੀ ਲਿਜਾ ਸਕਦਾ। ਅਤੇ ਉਹਨੇ ਸੋਚਿਆ ਗਰੀਬ ਆਦਮੀ ਨੇ ਵੀ ਚਲੋ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਜੁੱਤੀ ਦਿੰਦਾ, ਚਲੋ ਜੁੱਤੀ ਪਾ ਕੇ ਚੱਲਦੇ ਹਾਂ, ਪਹਿਲਾਂ ਨੰਗੇ ਪੈਰ ਆਏ ਹਾਂ। ਉਹ ਜੁੱਤੀ ਪਾ ਕੇ ਨਿਜ਼ਾਮੂਦੀਨ ਦੀ ਤੁਰ ਪਿਆ ਅੱਗੇ। ਸੁਣਨ ਵਾਲੀ ਇਹ ਗੱਲ, ਨਿਜ਼ਾਮੂਦੀਨ ਔਲੀਆ ਦੀ ਜਿਹੜੇ ਕਾਮਲ ਮੁਰਸ਼ਿਦ ਸੀ ਉਹਨਾਂ ਦੀ ਜਿਹੜੀ ਪੁਰਾਣੀ ਜੁੱਤੀ ਸੀਗੀ ਉਹ ਉਹਨੇ ਆਪਣੇ ਪੈਰਾਂ 'ਚ ਪਾ ਕੇ ਤੁਰ ਪਿਆ ਆਪਣੇ ਘਰ ਨੂੰ, ਅਤੇ ਜੋ ਤੁਰਿਆ ਜਾ ਰਿਹਾ ਸਾਹਮਣੇ ਇੱਕ ਕਾਫਲਾ ਜਿਹੜਾ ਸੀ ਅਮੀਰ ਖੁਸਰੋ ਦਾ, ਹਜ਼ਰਤ ਅਮੀਰ ਖੁਸਰੋ, ਤੁਹਾਨੂੰ ਪਤਾ ਵੀ ਹਿਸਟਰੀ ਦੇ ਵਿੱਚ ਆਉਂਦਾ, ਬਹੁਤ ਵੱਡਾ ਅਮੀਰ ਸੀਗਾ ਔਰ ਨਿਜ਼ਾਮੂਦੀਨ ਔਲੀਆ ਦਾ ਚੇਲਾ ਸੀਗਾ, ਮੁਰੀਦ ਸੀਗਾ ਉਹਦਾ। ਸੋ ਉਹ ਆਪਣਾ ਊਠਾਂ ਦੇ ਨਾਲ, ਕਿਉਂਕਿ ਵਪਾਰੀ ਸੀਗਾ, ਇੱਕ ਦੇਸ਼ 'ਚੋਂ ਸਮਾਨ ਲਿਆਉਣਾ ਇੰਡੀਆ 'ਚ ਆ ਕੇ ਵੇਚਦਾ ਹੁੰਦਾ ਸੀਗਾ, ਅਤੇ ਇੰਡੀਆ 'ਚੋਂ ਸਮਾਨ ਖਰੀਦ ਕੇ ਦੂਜੇ ਪਾਸੇ ਜਾਂਦਾ। ਬੜਾ ਤਕੜਾ ਅਮੀਰ ਸੀਗਾ, ਉਹਦੇ ਬਹੁਤ ਸਾਰੇ ਊਠ ਸੀਗੇ ਉਹਦੇ ਉੱਤੇ, ਵਪਾਰ ਕਰਕੇ ਆਇਆ ਸੀ ਊਠਾਂ 'ਤੇ, ਨਫ਼ਾ ਲੈ ਕੇ ਪੈਸੇ ਕਮਾ ਕੇ, ਸੋਨੇ ਚਾਂਦੀ ਜੋ ਵੀ ਕੁਛ ਸੀ ਉਹ ਲੈ ਕੇ ਆ ਰਿਹਾ ਸੀ ਪੈਸੇ ਕਮਾ ਕੇ। ਅਤੇ ਉਹਨੇ ਸੋਚਿਆ ਵੀ ਮੈਂ ਜਾਂਦਾ ਹੋਇਆ ਦਿੱਲੀ ਦਰਬਾਰ 'ਚ ਆਪਣੇ ਜਿਹੜਾ ਕਾਮਲ ਮੁਰਸ਼ਿਦ ਹੈ ਨਿਜ਼ਾਮੂਦੀਨ, ਅਤੇ ਉਹਦੇ ਦਰਸ਼ਨ ਕਰਕੇ ਜਾਊਂਗਾ। ਅਤੇ ਉਹ ਪਾਲਕੀ ਦੇ ਵਿੱਚ ਬੈਠਾ ਸੀ, ਪਾਲਕੀ ਐਂ ਕਹਿ ਲਓ ਮੰਜੇ ਦੇ ਉੱਤੇ ਵਧੀਆ ਸਜਾਇਆ ਹੁੰਦਾ, ਅਤੇ ਥੱਲੇ ਜਿਹੜੇ ਚੰਗੇ ਪਹਿਲਵਾਨ ਹੁੰਦੇ ਨੇ ਉਹਨਾਂ ਚਾਰੇ ਪਾਮਿਆਂ ਤੋਂ ਫੜੇ ਹੁੰਦੇ ਨੇ, ਅਤੇ ਬਾਕੀ ਲੋਕ ਉਹਦੇ ਪਿੱਛੇ ਪਿੱਛੇ ਤੁਰੇ ਆਉਂਦੇ ਨੇ, ਘੋੜੇ ਤੁਰੇ ਆਉਂਦੇ ਨੇ। ਅਤੇ ਜਦੋਂ ਉਹ ਤੁਰਿਆ ਜਾ ਰਿਹਾ ਸੀ ਉੱਧਰੋਂ ਬੰਦਾ ਆ ਰਿਹਾ ਸੀਗਾ, ਅਤੇ ਉਹਨੇ ਕਿਹਾ ਆਪਣੇ ਚੇਲਿਆਂ ਨੂੰ ਸੇਵਕਾਂ ਨੂੰ ਕਿ ਪਾਲਕੀ ਰੋਕੋ। ਪਾਲਕੀ ਨੂੰ ਉਤਾਰਤਾ ਥੱਲੇ, ਉੱਤਰ ਕੇ ਕਹਿੰਦਾ ਮੈਨੂੰ ਤਾਂ ਆਪਣੇ ਮੁਰਸ਼ਦ ਦੀ ਕਿਤੋਂ ਮਹਿਕ ਆ ਰਹੀ ਹੈ। ਉਹ ਕਹਿੰਦੇ ਮਹਾਰਾਜ, ਦੂਜੇ ਕਹਿੰਦੇ ਮਹਿਕ ਕਿੱਥੋਂ, ਇੱਥੇ ਰੇਗਿਸਤਾਨ ਹੈ, ਰੇਤਾ ਹੀ ਰੇਤਾ, ਗਰਮੀ ਹੈ, ਮਹਿਕ ਕਿੱਥੋਂ। ਉਹ ਕਹਿੰਦਾ ਨਹੀਂ, ਤੁਹਾਡੇ ਕੋਲ ਉਹ ਨੱਕ ਨਹੀਂ, ਮੈਨੂੰ ਮਹਿਕ ਆ ਰਹੀ ਹੈ। ਹੁਣ ਜੇ ਤੁਸੀਂ ਪੁੱਛੋਗੇ ਮਹਿਕ ਕਿਵੇਂ ਆ, ਦੇਖੋ ਜਿਹੜੇ ਗੁਲਾਬ ਦੇ ਫੁੱਲ ਹੁੰਦੇ ਨੇ, ਤਿਤਲੀਆਗਾ ਆਪਣੀਆਂ ਕਲੀਆਂ ਹੁੰਦੀਆਂ ਨੇ, ਉਹਨਾਂ ਦੀ ਜਦੋਂ ਮਹਿਕ ਹੁੰਦੀ ਹੈ, ਤਿਤਲੀਆਂ ਨੂੰ ਕੋਈ ਚਿੱਠੀਆਂ ਪਾਉਂਦੀਆਂ ਨੇ ਵੀ ਆ ਜਾਓ ਮੇਰੀ ਮਹਿਕ ਇੱਧਰ, ਉਹ ਮਹਿਕ ਤਿਤਲੀਆਂ ਸੁੰਘਦੀਆਂ ਆਟੋਮੈਟਿਕਲੀ ਆਕਰਸ਼ਿਤ ਹੁੰਦੀਆਂ ਨੇ। ਸੋ ਇਸ ਕਰਕੇ ਕੋਈ ਖਾਸ ਗੱਲ ਹੁੰਦੀ ਹੈ, ਕਿਉਂਕਿ ਜਦੋਂ ਉਹਨਾਂ ਨੇ ਦੇਖਿਆ ਅਮੀਰ ਖੁਸਰੋ ਨੇ ਕਿ ਮੈਨੂੰ ਮਹਿਕ ਆ ਰਹੀ ਹੈ, ਅਤੇ ਲੋਕ ਸਾਰੇ ਉਹਦੇ ਸੇਵਕ ਹੈਰਾਨ ਸੀਗੇ, ਉਹ ਮਹਿਕ ਕਹਿੰਦਾ ਯਾਰ ਮੈਨੂੰ ਤਾਂ ਬਹੁਤ ਵੱਧ ਹੀ ਆ ਰਹੀ ਹੈ, ਕਿਉਂਕਿ ਉਹ ਆਦਮੀ ਇੱਧਰੋਂ ਤੁਰਿਆ ਆ ਰਿਹਾ ਸੀਗਾ। ਅਤੇ ਉਹ ਕਹਿੰਦੇ ਅੱਛਾ, ਉਹ ਦੇਖਣ ਲੱਗੇ ਕੋਈ ਨਹੀਂ, ਇੰਨੇ ਨੂੰ ਉਹ ਜਿਹੜਾ ਗਰੀਬ ਆਦਮੀ ਸੀ ਉਹਦੇ ਕੋਲੋਂ ਦੀ ਨਿਕਲ ਗਿਆ, ਜਦੋਂ ਕੋਲੋਂ ਦੀ ਨਿਕਲ ਗਿਆ ਉਹਨੇ ਆਪਣਾ ਸਰੀਰ ਸਿਰ ਘੁਮਾਇਆ, ਕਹਿੰਦਾ ਇਹ ਹੁਣ ਤਾਂ ਇੱਥੇ ਸੀ ਮਹਿਕ, ਹੁਣ ਇਹ ਇੱਧਰੋਂ ਆਉਣ ਲੱਗ ਗਈ, ਇਹਦਾ ਮਤਲਬ ਬੰਦੇ ਕੋਲੋਂ ਸੀ। ਕਹਿੰਦਾ ਉਹਨੂੰ ਬੰਦੇ ਨੂੰ ਬੁਲਾਓ। ਉਹ ਬੰਦੇ ਨੂੰ ਬੁਲਾ ਲਿਆ, ਬੁਲਾ ਕੇ ਕਹਿੰਦਾ ਭਾਈ ਸਾਹਿਬ ਤੂੰ ਕਿੱਥੋਂ ਆਇਆ ਦੱਸ ਸੱਚੋ ਸੱਚ। ਉਹਨੇ ਦੇਖਿਆ ਵੀ ਇਹਦਾ ਅਮੀਰ ਬੰਦਾ, ਇਹਦੇ ਵਧੀਆ ਕੱਪੜੇ ਪਾਏ ਨੇ। ਕਹਿੰਦਾ ਜੀ ਮੈਂ ਦਿੱਲੀ ਗਿਆ ਸੀਗਾ ਹਜ਼ਰਤ ਨਿਜ਼ਾਮੂਦੀਨ ਔਲੀਆ ਦੀ ਦਰਗਾਹ 'ਤੇ। ਕਹਿੰਦਾ ਅੱਛਾ ਤੂੰ ਉੱਥੇ ਜਾ ਕੇ ਆਇਆ? ਕਹਿੰਦੇ ਹਾਂ। ਕਹਿੰਦੇ ਫਿਰ ਤੂੰ ਸੱਚੋ ਸੱਚ ਦੱਸ, ਤੈਨੂੰ ਕੋਈ ਚੀਜ਼, ਤੇਰੇ ਕੋਲ ਕੋਈ ਚੀਜ਼ ਹੈ ਉਹਨਾਂ ਦੀ ਜਿਹਦੀ ਮੈਨੂੰ ਮਹਿਕ ਆ ਰਹੀ ਹੈ? ਸੱਚੋ ਸੱਚ ਦੱਸ, ਝੂਠ ਨਾ ਬੋਲੀ। ਕਹਿੰਦਾ ਹਾਂਜੀ ਮੈਂ ਕੀ ਆ ਜੁੱਤੀਆਂ ਸੀ ਉਹਨਾਂ ਦੇ ਪਾਈਆਂ ਵੀ ਆ, ਆ ਉਹਨਾਂ ਨੇ ਮੈਨੂੰ ਦਿੱਤੀਆਂ, ਹੋਰ ਤਾਂ ਉਹਨਾਂ ਕੋਲ ਕੱਖ ਹੈ ਨਹੀਂ ਸੀ, ਮੇਰਾ 1.5 ਦਿਨ ਖਰਾਬ ਕਰਤਾ, ਆ ਜੁੱਤੀਆਂ ਦਿੱਤੀਆਂ ਬਸ। ਉਹ ਕਹਿੰਦਾ ਅੱਛਾ ਕਹਿੰਦੇ ਜੁੱਤੀਆਂ ਕਹਿੰਦੇ ਧਿਆਨ ਮਾਰਿਆ ਕਹਿੰਦਾ ਹਾਂ ਜੁੱਤੀਆਂ 'ਚ ਮਹਿਕ ਆ ਰਹੀ ਹੈ ਕਹਿੰਦਾ ਭਾਈ ਸਾਹਿਬ ਤੁਸੀਂ ਜੁੱਤੀ ਵੇਚਣੀ ਹੈ ਉਹ ਕਹਿੰਦਾ ਹਾਂਜੀ ਵੇਚ ਦਿਆਂਗੇ ਆਲੂ ਹੁੰਦਾ ਵੀ ਚੱਲ ਜੁੱਤੀ ਦਾ ਕੀ ਹੈ ਮੈਂ ਤਾਂ ਪਹਿਲਾਂ ਵੀ ਨੰਗੇ ਪੈਰੀ ਤੁਰ ਕੇ ਆਇਆ ਦੋ ਚਾਰ ਪੈਸੇ ਵੱਟੇ ਜਾਂਗੇ ਤਾਂ ਕੀ ਹੈ ਉਹ ਕਹਿੰਦਾ ਕਿੰਨੇ ਦੀ ਦੇਣੀ ਹੈ ਦੱਸੇ ਦਾ ਮੁੱਲ ਕੀ ਦੇਣਾ ਦੇਣ ਉਹਨੇ ਸੋਚਿਆ ਵੀ ਜੇ ਮੈਂ ਮੁੱਲ ਦੱਸਤਾ ਵੀ ਮੈਨੂੰ ਦੋ ਰੁਪਏ ਦੇ ਦਿਓ ਚਾਰ ਪੈਸੇ ਦੇ ਦਿਓ ਰੁਪਈਆ ਦੇ ਦਿਓ ਇਹ ਗਰੀਬ ਅਮੀਰ ਬਾਦ ਕਹਿੰਦਾ ਮੈਂ ਕੀ ਕਰਨਾ ਤੇਰੀ ਪੁਰਾਣੀ ਜੁੱਤੀ ਫਿਰ ਇਹਨੇ ਦੇਣਾ ਵੀ ਕੱਖ ਨਹੀਂ ਉਹਨੇ ਛੱਡਤੀ ਉਹਦੇ ਉੱਤੇ ਗੱਲ ਕਹਿੰਦਾ ਮਹਾਰਾਜ ਤੁਸੀਂ ਵੀ ਮੁੱਲ ਪਾ ਦਿਓ ਜੋ ਤੁਸੀਂ ਚੰਗਾ ਸਮਝਦੇ ਹੋ ਉਹਨੇ ਮੈਨੂੰ ਪੈਸੇ ਦੇ ਦਿਓ ਮੈਂ ਨਹੀਂ ਕੁਛ ਦੱਸਣਾ ਜੋ ਵੀ ਤੁਹਾਨੂੰ ਠੀਕ ਲੱਗਦਾ ਉਹ ਦੇ ਦਿਓ ਉਹ ਕਹਿੰਦਾ ਅੱਛਾ ਹੁਣ ਜੇ ਤੂੰ ਮੈਨੂੰ ਹੀ ਕਹਿੰਦਾ ਕੀਮਤ ਪਾ ਦਿਓ ਜੇ ਤੂੰ ਕਹਿੰਦਾ ਮੈਂ ਤੈਨੂੰ ਉਹ ਦੇਦਾ ਨਹੀਂ ਸੀ ਹੁਣ ਕਿਉਂਕਿ ਤੂੰ ਮੈਨੂੰ ਕੀ ਹੈ ਕਹਿੰਦਾ ਮੈਂ ਕਹਿੰਦਾ ਲੈ ਜੁੱਤੀ ਦੇ ਪਹਿਲਾਂ ਮੈਨੂੰ ਉਹਨੇ ਜੁੱਤੀ ਲਾ ਕੇ ਦੇ ਤੀ ਉਹਨੇ ਜੁੱਤੀ ਨੂੰ ਚੁੰਮਿਆ ਆਪਣੀ ਦਾੜੀ ਨਾਲ ਜਿਹੜੀ ਸੀਗੀ ਆਪਣੀ ਅਮੀਰ ਖੁਸਰੋ ਉਹਨੇ ਦਾੜੀ ਨਾਲ ਸਾਫ਼ ਕੀਤੀ ਅੱਖਾਂ 'ਚੋਂ ਪਾਣੀ ਆ ਗਿਆ ਅਤੇ ਆਪਣੇ ਬੰਦੇ ਨੂੰ ਕਹਿੰਦਾ ਜਿੰਨੇ ਵੀ ਘੋੜੇ ਨੇ ਸਭ ਦੀਆਂ ਰੱਸੀਆਂ ਨੂੰ ਫੜਾ ਦਿਓ ਕਹਿੰਦਾ ਦੇਖ ਭਾਈ ਤੂੰ ਕਿਉਂਕਿ ਕਿਹਾ ਕਿ ਮੁੱਲ ਤੁਸੀਂ ਪਾਓ ਮੈਂ ਮੁੱਲ ਪਾਉਣਾ ਸੀ ਇਸ ਕਰਕੇ ਜੋ ਕੁਛ ਇਸ ਵੇਲੇ ਮੇਰੇ ਕੋਲ ਹੈ ਮੈਂ ਤੈਨੂੰ ਦੇ ਤਾ ਜੇ ਮੈਂ ਘਰੇ ਹੁੰਦਾ ਤਾਂ ਤੈਨੂੰ ਮੈਂ ਉਹ ਵੀ ਦੇ ਦੇਣਾ ਸੀ ਇਹਦੇ ਲਈ ਮੇਰੇ ਕੋਲ ਇਹਦਾ ਮੁੱਲ ਦੀ ਕੋਈ ਕੀਮਤ ਨਹੀਂ ਉਹ ਦੇਖੋ ਲੈ ਕੇ ਚਲਿਆ ਗਿਆ ਉਹ ਜਿਹੜਾ ਬੰਦਾ ਸੋਚਦਾ ਇਹ ਟੁੱਟੀ ਜਿਹੀ ਜੁੱਤੀ ਹੈ ਜਾਂ ਡੇਢ ਦਿਨ ਇੰਪੋਰਟੈਂਸ ਟਾਈਮ ਦੀ ਵੀ ਹੈ ਜੇ ਉਹ ਪਹਿਲੇ ਦਿਨ ਮੁੜ ਜਾਂਦਾ ਤਾਂ ਉਹਦੇ ਹੀ ਮੁਲਾਕਾਤ ਨਹੀਂ ਹੋਣੀ ਸੀ ਅਤੇ ਡੇਢ ਦਿਨ ਨਾਲ ਟਾਈਮ ਵੀ ਫਿਕਸ ਹੈ ਕਿਉਂਕਿ ਉਹਦੇ ਹਿਸਾਬ ਕਿਤਾਬ ਜਿਹੜੇ ਕਾਮਲ ਮੁਰਸ਼ਦ ਨੇ ਪਰਮਾਤਮਾ ਫਿਕਸ ਹੁੰਦਾ ਫਿਰ ਦੇਖੋ ਉਹਨੇ ਜੁੱਤੀ ਦਿੱਤੀ ਉਹ ਤਾਂ ਜੁੱਤੀ ਸਮਝ ਐਵੇਂ ਦੇਤੀ ਹੈ ਜੁੱਤੀ ਬੇਕਾਰ ਜੀ ਹੈ ਪਰ ਉਹ ਜੁੱਤੀ ਦੂਜੇ ਲਈ ਬੜੀ ਕੀਮਤੀ ਸੀਗੀ ਉਹਨੇ ਇੰਨੇ ਪੈਸੇ ਦਿੱਤੇ ਕਿ ਉਹਨੇ ਸਾਰੀ ਜ਼ਿੰਦਗੀ ਦੇ ਵਿੱਚ ਉਹ ਜੁੱਤੀ ਦੇ ਨਾਲ ਮਾਲੋ ਮਾਲ ਹੋ ਗਿਆ ਇਹ ਤਾਂ ਹੈਗੀ ਉਹਦੇ ਦੇਣ ਦੀ ਹੁਣ ਮੈਨੂੰ ਅਗਲੀ ਸਟੋਰੀ ਨੂੰ ਕਵਰ ਕਰ ਦੇਣਾ ਹਾਲਾਂਕਿ ਇਹਦੀ ਇੰਨਾ ਕੋਈ ਗੱਲ ਨਹੀਂ ਉਹ ਜਦੋਂ ਪਹੁੰਚਿਆ ਮੀਰ ਖੁਸਰੋ ਉਹਦੀ ਦਰਗਾਹ ਦੇ ਵਿੱਚ ਅਤੇ ਆਪ ਤਾਂ ਥੱਲੇ ਤੁਰ ਕੇ ਜਾ ਰਿਹਾ ਜੁੱਤੀ ਰੱਖੀ ਹੈ ਪਾਲਕੀ ਦੇ ਵਿੱਚ ਉਤਰਿਆ ਅਤੇ ਜੁੱਤੀ ਜਾ ਕੇ ਉਹਨੇ ਚਰਨਾਂ 'ਚ ਰੱਖਤੀ ਉਹ ਕਹਿੰਦੇ ਵੀ ਅਮੀਰ ਖੁਸਰੋ ਤੂੰ ਇਹ ਜੁੱਤੀ ਕਿੱਥੋਂ ਲਿਆ ਕਿੱਥੋਂ ਲਿਆ ਕਹਿੰਦਾ ਜੀ ਮੈਂ ਖਰੀਦ ਕੇ ਲਿਆਇਆ ਕਹਿੰਦਾ ਅੱਛਾ ਬੜੀ ਮਹਿੰਗੀ ਖਰੀਦੀ ਹੋਣੀ ਹੈ ਕਹਿੰਦਾ ਜੀ ਮਹਿੰਗੀ ਕੀ ਜੇ ਤੂੰ ਮੇਰੀ ਗਰਦਨ ਵੀ ਮੰਗਦਾ ਮੈਂ ਗਰਦਨ ਵੀ ਦੇ ਦੇਣੀ ਸੀਗੀ ਇਹਦਾ ਕਹਿੰਦਾ ਮੁੱਲ ਕਹਿੰਦਾ ਕੋਈ ਪਾ ਨਹੀਂ ਸਕਦਾ ਜਦੋਂ ਉਹਨੇ ਕਿਹਾ ਮੈਂ ਆਪਣੀ ਗਰਦਨ ਦੇ ਦੇਣੀ ਸੀ ਅਤੇ ਜਿਹੜੇ ਨਿਜ਼ਾਮੂਦੀਨ ਔਲੇ ਸੀ ਘੁੱਟ ਕੇ ਜੱਫੀ ਪਾ ਲਈ ਕਹਿੰਦੇ ਜੇ ਤੂੰ ਮੇਰੀ ਜੁੱਤੀ ਦਾ ਮੁੱਲ ਪਾਇਆ ਨਾ ਇੰਨਾ ਅਤੇ ਤੈਨੂੰ ਮੈਂ ਅੱਜ ਇੰਨਾ ਮੁੱਲ ਦੇ ਦੇਣਾ ਕਿ ਤੈਨੂੰ ਦੋ ਜਹਾਨਾਂ ਦਾ ਮਾਲਕ ਤੇਰਾ ਅੰਦਰਲਾ ਹੀ ਪੜਦਾ ਖੋਲ ਦੇਣਾ ਉਹਨੇ ਅੰਦਰਲਾ ਪੜਦਾ ਖੋਲਦਾ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੋ ਜਿਹੀ ਪਰਮਾਤਮਾ ਦੇ ਕੋਲ ਸੱਚੇ ਦਿਲੋਂ ਜੋ ਅਰਦਾਸ ਕਰਦੇ ਉਹ ਜ਼ਰੂਰ ਕਬੂਲ ਹੁੰਦੀ ਹੈ ਸਮਾਂ ਥੋੜ੍ਹਾ ਜਿਹਾ ਲੱਗ ਸਕਦਾ ਜਿਵੇਂ ਮੈਂ ਕਿਹਾ ਵੀ ਅੰਬ ਪੱਕਣ ਦਾ ਅਲੱਗ ਸਮਾਂ ਮਾਂ ਦੇ ਪੇਟ ਦੇ ਵਿੱਚ ਜਦੋਂ ਬੱਚਾ ਹੁੰਦਾ ਪਹਿਲੇ ਦਿਨ ਹੀ ਨਹੀਂ ਹੋ ਜਾਂਦਾ ਉਹਨੂੰ ਵੀ ਟਾਈਮ ਲੱਗਦਾ ਸੋ ਇਸ ਕਰਕੇ ਸਾਨੂੰ ਸਬਰ ਕਰਨਾ ਚਾਹੀਦਾ ਸਾਨੂੰ ਸੰਤੋਖ ਕਰਨਾ ਚਾਹੀਦਾ ਸਾਨੂੰ ਵੇਟ ਕਰਨੀ ਚਾਹੀਦੀ ਹੈ ਸਾਨੂੰ ਸ਼ਰਧਾ ਨਾਲ ਜਿਹੜੀ ਕੋਈ ਰਜਾਈ ਅਸੀਂ ਅਰਦਾਸ ਕਰਦੇ ਹਾਂ ਉਹ ਡੈਫੀਨੇਟਲੀ ਕਬੂਲ ਹੁੰਦੀ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਪਰਮਾਤਮਾ ਜਾਂ ਆਪਾਂ ਸਤਸੰਗ ਦੇ ਵਿੱਚ ਜਾਂਦੇ ਹਾਂ ਸਤਸੰਗ 'ਚ ਜਾਂਦੇ ਹਾਂ ਕਹਿੰਦੇ ਨੇ ਸਤਸੰਗ 'ਚ ਜਾ ਕੇ ਜੇ ਪੂਰਨ ਗੁਰੂ ਦੇ ਦਰਸ਼ਨ ਕਰ ਲਓ ਤਾਂ ਉਹ ਪਰਮਾਤਮਾ ਨਾਲ ਮਿਲਾਪ ਕਰ ਦਿੰਦਾ ਪਰ ਪ੍ਰੈਕਟੀਕਲੀ ਅਸੀਂ ਦੇਖਦੇ ਹਾਂ ਕਿ ਸਾਰੇ ਬੰਦੇ ਉੱਥੇ ਹੀ ਨੇ ਕੋਈ ਪਰਮਾਤਮਾ ਪਰਮੂਤਮਾ ਨਾਲ ਨਹੀਂ ਮਿਲਿਆ ਜਿੱਡੇ ਮਰਜ਼ੀ ਚਾਹੇ ਉਹ ਬਿਆਸ ਵਾਲੇ ਨੇ ਚਾਹੇ ਉੱਥੇ ਨੇ ਜਿੰਨੇ ਵੀ ਸਤਸੰਗੀ ਨੇ ਲੱਖਾਂ ਕਰੋੜਾਂ ਦੀ ਤਾਦਾਦ 'ਚ ਨੇ ਸਭ ਉੱਥੇ ਹੀ ਤੁਰੇ ਫਿਰਦੇ ਨੇ ਸੋ ਇਹ ਕਿਉਂ ਹੈ ਇੱਕ ਪਾਸੇ ਤਾਂ ਕਹਿੰਦੇ ਪਰਮਾਤਮਾ ਦੇ ਦਰਸ਼ਨ ਕਰੋ ਪਰਮਾਤਮਾ ਦੀ ਸੰਗਤ ਕਰੋ ਪਰਫੈਕਟ ਮਾਸਟਰ ਦੀ ਉਹ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਪਰ ਦੂਜੇ ਪਾਸੇ ਪ੍ਰੈਕਟੀਕਲੀ ਉਹ ਹੁੰਦਾ ਹੀ ਨਹੀਂ ਇੱਕ ਅੱਧਾ ਬੰਦੇ ਦਾ ਹੁੰਦਾ ਕਿਉਂ ਇਹੀ ਸਵਾਲ ਦਾ ਜਵਾਬ ਜੇ ਅਸਲੀ ਸਮਝਣਾ ਹੋਵੇ ਤਾਂ ਇੱਕ ਵਾਰ ਮਹਾਤਮਾ ਬੁੱਧ ਦੇ ਜਿਹੜੇ ਸੇਵਕ ਸੀ ਆਨੰਦ ਉਹਨਾਂ ਨੇ ਵੀ ਸੇਮ ਸਵਾਲ ਕੀਤਾ ਸੀ ਕਿ ਮਹਾਰਾਜ ਮਹਾਤਮਾ ਬੁੱਧ ਨੂੰ ਪੁੱਛਿਆ ਵੀ ਇੰਨੇ ਤੁਹਾਡੇ ਕੋਲ ਸੇਵਕ ਆਉਂਦੇ ਨੇ ਜਦੋਂ ਕਹਿੰਦੇ ਪਰਮਾਤਮਾ ਦੀ ਕਾਮਲ ਮੁਰਸ਼ਦ ਦੀ ਪੂਰਨ ਸੰਤ ਦੀ ਜਿਹੜੀ ਕੰਪਨੀ ਆ ਉਹਦੇ ਵਿੱਚ ਇੰਨਾ ਅਸਰ ਹੁੰਦਾ ਕਿ ਉਹ ਪਰਮਾਤਮਾ ਨਾਲ ਮਿਲਾ ਦਿੰਦਾ ਪਰ ਮੇਰੇ ਤਾਂ ਅੱਜ ਇੰਨੇ ਕੋਈ ਨਹੀਂ ਤਾਂ ਉਸ ਤਰ੍ਹਾਂ ਹੀ ਤੁਰੇ ਫਿਰਦੇ ਨੇ ਮਹਾਤਮਾ ਬੁੱਧ ਕਹਿੰਦੇ ਤੂੰ ਕੱਲੂਗਾ ਜਦੋਂ ਸਤਸੰਗ ਸ਼ੁਰੂ ਹੋਊਗਾ ਤੈਨੂੰ ਜਵਾਬ ਦਿਊਂਗਾ ਉਹ ਦੂਜੇ ਦਿਨ ਆਇਆ ਕਹਿੰਦੇ ਦੱਸੋ ਜੀ ਕਹਿੰਦੇ ਆਹ ਦੇਖ ਜਿੰਨੇ ਬੰਦੇ ਆਏ ਨੇ ਨਾ ਇਹ ਇਕੱਲੇ ਇਕੱਲੇ ਨੂੰ ਪੁੱਛ ਵੀ ਇਹ ਸਤਸੰਗ ਦੇ ਵਿੱਚ ਕੀ ਕਰਨ ਆਏ ਨੇ ਮਤਲਬ ਪਰਪਸ ਕੀ ਹੈ ਉਹ ਕਹਿੰਦਾ ਠੀਕ ਹੈ ਤੈਨੂੰ ਮੈਂ ਜਵਾਬ ਦਿਊਂਗਾ ਉਹ ਇਕੱਲੇ ਇਕੱਲੇ ਨੂੰ ਜਾ ਕੇ ਪੁੱਛਣ ਲੱਗਾ ਹਾਂਜੀ ਭਾਈ ਸਾਹਿਬ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਹੋ ਇੱਥੇ ਕੀ ਕਰਨ ਆਏ ਹੋ ਤੁਸੀਂ ਕਿਉਂ ਆਏ ਹੋ ਕੀ ਆਇਆ ਤੁਹਾਡਾ ਪਰਪਸ ਕੀ ਆ ਕੀ ਨਹੀਂ ਅਤੇ ਉਹਨੇ ਫਿਰ ਮਹਾਤਮਾ ਬੁੱਧ ਨੂੰ ਦੱਸਿਆ ਕਹਿੰਦਾ ਪੁੱਛ ਲਿਆ ਸਾਰਿਆਂ ਨੂੰ ਕਹਿੰਦਾ ਹਾਂਜੀ ਕਹਿੰਦਾ ਕੀ ਕਹਿੰਦੇ ਕਹਿੰਦੇ ਜੀ ਕੁਛ ਬੰਦੇ ਕਹਿੰਦੇ ਮੈਂ ਤਾਂ ਜੀ ਐਡੀ ਦੂਰੋਂ ਆਇਆ ਕਿ ਮੈਨੂੰ ਔਲਾਦ ਚਾਹੀਦੀ ਸੀ ਮੈਨੂੰ ਮੁੰਡਾ ਚਾਹੀਦਾ ਸੀ ਮੈਨੂੰ ਕੁੜੀ ਚਾਹੀਦੀ ਸੀ ਕੋਈ ਕਹਿੰਦਾ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਕੋਈ ਕਹਿੰਦਾ ਮੇਰੇ ਪੋਤਾ ਚਾਹੀਦਾ ਦੋਹਤਾ ਚਾਹੀਦਾ ਕੋਈ ਬੰਦਾ ਕਹਿੰਦਾ ਮੈਨੂੰ ਨੌਕਰੀ ਚਾਹੀਦਾ ਕੋਈ ਬੰਦਾ ਕਹਿੰਦਾ ਮੈਨੂੰ ਕਾਰੋਬਾਰ ਚਾਹੀਦਾ ਕੋਈ ਬੰਦਾ ਕਹਿੰਦਾ ਜੀ ਮੈਂ ਤੁਹਾਡੇ ਕੋਲ ਤਾਂ ਆਇਆ ਮੈਂ ਅਸਿਸਟੈਂਟ ਸੈਕਟਰੀ ਹਾਂ ਅਤੇ ਹੁਣ ਸੈਕਟਰੀ ਦੋ ਸਾਲਾਂ ਬਾਅਦ ਰਿਟਾਇਰ ਹੋਣਾ ਅਤੇ ਮੈਂ ਸੈਕਟਰੀ ਬਣਨਾ ਕੋਈ ਬੰਦਾ ਕਹਿੰਦਾ ਰਿਪ੍ਰਜੈਂਟੇਟਿਵ ਬਣੀ ਆ ਹੁਣ ਇਹਨੇ 3-4 ਸਾਲਾਂ ਦੀ ਮਿਆਦ ਹੈ ਦੂਬਾ ਮੈਂ ਰਿਪ੍ਰਜੈਂਟੇਟਿਵ ਬਣਨਾ ਕੋਈ ਕਹਿੰਦਾ ਮੈਂ ਫਲਾਣਾ ਅਸ਼ਰ ਦੀ ਸੇਵਾ ਕਰਦੇ ਬਣਨਾ ਕੋਈ ਕਹਿੰਦਾ ਮੈਂ ਸਿਪਾਹੀਆਂ ਹੌਲਦਾਰ ਬਣਨਾ ਕਹਿੰਦਾ ਫੇ ਹੋਰ ਕਹਿੰਦਾ ਹੋਰ ਕੋਈ ਬੰਦਾ ਕਹਿੰਦਾ ਵੋਟਾਂ ਜਿੱਤਣਾ ਸਕੂਲ ਟਰੱਸਟੀ ਦੇ ਇਲੈਕਸ਼ਨ ਜਿਹੜੇ ਕਹਿੰਦੇ ਜੀ ਅਸੀਂ ਤਾਂ ਕੁਛ ਨਹੀਂ ਲੈ ਕੇ, ਅਸੀਂ ਤਾਂ ਮਾਲਕ ਕੋਲ ਆਏ ਹਾਂ ਮਹਾਤਮਾ ਬੁੱਧ ਜੀ ਕੋਲ, ਅਸੀਂ ਚਾਹੁੰਦੇ ਹਾਂ ਵੀ ਸਾਡਾ ਵੀ ਪਰਮਾਤਮਾ ਦੇ ਨਾਲ ਮਿਲਾਪ ਕਰਦੇ। ਕਹਿੰਦਾ ਬਿਲਕੁਲ ਠੀਕ ਆ, ਆਹ ਤੇਰਾ ਉੱਤਰ ਹੈ। ਜਿਹੜੀ ਸ਼ਰਧਾ ਦੇ ਨਾਲ ਜਿਹੋ ਜਿਹੀਆਂ ਡਿਮਾਂਡਸ ਲੈ ਕੇ ਅਸੀਂ ਪਰਮਾਤਮਾ ਦੀ ਦਰਗਾਹ 'ਚ, ਕਾਮਲ ਮੁਰਸ਼ਦ ਦੀ ਦਰਗਾਹ 'ਚ, ਪੂਰਨ ਸੰਤ ਦੀ ਦਰਗਾਹ ਦੇ ਵਿੱਚ ਜਾਂਦੇ ਹਾਂ, ਕਈ ਵਾਰੀ ਕਹਿੰਦੇ ਵੀ ਸੈਕਟਰੀ ਬਣਾ ਦੇ ਮੇਰਾ ਰੀਅਲ ਸਟੇਟ ਦਾ ਕੰਮ ਚੱਲੂ, ਹਾਂਜੀ। ਸੋ ਇਸ ਕਰਕੇ ਜਿਹੋ ਜਿਹੀਆਂ ਅਸੀਂ ਖੁਆਇਸ਼ਾਂ ਲੈ ਕੇ ਚੱਲਦੇ ਹਾਂ, ਦੁਨੀਆਂ ਦੀਆਂ ਖੁਆਇਸ਼ਾਂ ਲੈ ਕੇ ਚੱਲਦੇ ਹਾਂ, ਦੁਨੀਆਂ ਦੇ ਵਿੱਚ ਹੀ ਰਹਿ ਜਾਂਦੇ ਹਾਂ। ਜਿਹੜਾ ਬੰਦਾ ਦੁਨੀਆਂ ਦੀਆਂ ਖੁਆਇਸ਼ਾਂ ਛੱਡ ਕੇ ਪਰਮਾਰਥ ਦੀ ਖੁਆਇਸ਼ ਲੈ ਕੇ ਚੱਲਦਾ, ਉਹਨੂੰ ਪਰਮਾਰਥ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ। ਪਰ ਇੱਕ ਗੱਲ ਪੱਕੀ ਹੈ, ਇੱਕ ਹੋਰ ਸਵਾਲ ਆਉਂਦਾ ਕਿ ਕਈ ਵਾਰੀ ਲੋਕ ਇਹ ਸੋਚਦੇ ਨੇ ਵੀ ਰੱਬ ਨੂੰ ਪਾਉਣ ਦੇ ਲਈ ਗੁਰੂ ਦੀ ਕੀ ਲੋੜ ਹੈ। ਜੇ ਬੇਸ਼ੱਕ ਅਸੀਂ ਅਣਗਿਣਤ ਮੈਂ ਤੁਕਾਂ ਦਿੰਦਾ ਹੁੰਦਾ, ਪੜ੍ਹਦਾ ਹੁੰਦਾ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰ ਬਿਨ ਕੋਈ ਨਾ ਉਤਰਸ ਪਾਰ, ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਏਤਾ ਚਾਨਣ ਹੁੰਦੀਆਂ ਗੁਰ ਬਿਨ ਘੋਰ ਉਧਾਰ। ਪਰ ਫਿਰ ਵੀ ਕੁਛ ਲੋਕ ਇਹ ਕਹਿੰਦੇ ਨੇ ਵੀ ਅਸੀਂ ਆਪਣੇ ਆਪ ਗੁਰੂ ਦੀ ਕੀ ਲੋੜ ਹੈ, ਗੁਰੂ ਤੋਂ ਬਿਨਾਂ ਵੀ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਸੋ ਇਸੇ ਤਰ੍ਹਾਂ ਹੀ ਕੋਈ ਰਾਜਾ ਸੀਗਾ, ਉਹਦੇ ਵਿੱਚ ਹੰਕਾਰ ਸੀ, ਉਹ ਦਰਬਾਰ 'ਚ ਬੈਠਾ ਸੀਗਾ, ਮੰਤਰੀ ਪੂਜਾ ਪਾਠ ਕਰਨ ਵਾਲਾ ਸੀਗਾ। ਉਹਨੇ ਕਿਤੇ ਪਰਚਾਂ ਸੀ ਗੱਲ ਕਰਤੀ ਕਿ ਮਹਾਰਾਜ ਗੁਰੂ ਤੋਂ ਬਿਨਾਂ ਨਾ ਤੁਸੀਂ ਵੀ ਗੁਰੂ ਧਾਰਨ ਕਰ ਲਓ, ਅਤੇ ਗੁਰੂ ਧਾਰਨ ਕਰੋਗੇ ਕਾਮਲ ਮੁਰਸ਼ਦ, ਫਿਰ ਤੁਸੀਂ ਪਰਮਾਤਮਾ ਨਾਲ ਮਿਲ ਸਕਦੇ ਹੋ। ਉਹ ਕਹਿੰਦਾ ਛੱਡ ਯਾਰ, ਗੁਰੂ ਕਰਨ ਨੂੰ ਕੀ ਆ, ਮਿਹਨਤ ਕਰਨੀ ਆ, ਆਪਦੀ ਮਿਹਨਤ ਕਰੋ, ਅਤੇ ਕਿਤਾਬਾਂ ਬਥੇਰੀਆਂ ਨੇ, ਧਾਰਮਿਕ ਪੁਸਤਕਾਂ ਉਹਨਾਂ 'ਚ ਪੜ੍ਹੋ, ਪੜ੍ਹ ਪੜ੍ਹ ਕੇ ਤੁਸੀਂ ਆਪ ਹੀ ਰੱਬ ਨੂੰ ਮਿਲ ਜਾਓਗੇ। ਹੁਣ ਉਹ ਮੰਤਰੀ ਨੇ ਰਾਜੇ ਦੇ ਮੂਹਰੇ ਕੀ ਬੋਲਣਾ ਸੀ, ਕਹਿੰਦਾ ਜੀ ਮੁਸ਼ਕਲ ਹੈ। ਉਹ ਕਹਿੰਦਾ ਮੁਸ਼ਕਲ ਕਿਉਂ, ਮੈਂ ਮਿਲ ਜੂਗਾ। ਕਹਿੰਦਾ ਜੀ ਕਦੋਂ ਮਿਲ ਜੂ, ਕਹਿੰਦਾ ਜਦੋਂ ਮਰਜ਼ੀ ਮੈਂ ਤੁਹਾਨੂੰ, ਕਹਿੰਦਾ ਮਿਲ ਜੂ। ਕਹਿੰਦਾ ਹਾਂ। ਮੰਤਰੀ ਨੇ ਕਿਹਾ ਕਿੰਨੇ ਚਿਰ, ਕਹਿੰਦਾ ਮਹੀਨੇ 'ਚ ਮੈਂ ਕੋਸ਼ਿਸ਼ ਕਰ ਲੈਣਾ ਤੈਨੂੰ ਰੱਬ ਨਾਲ ਮਿਲਾਉਣਾ, ਕਿਸੇ ਗੁਰੂ ਘਰ ਦੀ ਲੋੜ ਨਹੀਂ। ਕਹਿੰਦਾ ਠੀਕ ਹੈ ਜੀ। ਹੁਣ ਉਹ ਮੰਤਰੀ ਦੇ ਮੰਤਰੀ ਨੂੰ ਤਾਂ ਪਤਾ ਸੀਗਾ, ਪਰ ਰਾਜੇ ਨੂੰ ਫਿਕਰ ਹੋ ਗਿਆ ਵੀ ਮੈਂ ਹੁਣ ਇੰਨੇ ਸੰਗਤ ਦੇ ਵਿੱਚ ਰਾਜ ਦਰਬਾਰ ਦੇ ਵਿੱਚ ਵਾਅਦਾ ਕੀਤਾ ਕਿ ਮਹੀਨੇ 'ਚ ਮੈਂ ਗੁਰੂ ਤੋਂ ਬਿਨਾਂ ਰੱਬ ਨੂੰ ਮਿਲ ਜੂ, ਮਿਲਾਪ ਕਰੂੰਗਾ, ਦਿਖਾਊਂਗਾ ਤੁਹਾਨੂੰ ਵੀ ਇਹ ਕਿਵੇਂ ਪੋਸੀਬਲ ਹੈ। ਜਦੋਂ ਦਿਮਾਗ 'ਤੇ ਟੈਨਸ਼ਨ ਹੋ ਗਈ, ਉਹਨੇ ਆਪਣੇ ਸੈਨਾਪਤੀ ਨੂੰ ਬੁਲਾਇਆ, ਕਹਿੰਦਾ ਦੇਖੋ ਇੱਥੇ ਕੋਈ ਪੂਰਨ ਕਾਮਲ ਮੁਰਸ਼ਦ ਵੀ ਹੈ, ਸੰਤ ਫਕੀਰ ਵੀ ਹੈ। ਉਹਨਾਂ ਨੇ ਉਹ ਕਹਿੰਦੇ ਜੀ ਤੁਹਾਨੂੰ ਕੀ ਲੋੜ ਪੈ ਗਈ, ਤੁਸੀਂ ਤਾਂ ਅੱਜ ਸਭਾ 'ਚ ਕਿਹਾ ਵੀ ਉਹਦੀ ਲੋੜ ਹੀ ਨਹੀਂ। ਕਹਿੰਦਾ ਮੈਂ ਕਿਹੜਾ ਧਾਰਨ ਕਰਨਾ ਉਹਨੂੰ, ਅਡੋਪਟ ਥੋੜ੍ਹਾ ਕਰਨਾ ਗੁਰੂ ਨੂੰ, ਉਦੋਂ ਤਾਂ ਸਿਰਫ ਤਰੀਕਾ ਪੁੱਛਣਾ ਮੈਂ। ਉਹ ਕਹਿੰਦਾ ਪਰ ਜੇ ਤਰੀਕਾ ਪੁੱਛੋਗੇ, ਤਰੀਕਾ ਵੀ ਤਾਂ ਗੁਰੂ ਤੋਂ ਪੁੱਛਿਆ। ਕਹਿੰਦਾ ਬਾਹਲੀਆਂ ਗੱਲਾਂ ਨਾ ਕਰ, ਫਜ਼ੂਲ ਦੀਆਂ, ਬਹਿਸ ਨਾ ਕਰ, ਕਿਉਂਕਿ ਝੂਠਾ ਬੰਦਾ ਬਹਿਸ ਨਹੀਂ ਕਰਦਾ, ਲੜਾਈ ਕਰਦਾ ਹੁੰਦਾ। ਸੋ ਕਹਿੰਦਾ ਬਹਿਸ ਨਾ ਕਰ, ਤੂੰ ਦੇਖ ਕੇ ਆ ਜਿਹੜਾ ਤੈਨੂੰ ਮੈਂ ਕਹਿੰਦਾ ਵੀ ਕੋਈ ਗੁਰੂ ਹੈਗਾ। ਚਲੋ ਉਹ ਘੁੰਮ ਕੇ ਆ ਗਿਆ ਅਤੇ ਸ਼ਾਮ ਨੂੰ ਆ ਕੇ ਕਹਿੰਦਾ ਹਾਂਜੀ ਇੱਥੇ ਬਨਾਰਸ ਦੇ ਵਿੱਚ ਕਬੀਰ ਸਾਹਿਬ ਨੇ ਬੜੇ ਉੱਚ ਕੋਟੀ ਦੇ ਮਹਾਤਮਾ ਸੁਣੇ, ਬੜੀ ਜੈ ਜੈਕਾਰ ਆ ਦੁਨੀਆਂ ਦੇ ਵਿੱਚ। ਉਹ ਕਹਿੰਦੇ ਚੰਗਾ ਐਂ ਕਰ, ਕਿਸੇ ਨੂੰ ਦੱਸੀ ਨਾ, ਆਪਾਂ ਰਾਤ ਨੂੰ ਨਾ ਭੇਸ ਬਦਲਾ ਕੇ ਜਾਵਾਂਗੇ, ਜੇ ਪਤਾ ਲੱਗ ਗਿਆ ਨਾ ਰਾਤ ਵੀ ਇੱਥੇ ਆ ਤਾਂ ਫਿਰ ਆਪਣੀ ਬੇਇੱਜ਼ਤੀ ਹੋਊਗੀ। ਭੇਸ ਬਦਲਾ ਕੇ ਤੂੰ ਵੀ ਬਦਲਾ, ਕੱਪੜੇ 'ਚ ਪਾ ਕੇ ਮੂੰਹ ਸਿਰ ਢੱਕ ਕੇ ਚੱਲ ਜਾ ਉੱਥੇ ਕਬੀਰ ਸਾਹਿਬ ਦੇ ਦਰਬਾਰ 'ਚ ਪਹੁੰਚ ਕੇ। ਜਦੋਂ ਕਬੀਰ ਸਾਹਿਬ ਦੇ ਦਰਬਾਰ 'ਚ ਪਹੁੰਚੇ, ਦਰਵਾਜ਼ਾ ਬੰਦ ਸੀਗਾ ਅਤੇ ਬਾਹਰ ਉਹਨਾਂ ਦੇ ਸੇਵਕ ਬੈਠੇ ਸੀਗੇ ਅਤੇ ਕਹਿੰਦੇ ਜੀ ਅਸੀਂ ਕਬੀਰ ਸਾਹਿਬ ਨੂੰ ਮਿਲਣ ਆਏ ਹਾਂ। ਉਹ ਕਹਿੰਦੇ ਕੋਈ ਨਹੀਂ ਜੀ। ਉਹਨਾਂ ਨੇ ਜਾ ਕੇ ਕਬੀਰ ਸਾਹਿਬ ਨੂੰ ਸੁਨੇਹਾ ਭੇਜਿਆ ਵੀ ਜੀ ਦੋ ਬੰਦੇ ਆਏ ਨੇ ਤੁਹਾਡੇ ਦਰਸ਼ਨ ਕਰਨ ਲਈ ਆਏ ਨੇ, ਤੁਹਾਨੂੰ ਮਿਲਣ ਆਏ ਨੇ। ਉਹ ਕਹਿੰਦਾ ਕੋਈ ਨਹੀਂ, ਭੇਜ ਦਿਓ। ਉਹ ਅੰਦਰ ਗਏ, ਹੁਣ ਰਾਜੇ 'ਚ ਹੰਕਾਰ ਬੜਾ ਸੀਗਾ, ਨਾ ਮੱਥਾ ਟੇਕਿਆ ਨਾ ਕੁਛ ਟੇਕਿਆ, ਬਰਾਬਰ ਜਾ ਕੇ ਉੱਥੇ ਕੁਰਸੀ ਪਈ, ਭੁੰਜੇ ਵੀ ਨਹੀਂ ਬੈਠਾ, ਜਾ ਕੇ ਸਾਹਮਣੇ ਬਹਿ ਗਿਆ ਕਿਉਂਕਿ ਐਂ ਸੀ ਮੈਂ ਤਾਂ ਰਾਜਾ। ਜਦੋਂ ਬੈਠਾ ਤੇ ਕਬੀਰ ਸਾਹਿਬ ਕਹਿੰਦੇ ਹਾਂਜੀ ਰਾਜਨ ਦੱਸੋ ਤੁਸੀਂ ਕਿਵੇਂ ਆਏ ਹੋ। ਉਹ ਕਹਿੰਦੇ ਰਾਜਨ ਤਿੰਨ ਵੀ ਇਹ ਤੁਹਾਨੂੰ ਕਿਵੇਂ ਪਤਾ ਅਸੀਂ ਰਾਜੇ ਹਾਂ। ਉਹ ਕਹਿੰਦਾ ਜੀ ਇਹਦੇ ਪੂਰਨ ਸੰਤ ਹੁੰਦੇ ਨੇ, ਕਾਮਲ ਮੁਰਸ਼ਦ ਹੁੰਦੇ ਨੇ, ਉਹ ਕੱਪੜਿਆਂ 'ਤੇ ਲੁਕਾਉਣ ਨਾਲ ਨਹੀਂ ਫਰਕ ਪੈਂਦਾ, ਉਹ ਤੁਹਾਡੀ ਆਤਮਾ ਤੋਂ ਅੰਦਰੋਂ ਦੇਖਦੇ ਨੇ ਤੁਸੀਂ ਕੌਣ ਹੋ। ਜਦੋਂ ਉਹਨੇ ਕਿਹਾ ਰਾਜ ਨੇ ਕਿ ਅੱਛਾ ਜੇ ਤੁਹਾਡੇ ਇੰਨੇ ਪਹੁੰਚੇ ਵੀ ਹੋ ਸਾਡਾ, ਅਸੀਂ ਤੁਹਾਡੇ ਕੋਲ ਇੱਕ ਰਿਕੁਐਸਟ ਲੈ ਕੇ ਆਏ ਹਾਂ। ਕਹਿੰਦੇ ਬੋਲੋ, ਮੈਂ ਥੋੜ੍ਹਾ ਜਿਹਾ ਟਾਈਮ ਫਾਸਟ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਟਾਈਮ ਛੇਦੀ ਹੋ ਜੂਗਾ। ਉਹ ਕਹਿੰਦੇ ਸਾਨੂੰ ਇਹ ਦੱਸੋ, ਕੋਈ ਤਰੀਕਾ ਦੱਸੋ, ਢੰਗ ਦੱਸੋ, ਕੋਈ ਮੈਥਡ ਦੱਸੋ ਕਿ ਬਿਨਾਂ ਗੁਰੂ ਅਡੋਪਟ ਕੀਤੇ ਅਸੀਂ ਪਰਮਾਤਮਾ ਨੂੰ ਮਿਲ ਸਕੀਏ। ਉਹ ਕਹਿੰਦੇ ਬਸ ਆਹੀ ਸਵਾਲ ਹੈ। ਕਹਿੰਦੇ ਇਹਦਾ ਉੱਤਰ ਦੇਣ ਲਈ ਤੈਨੂੰ ਕੋਈ ਕੰਮ ਕਰਨਾ ਪਊ। ਉਹ ਕਹਿੰਦੇ ਦੱਸੋ ਜੀ। ਕਹਿੰਦਾ ਤੂੰ ਇੱਕ ਮੈਨੂੰ ਮੈਡਿਕ ਮੈਂਡਿਕ ਲਿਆ ਕੇ ਦੇ। ਮੈਂਡਿਕ ਪਤਾ ਡੱਡੂ ਨੂੰ ਕਹਿੰਦੇ ਆਪਾਂ। ਉਹ ਕਹਿੰਦਾ ਜੀ ਮੇਰਾ ਇਹ ਕਬੀਰ ਸਾਹਿਬ ਮੇਰੇ ਸਵਾਲ ਦਾ ਵੀ ਗੁਰੂ ਤੋਂ ਬਿਨਾਂ ਮੈਂ ਰੱਬ ਨੂੰ ਪਾਉਣਾ ਹੈ, ਅਤੇ ਡੱਡੂ ਦਾ ਕੀ ਸੰਬੰਧ ਹੈ। ਕਹਿੰਦਾ ਸਵਾਲ ਨਾ ਕਰ ਜਾ ਦੇ, ਤੈਨੂੰ ਜਿਹੜਾ ਕੁਝ ਜੇ ਤੈਨੇ ਜਵਾਬ ਲੈਣਾ ਡੱਡੂ ਲਿਆ ਫੜ ਕੇ। ਉਹਨੇ ਸੈਨਾਪਤੀ ਨੂੰ ਕਿਹਾ, ਸੈਨਾਪਤੀ ਗਿਆ ਭੱਜ ਕੇ ਜਾ ਕੇ ਡੱਡੂ ਫੜ ਲਿਆ ਅਤੇ ਨਵਾ ਨੂੰ ਮੁੱਕੇ ਕੋਈ ਰਾਜੇ ਨੂੰ ਦੇਣਾ ਸੀ ਡੱਬੇ 'ਚ ਬੰਦ ਕਰ ਲਿਆ ਆ। ਅਤੇ ਰਾਜਾ ਕਹਿੰਦਾ ਲਓ ਜੀ ਆ ਗਿਆ ਡੱਡੂ। ਉਹ ਕਹਿੰਦਾ ਅੱਛਾ। ਕਹਿੰਦਾ ਹੁਣ ਦਿਓ ਮੇਰੇ ਸਵਾਲ ਦਾ ਜਵਾਬ ਕਿ ਗੁਰੂ ਤੋਂ ਬਿਨਾਂ ਰੱਬ ਨੂੰ ਕਿਵੇਂ ਪਾਇਆ ਜਾ ਸਕਦਾ। ਕਬੀਰ ਸਾਹਿਬ ਕਹਿੰਦੇ ਠਹਿਰ ਜਾ, ਇਹਦਾ ਜਵਾਬ ਦੇਣ ਲਈ ਤੈਨੂੰ ਇੱਕ ਹੋਰ ਕੰਮ ਕਰਨਾ ਪਊ। ਕਹਿੰਦਾ ਜੀ ਹੋਰ ਕੀ ਕੰਮ ਕਰਨਾ ਪਊ ਦੱਸੋ। ਕਹਿੰਦਾ ਇਹ ਡੱਡੂ ਨੂੰ ਲਿਜਾ ਕੇ ਨਾ ਆਪਣੇ ਮਹਿਲ ਦੇ ਛੱਤ ਦੇ ਉੱਤੇ ਰੱਖ ਦੇ ਅਤੇ ਨਾਲ ਦੇਖੀ ਚੱਲ। ਜਦੋਂ ਡੱਡੂ ਨੇ ਛਾਲ ਮਾਰੀ ਅਤੇ ਜਦੋਂ ਇਹ ਅਸਮਾਨ 'ਚ ਚੜ੍ਹ ਗਿਆ ਨਾ, ਅਤੇ ਫਿਰ ਤੈਨੂੰ ਮੈਂ ਜਵਾਬ ਦੇਊਂਗਾ ਵੀ ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ ਮੁਰਸ਼ਦ ਤੋਂ ਬਿਨਾਂ। ਅਤੇ ਰਾਜਾ ਹੱਸ ਪਿਆ। ਕਹਿੰਦਾ ਕਬੀਰ ਸਾਹਿਬ ਤੂੰ ਕਹਿੰਦਾ ਮੈਂ ਆਪਣੇ ਆਪ ਹੀ ਮਿਲ ਆਪਣੇ ਆਪ ਕਿਵੇਂ ਮਿਲੂੰਗਾ ਤੂੰ ਧਰਤੀ ਜਿਹੜੇ ਜਿੰਨਾ ਚਿਰ ਤੱਕ ਜਿਸ ਤਰ੍ਹਾਂ ਡੱਡੂ ਛਾਲਾਂ ਮਾਰਦਾ ਜ਼ਮੀਨ 'ਤੇ ਰਹਿੰਦਾ ਅਤੇ ਇਸੇ ਤਰ੍ਹਾਂ ਹੀ ਜਿੰਨੀਆਂ ਮਰਜ਼ੀ ਅਸੀਂ ਆਪਣੀਆਂ ਕੋਸ਼ਿਸ਼ਾਂ ਕਰ ਲਈਏ ਅਸੀਂ ਕਦੇ ਵੀ ਪਰਮਾਤਮਾ ਨੂੰ ਪਾ ਨਹੀਂ ਸਕਦੇ ਸੋ ਇਸ ਕਰਕੇ ਪਰਮਾਤਮਾ ਨੂੰ ਜਦੋਂ ਵੀ ਪਾਉਣਾ ਸਾਨੂੰ ਗੁਰੂ ਦੀ ਲੋੜ ਹੈ ਫਿਰ ਉਹਨੂੰ ਸਮਝ ਲੱਗ ਗਈ ਪੂਰੀ ਵੀ ਜਿਵੇਂ ਅਸਮਾਨ 'ਚ ਡੱਡੂ ਨਹੀਂ ਪਹੁੰਚ ਸਕਦਾ ਇਸੇ ਤਰ੍ਹਾਂ ਹੀ ਗੁਰੂ ਨੂੰ ਪਰਮਾਤਮਾ ਨੂੰ ਪਾਉਣ ਲਈ ਸਾਨੂੰ ਗੁਰੂ ਦੀ ਲੋੜ ਹੈ ਉੱਥੇ ਹੀ ਕਬੀਰ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਇਹ ਸ਼ਬਦ ਵਿੱਚ ਜਿਹੜੇ ਸੀਗੇ ਉਹ ਲਿਖੇ ਨੇ ਕਬੀਰ ਗੁਰੂ ਕਿਰਪਾ ਬਿਨਾ ਕਬੀਰ ਗੁਰੂ ਕਿਰਪਾ ਬਿਨਾ ਪ੍ਰਭ ਦਰ ਪ੍ਰਭ ਚਰਨਨ ਕੀ ਆਸ ਕਬੀਰ ਗੁਰੂ ਕਿਰਪਾ ਬਿਨਾ ਪ੍ਰਭ ਚਰਨਨ ਕੀ ਆਸ ਜੈਸੇ ਮੈਡਕ ਉਛਲ ਕੇ ਚਾਹਤ ਚੜ੍ਹਨ ਆਕਾਸ਼ ਕਹਿੰਦੇ ਜਿਵੇਂ ਮੈਡਕ ਜਿਹੜਾ ਕਛੂ ਹੈ ਉਹਦੀ ਖੁਆਇਸ਼ ਹੋਵੇ ਕਿ ਮੈਂ ਆਕਾਸ਼ 'ਚ ਉੱਡ ਜਾਂ ਉਹ ਉੱਡ ਨਹੀਂ ਸਕਦਾ ਇਸੇ ਤਰ੍ਹਾਂ ਜੇ ਤੁਹਾਡੀ ਕੋਈ ਆਸ ਹੈ ਗੁਰੂ ਤੋਂ ਬਿਨਾਂ ਤੁਸੀਂ ਪਰਮਾਤਮਾ ਨੂੰ ਮਿਲੋਗੇ ਉਹ ਮਿਲ ਨਹੀਂ ਸਕਦੇ ਸੋ ਇਸੇ ਤਰ੍ਹਾਂ ਬੁੱਲੇ ਸ਼ਾਹ ਨੇ ਮੈਂ ਕਿਉਂਕਿ ਟਾਈਮ ਬੁੱਲੇ ਸ਼ਾਹ ਨੇ ਕੀ ਕਿਹਾ ਸੀਗਾ ਬੁੱਲੇ ਸ਼ਾਹ ਨੇ ਕਿਹਾ ਸੀ ਵੀ ਬੜੀ ਵਧੀਆ ਗੱਲ ਜਿੱਥੇ ਵੱਸਦਾ ਹੈ ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ ਉਹਨੇ ਪਰਮਾਤਮਾ ਨੂੰ ਕਿਹਾ ਬੁੱਲੇ ਸ਼ਾਹ ਨੇ ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ ਕਦੋਂ ਕਹਿੰਦਾ ਪਹਾੜਾਂ 'ਚ ਉੱਥੇ ਆ ਪਾਣੀਆਂ 'ਚ ਕਿਤਾਬਾਂ 'ਚ ਹੈ ਕਹਿੰਦਾ ਜਿੱਥੇ ਤੂੰ ਐਗਜੈਕਟ ਹੈਗਾ ਉੱਥੇ ਨਹੀਂ ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ ਕਿੱਡੀ 400 ਵਾਲੀ ਬਾਤ ਹੋਈ 400 ਵੀ ਕਹਿੰਦੇ ਹੇਰਾ ਫੇਰੀ ਵਾਲੀ ਪਰਮਾਤਮਾ ਨੂੰ ਕਹਿੰਦਾ ਤੂੰ ਤਾਂ ਹੇਰਾ ਫੇਰੀ ਕਰ ਰਹੇ ਹਾਂ ਜਿੱਥੇ ਸਾਨੂੰ ਸਮਝਾ ਦੇ ਵੀ ਕਿੱਥੇ ਰਹਿਣਾ ਸੀ ਉੱਥੇ ਬਾਹਰ ਚੱਕਰਾਂ ਮਰਵਾਈਆਂ ਨੇ ਸਾਡੀਆਂ ਜਿੱਥੇ ਵੱਸਦਾ ਏ ਉੱਥੇ ਦੱਸਦਾ ਨਹੀਂ ਕਿੱਡੀ 400 ਵਾਲੀ ਬਾਤ ਹੋਈ ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ ਅਸੀਂ ਮਿਲਣ ਗਏ ਉਸ ਨੂੰ ਵਿੱਚ ਕਾਬੇ ਸਾਡੀ ਉੱਥੇ ਵੀ ਨਾ ਮੁਲਾਕਾਤ ਹੋਈ ਖਾਣਾ ਕਾਬਾ ਮੰਦਰ ਮਸੀਤ ਖਾਲੀ ਖਾਣਾ ਕਾਬਾ ਮੰਦਰ ਮਸੀਤ ਖਾਲੀ ਮੁੱਲਾਂ ਪੰਡਤਾਂ ਦੀ ਛੁੱਟੀ ਬਾਤ ਹੋਈ ਜਦੋਂ ਲੱਭਾ ਤਾਂ ਆਪਣੇ ਹੀ ਅੰਦਰੋਂ ਲੱਭਾ ਮਿਹਰਬਾਨ ਮੁਰਸ਼ਦ ਜਦੋਂ ਬਾਤ ਪਾਈ ਕਿ ਜਦੋਂ ਪਰਮਾਤਮਾ ਲੱਭੂ ਆਪਣੇ ਅੰਦਰੋਂ ਲੱਭੂ ਟਾਈਮ ਆਪਣਾ ਖਤਮ ਹੈ ਸੋ ਨੈਕਸਟ ਵੀਕ ਕਰਾਂਗੇ ਸੋਰੀ ਫਾਰ ਦੈਟ ਫਾਸਟ ਕਰਨ ਦੇ ਲਈ ਸੋ ਜੋ ਕੁਛ ਹੈ ਉਹ ਚਾਹੁੰਦਾ ਅਤੇ ਨੈਕਸਟ ਵੀਕ ਆਪਾਂ ਫਿਰ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ ਥੈਂਕ ਯੂ ਵੈਰੀ ਮੱਚ
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
स्टोविल में सबसे पहला इस्लामिक सेंटर बनाने के लिए दारू खैर सेंटर स्टोविल आप सबको इनवाइट कर रहा है एक स्पिरिचुअल इवनिंग और फंड रेजिंग डिनर पर
ऑन जून 26 एट 6:30 PM एट 8440 Highway 27 इन वॉन
स्पेशल गेस्ट होंगे शेख यासिर कादी डॉक्टर मुरील कासिम और इमाम आरिफ देसाई इवेंट और टिकट्स की मजीद इन्फॉर्मेशन के लिए कॉल करें 416-292-1818 दैट इज 416-292-1818
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
ओ माइया मेहंदी रोका या ब्याह दा होवे मौका प्रेसिडेंट कन्वेंशन सेंटर
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਕਨਵੀਨੀਐਂਟਲੀ ਲੋਕੇਟਡ ਇਨ ਬੌਨ ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
ਟਰੱਕ ਕਾ ਘੂਮਤਾ ਪਹੀਆ ਕੈਨੇਡਾ ਕੀ ਮੁਇਸ਼ਤ ਕੀ ਤਰੱਕੀ ਕਾ ਜ਼ਾਮਿਨ ਆਪਕਾ ਟਰੱਕ ਸੜਕੋ ਪਰ ਰਾਜ ਕਰੇ ਔਰ ਕੈਨੇਡਾ ਕੀ ਮੁਇਸ਼ਤ ਤਰੱਕੀ ਕੀ ਰਾਹ ਪਰ ਗਾਮਜ਼ਨ ਰਹੇ ਟਰੱਕ ਮੈਨੂਅਲ ਯਾ ਫਿਰ ਆਟੋਮੈਟਿਕ ਟਰੱਕ ਕੀ ਬਿਹਤਰੀਨ ਸਰਵਿਸ ਕੇ ਲੀਏ ਕੁਇਕ ਟਰੱਕ ਲਿਊ ਥਰੂ ਆਊਟ ਓਨਟੇਰੀਓ ਨੋ ਅਪੋਇੰਟਮੈਂਟ ਨੀਡਿਡ ਡਰਾਈਵ ਥਰੂ ਫੈਸਿਲਿਟੀ ਵਨ ਸਟਾਪ ਸ਼ਾਪ ਅਪ ਤੀਸਰੀ ਲੋਕੇਸ਼ਨ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊ 519-622-0660 quicktruckclub.com
शाह एंटरटेनमेंट के नासिर शाह लेकर आ रहे हैं दुनिया का मकबूल तरीन शो खबर हार आपके अपने शहर ब्रैम्पटन में जून 26 शाम 5 बजे एट कैनेडियन कन्वेंशन सेंटर ब्रैम्पटन में खबर हार आफ्ताब इकबाल अपनी पूरी टीम के साथ आपके अपने शहर ब्रैम्पटन में टिकट